सब परवार चढ़ाया बेड़े दीन दयाल भरोसे तेरे दीन दयाल भरोसे राम जपो जी ऐसे ऐसे त्रु प्रहलाद जपे ओ हर जैसे त्रु प्रहलाद जपे ओ हर जैसे प्रहलाद जपयो हर जैसे दीन दयाल भरोसे तेरे दीन दयाल भरोसे जात सिफावे ता हुक्म मनावे इस बेड़े को पार लंघावे गुर प्रसाद ऐसी बुद्ध समानी फिर आवन जानी चूक गई फिर आवन जानी चूक गई फिर आवन जानी दीन भरोसे तेरे दीन दयाल भरोसे तेरे कहो कबीर पज सारंग पानी कहो कबीर पज सारंग पानी उर्वार पार उर्वार पार सब एक दानी कह कबीर पज सारंग पानी और वार पार सब एको दानी सब एक हो दानी, सब एक हो दानी। दीन दयाल भरोसे तेरे, दीन दयाल भरोसे तेरे। सब परवार चढ़ाया बेड़े, सब परवार चढ़ाया बेड़े। ओ दीन दयाल भरोसे तेरे, दीन दयाल भरोसे तेरे, दीन दयाल भरोसे तेरे, दीन दयाल भरोसे तेरे, भरोसे तेरे, भरोसे तेरे। वाहिगुरु जी का खालसा,
वाहिगुरु जी की फतेह। वाहिगुरु जी का खालसा, वाहिगुरु जी की फतेह। सिपाही नाजर सिंह जी आप संगतां नूं कीर्तन सरवण करा रहे सी। सो आओ हुण भाई सुरिंदर सिंह जी, जिन्हां चिर भाई साहब नहीं पहुंचदे, भाई सुरिंदर सिंह जी आप संगतां नूं कीर्तन द्वारा निहाल करनगे। जिहड़ियां संगतां दीवान हाल तो बाहर ने, उन्हां सारिआं नूं बेनती कि सतगुरु जी की पावन हजूरी विच आ के बैठो। सुवापां नूं वी रल मिल के बैठण का समा मिलिया ते इहदे तों पूरा पूरा लाभ प्राप्त करिए जी। आओ आपां भाई सुरिंदर सिंह जी उन्हां पासों कीर्तन सरवण करिए। थोड़े समय तक भाई साहब जी स्टेज ते पहुंचण वाले ने, सो जिहड़ियां संगतां बाहर ने उन्हां सारिआं नूं बेनती, सारे दीवान हाल विच आ के बैठो जी। वाहिगुरु जी का खालसा, वाहिगुरु जी की फतेह।
ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ, ਸੇ ਭੋਏ ਪਾਰਥੀਏ, ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ ਤਿੰਨ ਧਨ ਜਣੇਂਦੀ ਮਾਉ, ਆਏ ਸਫਲ ਸੇ ਪਰਵਤ ਗਾਰੇ ਅਪਾਰ ਅਗੰਮ ਬੇਅੰਤ ਤੂੰ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ
ਐਸੀ ਪ੍ਰੀਤ ਕਰੋ ਬੋਲਿਆ ਕਰੋ ਸਾਰੇ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ
ਪ੍ਰੀਤ ਕਰੋ ਮਨ ਮੇਰੇ ਪ੍ਰੀਤ ਕਰੋ ਮਨ ਮੇਰੇ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਪਾਵਨ ਬਾਰਗਾਹ ਦੇ ਅੰਦਰ ਸਾਡੇ ਵੱਡੇ ਵੀਰ ਧੰਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਚਾਰ ਦਿਨ ਦਾ ਸਮਾਗਮ ਰੱਖਿਆ ਤਿੰਨ ਦਿਨ ਰਾਤ ਦੇ ਦੀਵਾਨ ਸਨ ਅੱਜ ਚੌਥਾ ਦਿਨ ਹੈ ਬਹੁਤ ਪਿਆਰ ਨਾਲ ਦੂਰੋਂ ਨੇੜਿਓਂ ਚੱਲ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤੀਆਂ ਵਿਚਾਰਾਂ ਕਥਾ ਕੀਰਤਨ ਉਸ ਪਿਆਰੇ ਜੇ ਪਰਿਵਾਰ ਦੀ ਦਾਸਤਾਨ ਸੁਣਨ ਵਾਸਤੇ ਤੁਸੀਂ ਪਹੁੰਚ ਰਹੇ ਹੋ। ਆਓ ਮਨ ਬਿਰਦੀਆਂ ਇਕਾਗਰ ਕਰਕੇ ਸਾਰੇ ਆਪੋ ਆਪਣੀ ਹਾਜ਼ਰੀ ਲਵਾਈਏ ਤੇ ਫਤਿਹ ਅਰਜ ਹੈ। ਸਾਰੇ ਬੋਲੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਆਪਾਂ ਪੜ੍ਹਦੇ ਸੀ ਐਸੀ ਪ੍ਰੀਤ ਕਰੋ ਮਨ ਮੇਰੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਸ਼ਬਦ ਪ੍ਰੀਤ ਦੇ ਪਿਆਰ ਦੇ ਆਏ ਹਨ ਔਰ ਪਿਆਰ ਦੀਆਂ ਬੜੀਆਂ ਉਦਾਹਰਣਾਂ ਦਿੱਤੀਆਂ। ਕਿਤੇ ਕਿਤੇ ਸਤਿਗੁਰੂ ਜੀ ਮੱਛੀ ਦੀ ਉਦਾਹਰਣ ਦਿੰਦੇ ਆ, ਕਹਿੰਦੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਕਿਤੇ ਕਿਤੇ ਅਮਲੀ ਦੀ ਵੀ ਉਦਾਹਰਣ ਦਿੱਤੀ ਹੈ, ਅਮਲੀ ਅਮਲ ਨਾ ਅੰਬੜੇ ਮੱਛੀ ਨੀਰ ਨਾ ਹੋਏ। ਅਮਲੀ ਅਮਲ ਬਿਨਾਂ ਨਹੀਂ ਬਚਦਾ, ਮੱਛੀ ਪਾਣੀ ਬਿਨਾਂ ਨਹੀਂ ਬਚਦੀ। ਤੇ ਇੱਕ ਜਗ੍ਹਾ ਅੱਜ ਮੈਂ ਗੁਰਬਾਣੀ ਪੜ੍ਹਦਾ ਪੜ੍ਹਦਾ ਇੱਦਾਂ ਹੀ ਸਾਹਮਣੇ ਇੱਕ ਪੰਕਤੀ ਆਈ, ਉਹਦੇ ਅਰਥ ਬਹੁਤ ਘੱਟ ਵਿਚਾਰੇ ਮੇਰੇ ਵੀ ਸਮਝ ਵਿੱਚ ਨਹੀਂ ਆਏ, ਫਿਰ ਨੈੱਟ ਤੋਂ ਐਪ ਤੋਂ ਵੇਖਿਆ। ਉਹ ਪੰਕਤੀ ਸੀ, ਐਸੀ ਹਰ ਸਿਉ ਪ੍ਰੀਤ ਕਰ, ਜਿਵੇਂ ਆਪਾਂ ਪੜ੍ਹਦੇ ਸੀ ਐਸੀ ਪ੍ਰੀਤ ਕਰੋ ਮਨ ਮੇਰੇ। ਉੱਥੇ ਸਤਿਗੁਰੂ ਜੀ ਕਹਿ ਰਹੇ ਸੀ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਹੁਣ ਪਾਣੀ ਦਾ ਤੇ ਦੁੱਧ ਦਾ ਆਪਸ ਵਿੱਚ ਕੀ ਮੇਲ ਹੈ? ਕੋਈ ਮੇਲ ਨਹੀਂ। ਪਾਣੀ ਪਾਣੀ ਹੈ, ਦੁੱਧ ਦੁੱਧ ਹੈ, ਪਰ ਜਦੋਂ ਭੈਣਾਂ ਗਾਂ ਨੂੰ ਮੱਝ ਨੂੰ ਚੋਂਦੀਆਂ, ਇੱਕ ਭਾਂਡਾ ਦੁੱਧ ਚੋਣ ਵਾਲਾ ਹੁੰਦਾ ਹੈ, ਇੱਕ ਭਾਂਡਾ ਜਿਹਦੇ ਵਿੱਚ ਅਸੀਂ ਦੁੱਧ ਪੁਣ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਭਾਂਡੇ ਵਿੱਚ ਰੱਖਦੇ ਹਾਂ। ਜਿਹੜੇ ਭਾਂਡੇ ਵਿੱਚ ਧਿਆਨ ਇੱਧਰ ਰੱਖਿਓ, ਥੋੜ੍ਹੀ ਜਿਹੀ ਗੱਲ ਸਮਝਣ ਦਾ ਯਤਨ ਕਰਿਓ। ਗੱਲ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਪਿਆਰ ਦੀ ਗੱਲ ਆਈ ਹੈ ਔਰ ਅਸੀਂ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਨੇ ਬਹੁਤ ਪਿਆਰ ਕੀਤਾ ਆਪਣੇ ਸਿੱਖਾਂ ਨੂੰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਬਹੁਤ ਪਿਆਰ ਕੀਤਾ ਤੇ ਸਿੱਖਾਂ ਨੇ ਵੀ ਇਮਤਿਹਾਨ ਕੀਤੀ ਪਿਆਰ ਦੀ। ਹੁਣ ਇੱਕ ਭਾਂਡਾ ਹੁੰਦਾ ਦੁੱਧ ਚੋਣ ਵਾਲਾ, ਇੱਕ ਭਾਂਡਾ ਹੁੰਦਾ ਜਿਹਦੇ ਵਿੱਚ ਸਾਫ਼ ਕਰਕੇ ਪੁਣ ਕੇ ਚੰਗੀ ਤਰ੍ਹਾਂ ਦੁੱਧ ਫਰਿੱਜ ਵਿੱਚ ਰੱਖਿਆ ਜਾਂਦਾ ਹੈ। ਜਿਹੜੇ ਭਾਂਡੇ ਵਿੱਚ ਦੁੱਧ ਚੋਇਆ ਜਾਂਦਾ ਹੈ ਉਹਦੇ ਵਿੱਚੋਂ ਦੁੱਧ ਪੁਣ ਕੇ ਦੂਜੇ ਭਾਂਡੇ 'ਚ ਪਾ ਦਿੱਤਾ, ਪਰ ਹੁਣ ਕੀ ਹੋਇਆ, ਮਾੜਾ ਮੋਟਾ ਦੁੱਧ ਬਾਲਟੀ ਨਾਲ ਲੱਗਿਆ ਰਹਿ ਗਿਆ, ਕੈਨੀ ਨਾਲ ਮਾੜਾ ਮੋਟਾ ਦੁੱਧ ਲੱਗਿਆ ਰਹਿ ਗਿਆ। ਤੇ ਬੀਬੀਆਂ ਕੀ ਕਰਦੀਆਂ, ਮਾੜਾ ਜਿਹਾ ਪਾਣੀ ਪਾ ਕੇ ਉਹਨੂੰ ਹੰਘਾਲ ਕਹਿੰਦੇ ਆ, ਹੰਘਾਲ, ਉਹ ਹੰਘਾਲ ਲੈਂਦੀਆਂ, ਸਾਫ਼ ਕਰ ਲੈਂਦੀਆਂ ਵੀ ਜਿਹੜਾ ਮਾੜਾ ਜਿਹਾ ਵੀ ਦੁੱਧ ਹੈ ਉਹ ਵੇਸਟ ਕਾਹਦੇ ਲਈ ਕਰਨਾ, ਨਾਲੀ 'ਚ ਕਾਹਦੇ ਲਈ ਰੋੜਨਾ। ਤੇ ਸਾਡੇ ਬਜ਼ੁਰਗ ਦੁੱਧ ਨੂੰ 13ਵਾਂ ਰਤਨ ਕਹਿੰਦੇ ਆ ਤੇ ਦੁੱਧ ਦੀ ਬਹੁਤ ਕਦਰ ਕਰਦੇ ਆ। ਉਹ ਹੁਣ ਬੀਬੀਆਂ ਕੀ ਕਰਦੀਆਂ, ਭਾਂਡੇ 'ਚ ਦੁੱਧ ਪਾ ਦਿੱਤਾ ਦੂਜੇ 'ਚ, ਤੇ ਹੰਘਾਲ ਜਿਹੜਾ ਹੈ ਉਹਦੇ ਜਿਹੜਾ ਦੁੱਧ ਬਚਿਆ ਹੁੰਦਾ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਹੰਘਾਲ ਲੈਂਦੀਆਂ। ਫਿਰ ਉਹੀ ਜਿਹੜਾ ਦੁੱਧ ਹੁੰਦਾ ਹੈ, ਨਾ ਪਾਣੀ ਹੁੰਦਾ ਨਾ ਦੁੱਧ ਹੁੰਦਾ, ਕੱਚੀ ਲੱਸੀ ਜੀ ਬਣ ਜਾਂਦੀ ਹੈ, ਫਿਰ ਉਹਨੂੰ ਉਸੇ ਦੁੱਧ 'ਚ ਮਿਲਾ ਦਿੰਦੀਆਂ। ਹੁਣ ਗੁਰੂ ਸਾਹਿਬ ਕਹਿੰਦੇ ਆ ਤੁਸੀਂ ਪਿਆਰ ਵੇਖਣਾ ਤੇ ਇੱਥੋਂ ਸਿੱਖੋ, ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਹੁਣ ਕੀ ਹੁੰਦਾ ਹੈ, ਬੀਬੀ ਭੈਣ ਦੁੱਧ ਨੂੰ ਉਬਾਲਣ ਵਾਸਤੇ ਗੈਸ ਉੱਤੇ ਰੱਖ ਦਿੰਦੀ ਹੈ, ਪੁਰਾਣੇ ਸਮਿਆਂ ਦੇ ਵਿੱਚ ਹਾਰੇ ਹੁੰਦੇ ਸੀ ਉੱਥੇ ਰੱਖ ਦਿੰਦੀਆਂ ਸਨ, ਦੁੱਧ ਨੂੰ ਉਬਾਲਣ ਵਾਸਤੇ ਰੱਖਤਾ। ਹੁਣ ਜਿਹੜਾ ਹੰਘਾਲ ਪਾਇਆ ਉਹ ਪਤਾ ਕੀ ਕਹਿੰਦਾ ਹੈ, ਕਹਿੰਦਾ ਇਹ ਦੁੱਧ ਤੂੰ ਮੈਨੂੰ ਪਛਾਣ ਦਿੱਤੀ ਹੈ ਇੱਕ। ਵੈਸੇ ਤੇ ਹੰਘਾਲ ਹੀ ਸੀ ਉਹ, ਉਹਦੀ ਕੋਈ ਕਦਰ ਨਹੀਂ ਸੀ ਹੋਣੀ, ਨਾ ਚਾਹ ਬਣਾਉਣ ਦੇ ਕੰਮ ਆਉਣਾ ਸੀ ਨਾ ਪੀਣ ਦੇ ਕੰਮ ਆਉਣਾ ਸੀ, ਕਿਸੇ ਕੰਮ ਨਹੀਂ ਸੀ ਆਉਣਾ। ਪਰ ਹੁਣ ਜਿਹੜਾ ਉਹ ਹੰਘਾਲ ਹੈ ਉਹ ਪਤਾ ਕੀ ਕਹਿੰਦਾ, ਦੁੱਧ ਵਿੱਚ ਮਿਲ ਕੇ, ਉਦਾਹਰਣ ਹੈ ਸਿਰਫ ਸਮਝਣ ਦਾ ਯਤਨ ਕਰਿਓ, ਉਹ ਕਹਿੰਦਾ ਵੀ ਤੂੰ ਮੈਨੂੰ ਇੱਕ ਪਛਾਣ ਦਿੱਤੀ ਹੈ, ਮੈਂ ਤੇ ਪਿਆ ਹੀ ਹੋਇਆ ਸੀ ਬਾਲਟੀ ਦੇ ਵਿੱਚ, ਇਹ ਦੁੱਧ ਤੂੰ ਮੈਨੂੰ ਪਛਾਣ ਦਿੱਤੀ ਹੈ, ਹੁਣ ਤੂੰ ਉਬਲਣ ਵਾਸਤੇ ਧਰਿਆ ਗਿਆ, ਤੇਰੇ ਨਾਲ ਮੈਂ ਵੀ ਉਬਲੂ, ਪਰ ਮੈਂ ਇੱਕ ਆਪਣਾ ਫਰਜ਼ ਨਿਭਾਵਾਂਗਾ। ਹੰਘਾਲ ਕਹਿੰਦਾ ਇੱਕ ਫਰਜ਼ ਮੈਂ ਨਿਭਾਵਾਂਗਾ, ਇਹ ਉਨਾ ਚਿਰ ਤੈਨੂੰ ਥੱਲੇ ਨਹੀਂ ਲੱਗਣ ਦੇਣਾ ਜਿੰਨਾ ਚਿਰ ਮੈਂ ਤੇਰੇ ਵਿੱਚ ਹਾਂ। ਜਿੰਨਾ ਚਿਰ ਪਾਣੀ ਦੁੱਧ ਵਿੱਚ ਮੌਜੂਦ ਰਹਿੰਦਾ ਨਾ ਉਹਨਾਂ ਚਿਰ ਦੁੱਧ ਥੱਲੇ ਨਹੀਂ ਲੱਗਦਾ, ਚੇਤਾ ਰੱਖਿਓ। ਤੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਇਹੀ ਆਖਿਆ ਸੀ, ਸੱਚੇ ਪਾਤਸ਼ਾਹ ਸਾਨੂੰ ਤੁਸੀਂ ਪਛਾਣ ਦਿੱਤੀ ਹੈ, ਇੱਕ ਜਿਵੇਂ ਦੁੱਧ ਹੰਘਾਲ ਕਹਿੰਦਾ ਮਹਾਰਾਜ ਦੁੱਧ ਤੂੰ ਸਾਨੂੰ ਪਛਾਣ ਦਿੱਤੀ ਹੈ, ਤੂੰ ਉਬਲੇਗਾ ਪਰ ਉਨਾ ਚਿਰ ਤੈਨੂੰ ਥੱਲੇ ਨਹੀਂ ਲੱਗਣ ਦਿਆਂਗਾ ਜਿੰਨਾ ਚਿਰ ਮੈਂ ਤੇਰੇ ਵਿੱਚ ਮੌਜੂਦ ਹਾਂ। ਹੰਘਾਲ ਮੁੱਕ ਜਾਂਦਾ ਫਿਰ ਦੁੱਧ ਥੱਲੇ ਲੱਗਦਾ ਹੈ, ਉਹਨਾਂ ਚਿਰ ਨਹੀਂ ਲੱਗਦਾ। ਭਾਈ ਦਇਆ ਸਿੰਘ ਹੋਣੀ, ਭਾਈ ਧਰਮ ਸਿੰਘ ਹੋਣੀ, ਭਾਈ ਸੰਗਤ ਸਿੰਘ, ਉਹ ਸਾਰੇ ਪਿਆਰੇ ਪਿਆਰੇ ਸਿੱਖ ਗੁਰੂ ਗੋਬਿੰਦ ਸਿੰਘ ਨਾਲ ਇੰਨਾ ਪਿਆਰ ਕਰਦੇ ਸੀ, ਕਰਦੇ ਹੈ। ਉਹ ਕਹਿੰਦੇ ਮਹਾਰਾਜ ਸਾਡੀਆਂ ਜਾਨਾਂ ਪਹਿਲਾਂ ਜਾਣਗੀਆਂ ਪਰ ਤੁਹਾਨੂੰ ਅਸੀਂ ਤੱਤੀ ਵਾਰ ਹੀ ਲੱਗਣ ਦੇਣੇ। ਕਹਿੰਦੇ ਪਿਆਰ ਕਰਨਾ ਤੇ ਹੰਘਾਲ ਤੇ ਦੁੱਧ ਕੋਲੋਂ ਸਿੱਖਿਓ। ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਅਗਲੀ ਪੰਕਤੀ ਹੈ ਆਵਟਣ ਆਪੇ ਖਵੈ, ਉਹ ਜਿਹੜਾ ਪਾਣੀ ਹੈ ਆਪ ਸੜ ਜਾਂਦਾ ਪਰ ਦੁੱਧ ਨੂੰ ਥੱਲੇ ਨਹੀਂ ਲੱਗਣ ਦਿੰਦਾ, ਸੜਨ ਨਹੀਂ ਦਿੰਦਾ, ਆਵਟਣ ਆਪੇ ਖਵੈ। ਕਹਿੰਦੇ ਆਪ ਉੱਬਲਦਾ ਰਹਿੰਦਾ, ਆਪ ਸੜ ਜਾਂਦਾ ਪਰ ਦੁੱਧ ਨੂੰ ਤੱਤੀ ਵਾਰ ਨਹੀਂ ਲੱਗਣ ਦਿੰਦਾ। ਸਿੱਖਾਂ ਜੇ ਪਿਆਰ ਕਰਨਾ ਗੁਰੂ ਨੂੰ ਤੇ ਇੱਥੋਂ ਸਿੱਖੀ। ਕਿੰਨੀਆਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਿਆਰ ਦੀਆਂ ਆਈਆਂ। ਤੇ ਕੱਲ ਆਪਾਂ ਦਿਨੇ ਹਾਜ਼ਰੀ ਭਰਦੇ ਸੀ ਉੱਥੇ, ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਪਤਾ ਹੋਣਾ ਹੈ ਵੀ ਗੁਰੂ ਗੋਬਿੰਦ ਸਿੰਘ ਤੁਸੀਂ ਤਿੰਨ ਦਿਨ ਚਮਕੌਰ ਦੀ ਗੜੀ ਦੇ ਸਾਕੇ ਨੂੰ ਸੁਣਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਨੰਦਪੁਰ ਦੇ ਛੱਡਣ ਤੋਂ ਲੈ ਕੇ ਚਮਕੌਰ ਗੜੀ ਦਾ ਸਾਕਾ ਉਹ ਭਾਈ ਸਾਹਿਬ ਤੋਂ ਤੁਸੀਂ ਤਿੰਨੇ ਦਿਨ ਸੁਣਦੇ ਰਹੇ ਹੋ, ਕਿੰਨੇ ਪਿਆਰ ਨਾਲ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਕਈਆਂ ਨੇ ਘਰਾਂ 'ਚ ਸੁਣਿਆ, ਕਈਆਂ ਨੇ ਇੱਥੇ ਬਹਿ ਕੇ ਸੁਣਿਆ। ਜਦੋਂ ਚਮਕੌਰ ਦੀ ਗੜੀ ਦੇ ਇਤਿਹਾਸ ਨੂੰ ਪੜ੍ਹਦੇ ਹੈ ਸੁਣਦੇ ਹੈ ਤੇ ਦੰਗ ਰਹਿ ਜਾਈਦਾ। ਯੋਗੀ ਅੱਲਾ ਯਾਰ ਖਾਂ ਨੇ ਉਸ ਵੇਲੇ ਦੇ ਜਿਹੜੇ ਦ੍ਰਿਸ਼ ਖਿੱਚੇ ਉਹ ਕਮਾਲ ਦੇ ਖਿੱਚੇ ਹੈ, ਉਹ ਕਮਾਲ ਕੀਤੀ ਹੈ ਉੱਥੇ। ਤੇ ਹਰ ਕਥਾ ਵਾਚਕ ਯੋਗੀ ਅੱਲਾ ਯਾਰ ਖਾਂ ਦੇ ਸ਼ੇਰ ਬੋਲਦਾ, ਜਦੋਂ ਉਹ ਸ਼ੇਰ ਬੋਲਦਾ ਉਹਨੂੰ ਮਾਣ ਮਿਲਦਾ, ਕਿਉਂਕਿ ਕੁਦਰਤੀ ਹੈ ਇੰਨੇ ਮਹਿੰਗੇ ਸ਼ੇਰ ਨੇ ਉਹਦੇ, ਆਮ ਬੰਦਾ ਨਹੀਂ ਬੋਲਦਾ। ਜਿਹੜੇ ਕਥਾਵਾਚਕ ਹੈ, ਜਿਹੜੇ ਮਾੜਾ ਮੋਟਾ ਇਤਿਹਾਸ ਨੂੰ ਸੁਣਾਉਂਦੇ ਹੈ ਉਹ ਬੰਦੇ ਬੋਲਦੇ, ਆਮ ਸੰਗਤ ਨਹੀਂ ਬੋਲਦੀ। ਪਰ ਹੁਣ ਇੰਨੇ ਮਹਿੰਗੇ ਸ਼ੇਅਰ ਹੈ, ਉਹਦੇ ਅਰਥ ਕਰਨੇ ਬਹੁਤ ਔਖੇ, ਪਰ ਜਦੋਂ ਬੰਦਾ ਸੁਣਾਉਂਦਾ ਕਿੰਨਾ ਮਾਣ ਮਿਲਦਾ। ਅਗਲਾ ਕਹਿੰਦਾ ਕਿੰਨੀ ਵਧੀਆ ਗੱਲ ਇਹਨੇ ਸੁਣਾਈ ਹੈ। ਪਰ ਹੁਣ ਜਦੋਂ ਤੁਸੀਂ ਯੋਗੀ ਅੱਲਾ ਯਾਰ ਖਾਂ ਨੂੰ ਪੜ੍ਹੋਗੇ, ਹਰ ਕਥਾਵਾਚਕ ਉਸ ਯੋਗੀ ਅੱਲਾ ਯਾਰ ਖਾਂ ਨੂੰ ਪੜ੍ਹਦਾ ਹੈ, ਪਰ ਯੋਗੀ ਅੱਲਾ ਯਾਰ ਖਾਂ ਲਾਸਟ ਤੇ ਜਾ ਕੇ ਕਹਿੰਦਾ ਹੈ, ਕਹਿੰਦਾ ਇਹ ਨਾ ਸਮਝ ਲਓ ਵੀ ਮੈਂ ਗੁਰੂ ਗੋਬਿੰਦ ਸਿੰਘ ਬਾਰੇ ਸਾਰਾ ਕੁਛ ਬਿਆਨ ਕਰਤਾ। ਉਹ ਕਹਿੰਦਾ ਇਹ ਨਾ ਸਮਝ ਲਓ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਸਭ ਕੁਛ ਲਿਖਤਾ। ਉਹ ਕਹਿੰਦਾ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਤਾਰੀਫ਼ ਹੋ ਗੋਬਿੰਦ ਕੀ ਉਹ ਕੰਮ ਹੈ। ਗੁਰੂ ਗੋਬਿੰਦ ਸਿੰਘ ਦੀ ਕੀ ਤਾਰੀਫ ਕਰਾਂ ਮੈਂ, ਮੈਂ ਤੇ ਇੱਕ ਬੁਲਬਲਾ, ਇੱਕ ਬੁਲਬਲਾ ਕਿਆ ਮੰਜਤਾਰ ਕੋ ਦੇਖੇ। ਉਹ ਕਹਿੰਦਾ ਮੈਂ ਤੇ ਬੁਲਬਲਾ, ਇੱਕ ਛੋਟਾ ਜਿਹਾ ਬੁਲਬਲਾ ਸਮੁੰਦਰ ਵਿੱਚ ਪੈਦਾ ਹੁੰਦਾ ਕਿੰਨੇ ਕੁ ਸਮੁੰਦਰ ਨੂੰ ਵੇਖ ਸਕਦਾ। ਤੇ ਯੋਗੀ ਅੱਲਾ ਯਾਰ ਖਾਂ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਸਾਰੇ ਨੂੰ ਨਹੀਂ ਵੇਖ ਸਕਦਾ। ਕਮਾਲ ਦੀ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਜੇ ਗੁਰੂ ਗੋਬਿੰਦ ਸਿੰਘ ਨੇ ਪਿਆਰ ਕੀਤਾ, ਸੱਚੇ ਪਾਤਸ਼ਾਹ ਨੇ ਪਿਆਰ ਕੀਤਾ, ਤੇ ਸਿੱਖਾਂ ਨੇ ਵੀ ਬਹੁਤ ਪਿਆਰ ਕੀਤਾ। ਸਿਰਾ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਆਰ ਦਾ। ਉਹ ਕੱਚੀ ਗੜੀ ਦਾ ਹਾਲ ਤੁਸੀਂ ਸੁਣਦੇ ਹੋ, ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸ ਝਾੜਦੇ ਆ, ਕਿਵੇਂ ਸਾਫੇ ਪਰਨੇ ਠੀਕ ਕਰਦੇ ਆ। ਇਹ ਪਿਆਰ ਤੋਂ ਬਿਨਾਂ ਥੋੜਾ ਹੋ ਸਕਦਾ ਨਹੀਂ। ਤੇ ਜਿਹੜੇ ਬੰਦੇ ਨੂੰ ਹੁਣ ਪੰਜ ਬੰਦੇ ਮੱਥਾ ਟੇਕਣ ਲੱਗ ਜਾਣ, ਅਗਲਾ ਕਹਿੰਦਾ ਮੇਰੇ ਚੇਲੇ ਹੀ ਹੈ, ਇਹ ਤੇ ਮੇਰੇ ਮਗਰ ਮਗਰ ਹੀ ਤੁਰਦੇ ਆ, ਅਗਲਾ ਐਂ ਸੋਚਦਾ। ਪਰ ਭਾਈ ਗੁਰਦਾਸ ਜੀ ਲਿਖਦੇ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਐਵੇਂ ਨਹੀਂ ਕਿਸੇ ਲਿਖਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਐਵੇਂ ਥੋੜਾ ਕਹਿੰਦੇ ਆ। ਕਿਸੇ ਕਾਰਨ ਕਰਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਕੀਤੀ, ਕਿਸੇ ਕਾਰਨ ਕਰਕੇ ਹੀ ਯੋਗੀ ਅੱਲਾ ਯਾਰ ਖਾਂ ਨੇ, ਤੇ ਜਿੱਦਣ ਉਹ ਅੰਤਮ ਸਾਹਾਂ ਤੇ ਸੀ, ਯੋਗੀ ਅੱਲਾ ਯਾਰ ਖਾਂ ਅੰਤਮ ਸਾਹਾਂ ਤੇ ਆਇਆ, ਮੁਸਲਮਾਨ ਸੀ ਨਵਾਜ਼ ਛੱਡ, ਜਦੋਂ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਉਹਨੇ, ਸੌ ਸਵਾ ਸੌ ਸਾਲ ਪੁਰਾਣੀ ਗੱਲ ਹੈ, ਕੋਈ ਬਹੁਤੀ ਲੰਮੀ ਬਹੁਤਾ ਚਿਰ ਨਹੀਂ ਹੋਇਆ ਯੋਗੀ ਅੱਲਾ ਯਾਰ ਖਾਂ ਨੂੰ ਮਰੇ ਨੂੰ, ਕਿਤਾਬ ਲਿਖੀ ਨੂੰ। ਤੇ ਜਦੋਂ ਉਹ ਮਰਿਆ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਪਿਆ ਹੋਇਆ ਸੀ ਯੋਗੀ ਅੱਲਾ ਯਾਰ ਖਾਂ, ਅਨਾਰਕਲੀ ਬਾਜ਼ਾਰ ਵਿੱਚ ਪਿਆ। ਤੇ
ਉਹਨੂੰ ਕਹਿੰਦੇ ਆ ਸਾਰੀ ਜ਼ਿੰਦਗੀ ਤੂੰ ਨਮਾਜ਼ ਨਹੀਂ ਪੜ੍ਹੀ, ਮਸੀਤ ਨਹੀਂ ਗਿਆ, ਤੇ ਵੇਖ ਲੈ ਤੈਨੂੰ ਅੱਗੇ ਜਾ ਕੇ ਦੋਜਕ ਵਿੱਚ ਸੜਨਾ ਪੈਣਾ। ਦੋਜਕ ਕਹਿੰਦੇ ਨਰਕ ਨੂੰ। ਉਹ ਮੁਸਲਮਾਨ ਉਹਦੀ ਬਰਾਦਰੀ ਵਾਲੇ ਜਾ ਕੇ ਕਹਿੰਦੇ ਤੈਨੂੰ ਦੋਜਕ ਵਿੱਚ ਸੜਨਾ ਪੈਣਾ, ਦੋਜਕ ਵਿੱਚ ਜਾਣਾ ਪੈਣਾ, ਤੇ ਆ ਚੱਲ ਤੈਨੂੰ ਨਵਾਜ਼ ਪੜ੍ਹਾਈਏ, ਤੈਨੂੰ ਬਾਹਾਂ ਤੋਂ ਫੜ ਲੈਂਦੇ ਹਾਂ, ਕਿਉਂਕਿ ਬਜ਼ੁਰਗ ਹੋ ਗਿਆ ਸੀ, ਬਹੁਤ ਬਜ਼ੁਰਗ ਹੋ ਗਿਆ, ਬਿਰਧ ਹੋ ਗਿਆ। ਉਹ ਬਜ਼ੁਰਗ ਦਾ ਸਰੀਰ, ਜਿਹਨੇ ਗੁਰੂ ਗੋਬਿੰਦ ਸਿੰਘ ਦੀ ਸਿਫਤ ਬਹੁਤ ਲਿਖੀ, ਬਜ਼ੁਰਗ ਹੋ ਗਿਆ, ਉਹਨੂੰ ਕਹਿੰਦੇ ਤੈਨੂੰ ਬਾਹਾਂ ਤੋਂ ਫੜ ਕੇ ਲੈ ਚੱਲਦੇ, ਚੱਲ ਮਸਜਿਦ, ਚੱਲ ਨਵਾਜ਼ ਪੜ੍ਹ, ਜਾਂਦੀ ਵਾਰੀ ਦੀ ਨਵਾਜ਼ ਪੜ੍ਹ ਲੈ। ਉਹ ਕਹਿੰਦਾ ਹੁਣ ਮੈਨੂੰ ਨਵਾਜ਼ ਦੀ ਲੋੜ ਹੀ ਨਹੀਂ। ਇਹ ਜੋਗੀ ਅੱਲਾ ਯਾਰ ਖਾਂ ਨੇ ਕਿਹਾ। ਅਸੀਂ ਸਿੱਖਾਂ ਦੇ ਘਰ ਜੰਮ ਕੇ, ਜਿਵੇਂ ਭਾਈ ਸਾਹਿਬ ਕਹਿੰਦੇ ਸੀ, ਅਸੀਂ ਪੰਜ ਕੁ ਦਿਨ ਅਸੀਂ ਚੇਤੇ ਕਰਦੇ ਮੁੜ ਕੇ ਭੁੱਲ ਜਾਂਦੇ ਹਾਂ। ਜਿੱਦਣ ਠੰਡਾ ਬੁਰਜ ਸਾਡੇ ਦਿਲਾਂ 'ਚ ਵੱਸ ਗਿਆ, ਉਦਣ ਸਮਝੋ ਸਾਡੀ ਟੁੱਟੀ ਗੰਢੀ ਗਈ। ਜਿੱਦਣ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਡੇ ਅੰਦਰ ਵੱਸ ਗਏ, ਸਮਝੋ ਸਾਡੀ ਟੁੱਟੀ ਗੰਢੀ ਗਈ। ਅਸੀਂ ਚਾਰ ਕੁ ਦਿਨ ਲੰਗਰ ਲਾਇਆ, ਮੁੜ ਕੇ ਹਾ 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 ਹੂ ਹੂ ਕਰਦੇ ਫਿਰ ਘੁਰੇ ਮੁੜ ਆਏ। ਚਾਰ ਕੁ ਦਿਨ ਚੇਤੇ ਰੱਖਿਆ। ਅਸਲ 'ਚ ਸਾਹਿਬਜ਼ਾਦਿਆਂ ਨੂੰ ਚੇਤੇ ਰੱਖਣ ਦਾ ਮਤਲਬ, ਠੰਡੇ ਬੁਰਜ ਨੂੰ ਚੇਤੇ ਕਰਨ ਦਾ ਮਤਲਬ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਜੇ ਹੋਏ ਕੰਡਿਆਂ ਨੂੰ ਯਾਦ ਕਰਨ ਦਾ ਮਤਲਬ ਇਹ ਹੈ ਵੀ ਉਹਨਾਂ ਨੇ ਦੁੱਖਾਂ ਦੇ ਸਮੇਂ 'ਚ ਵੀ ਸ਼ੁਕਰ ਕਰਨਾ ਸਿੱਖਿਆ। ਉਹਨਾਂ ਨੇ ਠੰਡੇ ਬੁਰਜ ਵਿੱਚ ਬਹਿ ਕੇ ਵੀ ਚੜ੍ਹਦੀ ਕਲਾ ਦੇ ਨਾਲ ਰਹਿਣਾ ਸਿੱਖਿਆ। ਆ ਠੰਡ ਪੈ ਰਹੀ ਸੀ, ਕੱਲ੍ਹ ਕਿੰਨੀ ਧੁੰਦ ਸੀ ਤੁਸੀਂ ਵੇਖਿਆ, ਤੁਸੀਂ ਕਿਤੇ 10 ਮਿੰਟ 15 ਮਿੰਟ ਛੱਤ 'ਤੇ ਜਾ ਕੇ ਵੇਖਿਓ, ਅਤੇ ਛੱਤ 'ਤੇ ਐ ਥੱਲੇ ਬਹਿ ਕੇ ਵੇਖਿਓ 15 ਮਿੰਟ, ਅਤੇ ਬੰਦੇ ਦਾ ਸਰੀਰ ਐਂ ਆਕੜ ਜਾਣਾ ਠੰਡ ਨਾਲ। ਆ ਇੱਥੇ ਬੈਠੇ ਆ, ਮੇਰੇ ਹੱਥ ਥੱਲੇ ਵੀ ਠਰਦੇ ਆ ਕਿਉਂਕਿ ਹੱਥ ਨੰਗੇ ਆ, ਇੱਥੇ ਬੈਠੇ ਆ ਹੱਥ ਠਰਦੇ ਆ, ਪੈਰ ਠਰਦੇ ਆ। ਤੁਸੀਂ 10 ਮਿੰਟ, ਆ ਛੱਤ ਕਿੰਨੀ ਉੱਚੀ ਹੁੰਦੀ ਹੈ, ਸਿਰਫ 13 ਫੁੱਟ 14 ਫੁੱਟ ਛੱਤ ਉੱਚੀ ਹੁੰਦੀ ਹੈ, ਅਤੇ 14 ਫੁੱਟ ਉੱਚੇ ਬਹਿ ਕੇ ਕਦੇ ਯਾਦ ਕਰਿਓ, ਵੇਖਿਓ ਠੰਡ ਨਾਲ, ਠੰਡ ਦੇ ਦਿਨਾਂ 'ਚ ਸਰੀਰ ਆਕੜ ਜੂ, ਬੁਰਾ ਹਾਲ ਹੋ ਜੂ। ਉਹ 140 ਫੁੱਟ ਉੱਚੇ ਬੁਰਜ ਵਿੱਚ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਨਾਲ ਬੈਠੇ ਹੈ, 140 ਫੁੱਟ ਉੱਚਾ ਬੁਰਜ, ਕਿਤੇ ਥੋੜ੍ਹੀ ਥੋੜ੍ਹੀ ਉਚਾਈ ਹੈ। ਥੱਲਿਓਂ ਦੀ ਵਗਦੀ ਹੋਈ ਨਦੀ ਉਹਦੇ ਨਾਲ ਖਹਿ ਖਹਿ ਕੇ ਜਿਹੜੀ ਹਵਾ ਆਉਂਦੀ ਹੈ ਹੋਰ ਠੰਡੇ ਬੁਰਜ ਨੂੰ ਠੰਡਾ ਕਰਦੀ ਸੀ। ਉੱਪਰ ਲੈਣ ਲਈ ਕੋਈ ਕੱਪੜਾ, ਆਹ ਤੁਸੀਂ ਦਾਸਤਾਨ ਸੁਣਨੀ ਹੈ, ਅੱਜ 12 ਪੋਹ ਹੈ, ਅੱਜ ਦੇ ਦਿਨ ਉਹ ਨਿੱਕੇ ਨਿੱਕੇ ਬਾਲ ਕਿਵੇਂ ਕਚਹਿਰੀ 'ਚ ਜਾਂਦੇ, ਹੱਥਾਂ ਹੱਥ 'ਚ ਹੱਥ ਫਾ ਕੇ, ਜਿਵੇਂ ਦੋਸਤ ਨਹੀਂ ਜਾਂਦੇ। ਯੋਗੀ ਜੀ ਨੇ ਲਿਖਿਆ, ਕਹਿੰਦਾ ਜਿਵੇਂ ਹੱਥ 'ਚ ਹੱਥ ਫਾ ਕੇ ਨੰਨੇ ਨੰਨੇ ਬਾਲ, ਛੋਟੀਆਂ ਛੋਟੀਆਂ ਦਸਤਾਰਾਂ ਐਂ ਸਜਾ ਕੇ ਜਦੋਂ ਅੰਦਰ ਗਏ, ਅਤੇ ਉੱਥੇ ਜਾ ਕੇ ਜਦੋਂ ਆਖਿਆ ਸਤਿ ਸ਼੍ਰੀ ਅਕਾਲ, ਦੋਸਤ ਦੋਨੇ ਐਂ ਹੱਥ 'ਚ ਹੱਥ ਫਾ ਕੇ ਗਏ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਅਤੇ ਜਦੋਂ ਗਏ ਅੰਦਰ, ਵਜੀਦ ਖਾਂ ਵੇਖ ਕੇ ਹੈਰਾਨ ਰਹਿ ਗਿਆ ਸੀ ਵੀ ਆਹ ਕੀ, ਮੈਂ ਤੇ ਠੰਡੇ ਬੁਰਜ ਵਿੱਚ ਵੀ ਰੱਖਿਆ ਤਾਂ ਵੀ ਡੋਲੇ ਨਹੀਂ, ਡਰੇ ਨਹੀਂ ਇਹ। ਸੋ ਜਿਹੜੀ ਮੈਂ ਗੱਲ ਕਰਦਾ ਵੀ ਉਹਨੇ ਯੋਗੀ ਜੀ ਨੇ, ਅਸੀਂ ਸਿੱਖਾਂ ਦੇ ਘਰ ਜੰਮ ਕੇ ਵੀ ਅਸੀਂ ਉਹ ਚੀਜ਼ ਨੂੰ ਫੀਲ ਨਹੀਂ ਕਰਦੇ ਜਿਹੜੀ ਉਹ ਮੁਸਲਮਾਨ ਨੇ ਫੀਲ ਕੀਤੀ ਹੈ। ਉਹ ਕਹਿੰਦਾ ਸੀ ਮਸੀਤ, ਜਿਹਨੂੰ ਗੁਰੂ ਗੋਬਿੰਦ ਸਿੰਘ ਦਾ ਪਿਆਰ ਮਿਲ ਗਿਆ ਹੋਵੇ, ਉਹਨੂੰ ਕਿਹੜੀ ਮਸੀਤ ਦੀ ਲੋੜ ਹੈ, ਉਹਨੂੰ ਕਿਹੜੀ ਨਵਾਜ਼ ਦੀ ਲੋੜ ਹੈ। ਜਦੋਂ ਉਹਨੇ ਸਿਫਤ ਲਿਖੀ ਗੁਰੂ ਸਾਹਿਬ ਦੀ, ਸਾਰੀ ਜ਼ਿੰਦਗੀ ਨਵਾਜ਼ ਨਹੀਂ ਪੜ੍ਹੀ। ਕਹਿੰਦਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨਾ ਉਹਨਾਂ ਦਾ ਹੋ ਗਿਆ, ਮੈਨੂੰ ਕਿਸੇ ਮਸਜਿਦ, ਕਿਸੇ ਮੰਦਰ, ਕਿਤੇ ਜਾਣ ਦੀ ਲੋੜ ਨਹੀਂ। ਨਾਲੇ ਨਰਕ ਦੀ ਕਿਹੜੀ ਗੱਲ ਹੈ, ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਹੀ ਕਹਿੰਦੇ ਸਵਰਗ ਹੈ, ਮੈਨੂੰ ਤਾਂ ਮਹਿਸੂਸ ਐਂ ਹੁੰਦਾ ਵੀ ਉੱਥੇ ਜੰਨਤ ਹੈ। ਆਖਰੀ ਸਾਹਾਂ ਤੱਕ ਅਨਾਰਕਲੀ ਬਾਜ਼ਾਰ ਵਿੱਚ ਪਿਆ ਰਿਹਾ ਜੋਗੀ ਅੱਲਾ ਯਾਰ ਖਾਂ, ਨਾਲ ਦੇ ਬਰਾਦਰੀ ਵਾਲੇ ਕਹਿੰਦੇ ਰਹੇ ਚਲੋ ਜੀ ਚਲੋ, ਪਰ ਕਹਿੰਦੇ ਨਹੀਂ ਜਾਣਾ, ਪਿਆਰ ਕਰਨ ਵਾਲੇ। ਤੇ ਅੱਜ ਜੋਗੀ ਅੱਲਾ ਯਾਰ ਖਾਂ ਮੁਸਲਮਾਨ, ਉਹਦੇ ਸ਼ੇਰ ਕੋਟ ਕੀਤੇ ਜਾਂਦੇ ਹੈ, ਸੁਣਾਏ ਜਾਂਦੇ ਹੈ। ਕਾਰਨ ਕੀ ਹੈ, ਉਹਨੇ ਗੁਰੂ ਸਾਹਿਬ ਦੀ, ਸਾਡੇ ਪਾਤਸ਼ਾਹ ਦੀ ਸਿਫਤ ਕੀਤੀ, ਉਹਨੇ ਸਾਡੇ ਸਤਿਗੁਰੂ ਦੀ ਵਡਿਆਈ ਕੀਤੀ, ਤੇ ਇੰਨਾ ਕੁਛ ਲਿਖਣ ਤੋਂ ਬਾਅਦ ਵੀ ਉਹਨੇ ਕਿਹਾ ਇੱਕ ਬੁਲਬਲਾ ਕੀ ਸਮੁੰਦਰ ਦੀ ਸਿਫਤ ਕਰੇ, ਇੱਕ ਬੁਲਬਲਾ ਕਿਹਾ ਮਝਧਾਰ ਕੋ ਦੇਖੇ, ਸਾਹਿਲ ਕੋ ਦੇਖੇ ਜਾਂ ਲਹਿਰ ਕੋ ਦੇਖੇ, ਕਿਹਨੂੰ, ਲਹਿਰਾਂ ਵੱਲ, ਬੁਲਬਲਾ ਲਹਿਰ ਨੂੰ ਵੇਖੇ, ਸਮੁੰਦਰ ਦੀ ਲਹਿਰ ਨੂੰ ਵੇਖੇ ਕਿ ਉਹਦੀ ਡੂੰਘਾਈ ਨੂੰ ਵੇਖੇ ਕਿ ਉਹਦੇ ਵੱਡੇਪਣ ਨੂੰ ਵੇਖੇ, ਕੀ ਵੇਖੇ। ਉਹ ਕਹਿੰਦਾ ਕੁਛ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਕਹਿੰਦੇ ਆ ਨਾ,
ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ,
ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ,
ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ,
ਕੀ ਸਿਫਤਾਂ ਕਰੀਏ ਆਪਣੇ
ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ,
ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ,
ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ,
ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ,
ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ,
ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ,
ਕੀ ਸਿਫਤਾਂ ਕਰੀਏ,
ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ,
ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ,
ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ,
ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ, ਕੀ ਸਿਫਤਾਂ ਕਰੀਏ,
ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ, ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ,
ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ, ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ,
ਜੇ ਮੈਂ ਗਿਣਾਂ
ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ, ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ,
ਪਿਆਰੇ ਜੀ ਪਰ ਉਪਕਾਰ ਗੁਰਾਂ ਦੇ, ਮੇਰੇ ਪਿਆਰੇ ਪਰ ਉਪਕਾਰ ਗੁਰਾਂ ਦੇ,
ਪਿਆਰੇ ਜੀ ਪਰ ਉਪਕਾਰ ਗੁਰਾਂ ਦੇ, ਮੇਰੇ ਪਿਆਰੇ ਪਰ ਉਪਕਾਰ ਗੁਰਾਂ ਦੇ,
ਪਿਆਰੇ ਜੀ ਪਰ ਉਪਕਾਰ ਗੁਰਾਂ ਦੇ,
ਮੇਰੇ ਪਿਆਰੇ ਪਰ ਉਪਕਾਰ ਗੁਰਾਂ ਦੇ,
ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ, ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ,
ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ, ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ,
ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ, ਜੇ ਮੈਂ ਗਿਣਾਂ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ ਦੇ,
ਇੰਨੇ ਪਰ ਉਪਕਾਰ ਸਤਿਗੁਰੂ ਦੇ ਅਸੀਂ ਗਿਣਤੀ ਨਹੀਂ ਕਰ ਸਕਦੇ। ਤੇ ਚੇਤਾ ਰੱਖੋ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਕੀਤੀ ਸਾਡੀ ਕੌਮ ਨੇ ਉਹਨੂੰ ਸਿਰ ਤੇ ਬਿਠਾਇਆ, ਜੋਗੀ ਅੱਲਾ ਯਾਰ ਖਾਂ, ਉਹਦੀ ਬਰਾਦਰੀ ਵਾਲਿਆਂ ਨੇ ਖਹਿੜਾ ਛੱਡਤਾ, ਉਹਦਾ ਸਾਥ ਛੱਡ ਕੇ। ਪਰ ਪਿੱਛੇ ਜੇ ਥੋੜਾ ਸਮਾਂ ਪਹਿਲਾਂ ਉਹਦੀ ਸ਼ਤਾਬਦੀ ਮਨਾਈ, ਉਹਨੂੰ ਯਾਦ ਕੀਤਾ ਗਿਆ। ਇਸੇ ਕਰਕੇ ਅਕਲਾਂ ਵਾਲਿਆਂ ਦੀਆਂ ਅਕਲਾਂ ਮੁੱਕ ਜਾਂਦੀਆਂ, ਲਿਖਣ ਵਾਲਿਆਂ ਦੀ ਕਲਮ ਥੋੜੀ ਪੈ ਸਕਦੀ ਹੈ, ਕਾਗਜ਼ ਖਤਮ ਹੋ ਸਕਦਾ ਹੈ, ਜਿਵੇਂ ਜੋਗੀ ਅੱਲਾ ਯਾਰ ਖਾਂ ਕਹਿੰਦਾ, ਇੱਕ ਬੁਲਬੁਲਾ ਕਿਹਾ ਮਜਤਹਾਰ ਕੋ ਦੇਖੇ, ਕੀ ਡੂੰਘਾਈ ਵੇਖੇ ਸਮੁੰਦਰ ਦੀ। ਇਸੇ ਕਰਕੇ ਆਓ, ਭਾਈ ਸਾਹਿਬ ਆ ਗਏ ਆ, ਬਸ ਸਿਰਫ ਤੇ ਸਿਰਫ ਇੱਕੋ ਹੀ ਸ਼ਬਦ ਕਹਿ ਸਕਦੇ ਹਾਂ ਗੁਰੂ ਸਾਹਿਬ ਬਾਰੇ, ਉਹਨਾਂ ਦੇ ਪਰਿਵਾਰ ਬਾਰੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਇਦੋਂ ਵੱਧ ਕੋਈ ਸ਼ਬਦ ਨਹੀਂ।
ਮੇਰੀ ਅਕਲ ਸਾਥ ਨਾ ਦੇਵੇ ਕਿ ਸੋਭਾ ਗਾਵਾਂ ਬਾਜਾਂ ਵਾਲੇ ਦੀ, ਮੇਰੀ ਅਕਲ ਸਾਥ ਨਾ ਦੇਵੇ ਸੋਭਾ ਗਾਵਾਂ ਬਾਜਾਂ ਵਾਲੇ ਦੀ,
ਮੇਰੀ ਅਕਲ ਸਾਥ ਨਾ ਦੇਵੇ ਸੋਭਾ ਗਾਵਾਂ ਬਾਜਾਂ ਵਾਲੇ ਦੀ, ਮੇਰੀ ਅਕਲ ਸਾਥ ਨਾ ਦੇਵੇ ਸੋਭਾ ਗਾਵਾਂ ਬਾਜਾਂ ਵਾਲੇ ਦੀ, ਮੇਰੀ ਅਕਲ ਸਾਥ ਨਾ ਦੇਵੇ ਕੀ ਸੋਭਾ ਗਾਵਾਂ ਬਾਜਾਂ ਵਾਲੇ ਦੀ, ਮੇਰੀ ਅਕਲ ਸਾਥ ਨਾ ਦੇਵੇ ਕੀ ਸੋਭਾ ਗਾਵਾਂ ਬਾਜਾਂ ਵਾਲੇ ਦੀ,
ਯਾਰ ਜੀ ਸੋਭਾ ਗਾਵਾਂ ਬਾਜਾਂ ਵਾਲੇ ਦੀ, ਪਿਆਰਿਓ ਸੋਭਾ ਗਾਵਾਂ ਬਾਜਾਂ ਵਾਲੇ ਦੀ,
ਪਿਆਰ ਜੀ ਸੋਭਾ ਗਾਵਾਂ ਬਾਜਾਂ ਵਾਲੇ ਦੀ, ਮੇਰੇ ਪਿਆਰੇ ਕੀ ਸੋਭਾ ਗਾਵਾਂ ਬਾਜਾਂ ਵਾਲੇ ਦੀ, ਪਿਆਰਿਓ ਸੋਭਾ ਗਾਵਾਂ ਬਾਜਾਂ ਵਾਲੇ ਦੀ, ਪਿਆਰ ਜੀ ਸੋਭਾ ਗਾਵਾਂ ਬਾਜਾਂ ਵਾਲੇ ਦੀ,
ਮੇਰੀ ਅਕਲ ਸਾਥ ਨਾ ਦੇਵੇ ਸੋਭਾ ਗਾਵਾਂ ਬਾਜਾਂ ਵਾਲੇ ਦੀ, ਮੇਰੀ ਅਕਲ ਸਾਥ ਨਾ ਦੇਵੇ ਸੋਭਾ ਗਾਵਾਂ ਬਾਜਾਂ ਵਾਲੇ ਦੀ,
ਮੇਰੀ ਅਕਲ ਸਾਥ ਨਾ ਦੇਵੇ ਸੋਭਾ ਗਾਵਾਂ ਬਾਜਾਂ ਵਾਲੇ ਦੀ, ਮੇਰੀ ਅਕਲ ਸਾਥ ਨਾ ਦੇਵੇ ਸੋਭਾ ਗਾਵਾਂ ਬਾਜਾਂ ਵਾਲੇ ਦੀ, ਮੇਰੀ ਅਕਲ ਸਾਥ ਨਾ ਦੇਵੇ ਕੀ ਸੋਭਾ ਗਾਵਾਂ ਬਾਜਾਂ ਵਾਲੇ ਦੀ, ਮੇਰੀ ਅਕਲ ਸਾਥ ਨਾ ਦੇਵੇ ਕੀ ਸੋਭਾ ਗਾਵਾਂ ਬਾਜਾਂ ਵਾਲੇ ਦੀ।
ਅਕਲ ਖਤਮ ਹੋ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦਿਆਂ ਕਰਦਿਆਂ। ਸੋ ਆਓ ਬੜੇ ਪਿਆਰ ਨਾਲ, ਤੁਸੀਂ ਤਿੰਨ ਦਿਨ ਘਰਾਂ ਵਿੱਚ ਬੈਠ ਕੇ, ਕਈ ਜਣਿਆਂ ਨੇ ਇੱਥੇ ਆ ਕੇ ਹਾਜ਼ਰੀ ਭਰੀ, ਅੱਜ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ, ਤੇ ਆਓ ਬੜੇ ਟਕਾ ਨਾਲ ਜਿਹੜੀ ਸੰਗਤ ਬਾਹਰ ਹੈ ਬੜੇ ਪਿਆਰ ਨਾਲ ਸਾਰੇ ਪੰਡਾਲ ਵਿੱਚ ਸਜੋ। ਭਾਈ ਸਾਹਿਬ ਆ ਗਏ ਆ, ਸੋ ਜਿਹੜੇ ਸੰਗਤ ਬਾਹਰ ਹੈ ਹਲੇ ਕਿਰਪਾ ਕਰਕੇ ਆਓ। ਔਰ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਕਿਰਪਾ ਕਰਕੇ ਜਿੰਨਾ ਚਿਰ ਦੀਵਾਨ ਚੱਲਦਾ ਹੈ ਲੰਗਰ ਬੰਦ ਕਰ ਦਿਓ, ਫਿਰ ਸਮਾਪਤੀ ਤੇ ਸਾਰੀ ਸੰਗਤ ਨੂੰ ਲੰਗਰ ਪਾਣੀ ਛਕਾਇਆ ਜਾਏ। ਔਰ ਸਾਰੀ ਸੰਗਤ ਨੂੰ ਪਿਆਰ ਨਾਲ ਬੇਨਤੀ ਹੈ, ਆਓ ਪੰਡਾਲ ਵਿੱਚ ਸਜੋ, ਸਤਿਗੁਰਾਂ ਦੇ ਪਿਆਰੇ ਜੇ ਇਤਿਹਾਸ ਨੂੰ ਸੁਣੀਏ। ਤੇ ਇੱਕ ਜ਼ਰੂਰੀ ਬੇਨਤੀ ਹੈ, ਇੱਕ ਆਧਾਰ ਕਾਰਡ ਹੈ, ਸੁਖਵਿੰਦਰ ਕੌਰ ਮਹਿਮਦਪੁਰ ਪਿੰਡ ਤੋਂ ਕੋਈ ਭੁਲੇਖੇ ਨਾਲ ਉਹਨਾਂ ਦਾ ਆਧਾਰ ਕਾਰਡ ਲੈ ਗਿਆ ਤਵੀਆਂ ਤੋਂ, ਤੇ ਜੇ ਕੋਈ ਭੁਲੇਖੇ ਨਾਲ ਲੈ ਗਿਆ ਕਿਰਪਾ ਕਰਕੇ ਉਹ ਦਫ਼ਤਰ ਦੇ ਵਿੱਚ ਪਹੁੰਚਾ ਦਿਓ, ਤੇ ਫਿਰ ਜਿਹਦਾ ਆਧਾਰ ਕਾਰਡ ਹੋਏਗਾ ਉਹ ਪ੍ਰਾਪਤ ਕਰ ਲੈਣਗੇ। ਸੋ ਸੁਖਵਿੰਦਰ ਕੌਰ ਪਿੰਡ ਮਹਿਮਦਪੁਰ ਤੋਂ ਉਹਨਾਂ ਦਾ ਆਧਾਰ ਕਾਰਡ ਹੈ, ਜੇ ਕੋਈ ਲੈ ਗਿਆ ਤੇ ਜ਼ਰੂਰ ਵਾਪਸ ਕਰੋ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਅਰਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਉਠਤ ਸੁਖੀਆ ਬੈਠਤ ਸੁਖੀਆ ਬੋਲੋ ਜੀ ਉਠਤ ਸੁਖੀਆ
ਬੈਠਤ ਸੁਖੀਆ
ਪਉ ਨਹੀਂ ਲਾਗੈ ਪਉ ਨਹੀਂ ਲਾਗੈ ਜਾਂ ਐਸੇ ਬੁਝੀਆ ਰੱਖਾ ਏਕ ਹਮਾਰਾ ਸਵਾਮੀ ਰੱਖਾ ਏਕ
ਹਮਾਰਾ ਸਵਾਮੀ
ਸਗਲ ਕਟਾ ਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਘਰ ਸੁਖ ਵਸਿਆ ਬਾਹਰ
ਸੁਖ ਪਾਇਆ
ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੁ ਨਾਨਕ ਗੁਰ ਮੰਤਰ ਦਿਰੜਾ ਮਸਲਾ ਹੀ ਕਰਦਾ ਹੈ ਮਸਲਾ ਹੀ ਕਰਦਾ ਹੈ ਹਰ ਕੋਈ ਬੰਦਾ ਕਹਿੰਦਾ ਮੇਰਾ ਘਰ ਮੇਰਾ ਘਰ ਪਰ ਤੁਸੀਂ ਉਸ ਘਰ ਦੀ ਫਿਕਰ ਨਾ ਕਰੋ ਬਾਹਰਲੇ ਘਰ ਦੀ ਇੱਕ ਲਿਮਿਟ ਹੈ ਕਿੰਨਾ ਕੁ ਸੌਖਾ ਕਰ ਲਓਗੇ ਲਿਮਿਟ ਚਾਲੀ ਸਾਲ ਤੋਂ ਬਾਅਦ ਪੁਰਾਣਾ ਹੋ ਜਾਂਦਾ ਪੇਂਟ ਕਰ ਲਓ ਲੈ ਜਾਂਦਾ ਰੰਗ ਕਰ ਲਈਏ ਫਿਰ ਖਤਮ ਹੋ ਜਾਂਦਾ ਮੈਂਟੇਨੈਂਸ ਕਰਾ ਲਓ ਪੰਜਾਹ ਸਾਲ ਸੌ ਸਾਲ ਦੋ ਸੌ ਸਾਲ ਜਿੱਡੇ ਵੱਡੇ ਘਰ ਨੇ ਓਡੇ ਖਰਚੇ ਵੀ ਤੇ ਜ਼ਿਆਦਾ ਨੇ ਬਿੱਲ ਬੱਤੀਆਂ ਵੀ ਜ਼ਿਆਦਾ ਨੇ ਘਰ ਦੀ ਫਿਕਰ ਕਰਦਾ ਰਹਿੰਦਾ ਆਪਣੇ ਵਾਲੇ ਘਰ ਦੀ ਫਿਕਰ ਸਾਡਾ ਘਰ ਕਿਹੜਾ ਹੈ ਮੇਰਾ ਅੰਦਰ ਮੇਰਾ ਮਨ ਮੇਰੇ ਘਰ ਵਿੱਚ ਸ਼ਾਂਤੀ ਹੈ ਇਹਦਾ ਅਰਥ ਹੈ ਪੀਸ ਆਫ ਮਾਈਂਡ ਮੇਰਾ ਘਰ ਸ਼ਾਂਤ ਹੈ ਮੇਰਾ ਮਨ ਸ਼ਾਂਤ ਹੈ ਮੇਰਾ ਘਰ ਦੁਖੀ ਹੈ ਮੇਰਾ ਮਨ ਦੁਖੀ ਹੈ ਜਿਨ੍ਹਾਂ ਦਾ ਮਨ ਬੇਚੈਨ ਹੈ ਉਹਨਾਂ ਦਾ ਸਮਝ ਲਓ ਘਰ ਬੇਚੈਨ ਬਾਹਰਲੇ ਘਰਾਂ ਦੀ ਫਿਕਰ ਘੱਟ ਕਰੋ ਆਪਣੇ ਆਪ ਦੀ ਕਰੋ ਤੇ ਜੇ ਅੰਦਰ ਵਾਲਾ ਘਰ ਠੀਕ ਹੈ ਫਿਰ ਤੇਰੇ ਬਾਹਰ ਵਾਲੇ ਆਪੇ ਠੀਕ ਹੁੰਦੇ ਰਹਿਣਗੇ ਬਾਹਰ ਵਾਲਾ ਨਾ ਵੀ ਹੋਇਆ ਤਾਂ ਵੀ ਚੱਲ ਜਾਣਾ ਘਰ ਨਾ ਵੀ ਠੀਕ ਹੋਵੇ ਤਾਂ ਵੀ ਕੀ ਫਰਕ ਪੈਣਾ ਨਾ ਵੀ ਘਰ ਹੋਇਆ ਕੱਚਾ ਹੀ ਕੋਠਾ ਹੋਇਆ ਤਾਂ ਵੀ ਫਰਕ ਤੰਬੂ ਹੀ ਹੋਇਆ ਤਾਂ ਵੀ ਫਰਕ ਮਨ ਸ਼ਾਂਤ ਚਾਹੀਦਾ ਮਨ ਕਾਇਮ ਚਾਹੀਦਾ ਕਈ ਲੋਕੀ ਅੱਜ ਕਹਿੰਦੇ ਹੈ ਦੱਸਦੇ ਹੋ ਏਦਾਂ ਤੁਸੀਂ ਤੁਹਾਡੇ ਚ ਹੈ ਨਹੀਂ ਏਦਾਂ ਦੇ ਬੰਦੇ ਜਿਹੜੇ ਕਹਿੰਦੇ ਹੈ ਕਾਸ਼ ਉਹ ਖੁਸ਼ੀਆਂ ਮੁੜ ਆਉਣ ਕੱਚਾ ਕੋਠਾ ਹੀ ਸੀ ਉਹੀ ਠੀਕ ਸੀ ਆ ਘਰ ਭਾਵੇਂ ਚੱਲਿਆ ਜਾਵੇ ਅੱਜ ਵਾਲੇ ਘਰਾਂ ਨੂੰ ਐਂ ਕਹਿੰਦੇ ਹੋ ਤੁਸੀਂ ਕਈ ਲੋਕ ਵੱਡੀ ਕੋਠੀ ਹੈ ਕਹਿੰਦੇ ਚਲੀ ਜਾਵੇ ਭਾਵੇਂ ਕੱਚਾ ਹੀ ਕੋਠਾ ਵਾਪਸ ਆ ਜਾਵੇ ਪਰ ਉਹ ਖੁਸ਼ੀ ਮਿਲੇ ਪਹਿਲਾਂ ਵਾਲੀ ਉਹ ਹੈ ਨਹੀਂ ਪਹਿਲਾਂ ਵਾਲੀ ਸ਼ਾਂਤੀ ਵੇਲੇ ਬਚਪਨ ਨੂੰ ਕਿਉਂ ਯਾਦ ਕਰਦੇ ਹਾਂ? ਬਚਪਨ ਚ ਅਸੀਂ ਸ਼ਾਂਤ ਸੀ। ਬਚਪਨ ਨੂੰ ਮੁੜ ਮੁੜ ਕਿਉਂ ਯਾਦ ਕਰਦੇ ਹਾਂ? ਬਚਪਨ ਚ ਅਸੀਂ ਖੁਸ਼ ਸੀ। ਘਰ ਪੱਕੇ ਹੋ ਗਏ ਹੈ, ਅੰਦਰੋਂ ਕੱਚੇ ਹੋ ਗਏ ਹਾਂ, ਟੁੱਟ ਗਏ। ਜਿਵੇਂ ਜਿਵੇਂ ਬੰਦਾ ਬਾਹਰੋਂ ਤਰੱਕੀ ਕਰੀ ਜਾਂਦਾ, ਉਹਦਾ ਓਨਾ ਓਨਾ ਅੰਦਰੋਂ ਖਿਲਰੀ ਜਾਂਦਾ। ਬਾਹਰਲੀਆਂ ਤਰੱਕੀਆਂ ਦੇ ਨਾਲ ਤੁਸੀਂ ਅੰਦਰੋਂ ਵੀ ਤਰੱਕੀ ਕਰੋ, ਫਿਰ ਤੇ ਗੱਲ ਬਣੇ। ਬਾਹਰਲੀਆਂ ਤਰੱਕੀਆਂ ਨਾਲ ਅੰਦਰੋਂ ਖਤਮ ਹੋ ਰਹੇ। ਬਾਹਰ ਬਹੁਤ ਕੁਝ ਬਣਦਾ ਜਾ ਰਿਹਾ, ਅੰਦਰ ਬਹੁਤ ਕੁਝ ਟੈਂਦਾ ਜਾ ਰਿਹਾ। ਬਾਹਰ ਬਹੁਤ ਕੁਝ ਬਣਦਾ ਜਾ ਰਿਹਾ, ਅੰਦਰ ਟੈਂਦਾ ਜਾ ਰਿਹਾ। ਕੀ ਖੱਟਿਆ ਕੀ ਖੱਟਿਆ? ਅੰਦਰੋਂ ਵੀ ਬਣੇ, ਫਿਰ ਬਾਹਰਲਾ ਬਣਿਆ ਸਾਰਥਕ ਹੁੰਦਾ। ਬਾਹਰਲਾ ਬਣਿਆ ਤਾਂ ਸਫਲ ਹੁੰਦਾ, ਅੰਦਰੋਂ ਵੀ ਬਣੇ। ਮੈਨੂੰ ਮਾਫ ਕਰ ਦੇਣਾ, ਸਾਰਾ ਪੰਜਾਬ ਬਣ ਰਿਹਾ ਅੱਜ ਕੱਲ੍ਹ। ਹਰ ਘਰ 'ਚ ਕੋਠੀ ਪੈ ਗਈ, ਕੱਚਾ ਘਰ ਨਹੀਂ ਦਿਸਦਾ। ਸਾਰਾ ਪੰਜਾਬ ਨਵਾਂ ਬਣ ਗਿਆ, ਗਲੀਆਂ ਨਵੀਆਂ ਬਣ ਗਈਆਂ, ਪਰ ਅੰਦਰੋਂ ਪੰਜਾਬ ਅਸ਼ਾਂਤ ਹੋ ਗਿਆ। ਅੰਦਰੋਂ ਟੁੱਟ ਰਿਹਾ ਪੰਜਾਬ, ਬਾਹਰੋਂ ਬਣ ਰਿਹਾ, ਅੰਦਰੋਂ ਟੁੱਟ ਰਿਹਾ। ਲੋਕਾਂ 'ਚ ਮੋਹ ਹੈ ਨਹੀਂ, ਅੰਦਰ ਪਿਆਰ ਹੈ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ, ਇਹ ਤੇ ਗੱਲ ਹੀ ਇੱਕ ਕਰਦੇ ਨੇ, ਬਾਰ ਬਾਰ ਕਰਦੇ ਨੇ। ਇਹ ਤੇ ਕਹਿੰਦੇ ਨੇ ਘਰ ਵੇਖ ਆਪਣਾ, ਮਨ ਵੇਖ ਆਪਣਾ। ਬਾਹਰਲੇ ਤੇ ਬਾਅਦ ਚ ਜ਼ੋਰ ਲਾਈ, ਪਹਿਲਾਂ ਮਨ ਵੇਖ ਲਾ ਆਪਣਾ। ਮਨ ਠੀਕ ਹੈ, ਮਨ ਬੇਚੈਨ ਤੇ ਨਹੀਂ ਕਿਤੇ। ਭਰਾਵੋ ਭੈਣੋ, ਮਨ ਦਾ ਚੈਨ ਗਵਾ ਕੇ ਜੇ ਕੁਝ ਖੱਟੇਗਾ ਤੇ ਉਹਨੂੰ ਤੂੰ ਖੱਟੀ ਸਮਝਦਾ? ਮਨ ਦਾ ਚੈਨ ਗਵਾ ਕੇ ਜੇ ਕੁਝ ਖੱਟੇਗਾ ਤੇ ਉਹ ਖੱਟੀ ਹੁੰਦੀ ਹੈ? ਮਨ ਦਾ ਸੁੱਖ ਗਵਾ ਕੇ ਜੇ ਤੁਸੀਂ ਬਾਹਰੋਂ ਕੁਝ ਖੱਟਿਆ ਤੇ ਕੀ ਖੱਟਿਆ? ਤੇ ਗੁਰੂ ਗ੍ਰੰਥ ਸਾਹਿਬ ਵਾਰ ਵਾਰ ਕਹਿੰਦੇ ਨੇ, ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੇ ਰੜਾਇਆ। ਜਦੋਂ ਤੋਂ ਗੁਰੂ ਨੇ ਅਕਲ ਦਿੱਤੀ ਹੈ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਕੱਪੜੇ ਸਰੀਰ ਤੇ ਸੁਖ ਨਹੀਂ ਆਇਆ। ਹੁਣ ਵੇਖੋ, ਆਪਾਂ ਕੋਟੀ ਪਾਈ ਹੈ, ਇਹ ਸਰੀਰ ਨੂੰ ਸੁਖ ਮਿਲਿਆ। ਪੱਗ ਬੰਨੀ ਹੈ, ਠੰਡ ਤੋਂ ਬਚਦੇ, ਸਰੀਰ ਨੂੰ ਸੁਖ ਮਿਲਿਆ। ਸੋਹਣੀ ਗੱਡੀ 'ਚ ਆਏ ਹੋ, ਸਰੀਰ ਨੂੰ ਸੁਖ ਮਿਲਿਆ। ਹੀਟਰ ਲੱਗਿਆ, ਸਰੀਰ ਨੂੰ ਸੁਖ ਮਿਲਿਆ। ਪਰ ਮਨ ਨੂੰ ਸੁਖ ਮਿਲੇ, ਮਨ ਸ਼ਾਂਤ ਹੋਵੇ। ਕੱਪੜਿਆਂ ਦਾ ਕੀ ਹੈ, ਸ਼ਾਮ ਨੂੰ ਲਾ ਦਿੰਦੇ ਨੇ। ਹਰ ਚੀਜ਼ ਦੀ ਲਿਮਿਟ ਹੈ, ਖਤਮ ਹੋ ਜਾਂਦੀ ਹੈ। ਪਰ ਮਨ ਸ਼ਾਂਤ ਰਹਿਣਾ ਬੜਾ ਲਾਜ਼ਮੀ ਹੁੰਦਾ। ਮੇਰਾ ਮਨ ਕਿਵੇਂ ਹੈ, ਮੇਰਾ ਮਨ ਕਿਵੇਂ ਹੈ, ਮੇਰਾ ਮਨ ਕਿਵੇਂ ਹੈ, ਮੇਰਾ ਮਨ ਕਿਵੇਂ ਹੈ? ਜੇ ਬੇਚੈਨ ਹੈ ਤੇ ਇਹਦੇ ਵਾਸਤੇ ਉਦਮ ਕਰੋ, ਇਹਨੂੰ ਠੀਕ ਕਰੋ। ਹੋ ਸਕਦਾ ਕਹਿੰਦੇ ਪਰੇਸ਼ਾਨ ਨਾ ਹੋਇਆ ਕਰ ਪਾਤਸ਼ਾਹ ਕਹਿੰਦੇ। ਸੋ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੁ ਨਾਨਕ ਗੁਰਮੰਤਰ ਦ੍ਰਿੜਾਇਆ। ਜਦੋਂ ਗਿਆਨ ਦ੍ਰਿੜ ਕਰੀਏ ਫਿਰ ਘਰ ਸੌਖਾ ਹੋ ਜਾਂਦਾ। ਘਬਰਾ ਨਾ, ਹਰ ਬਿਮਾਰੀ ਦਾ ਇਲਾਜ ਹੈ। ਡਾਕਟਰ ਕਹਿੰਦੇ ਨੇ ਬੜੀਆਂ ਬਿਮਾਰੀਆਂ ਦੇ ਇਲਾਜ ਹੈਗੇ ਆ ਭਾਈ, ਤੇ ਮਨ ਦਾ ਇਲਾਜ ਵੀ ਹੈਗਾ ਜੇ ਕਰਨਾ ਚਾਹੇਗਾ। ਮਨ ਆਪਣਾ ਠੀਕ ਰੱਖਣਾ ਚਾਹੇਗਾ, ਮਨ ਵੀ ਤੇਰਾ ਠੀਕ ਰਹੂਗਾ। ਘਬਰਾਇਆ ਨਾ ਕਰ, ਰੋਇਆ ਨਾ ਕਰ, ਦੁਖੀ ਨਾ ਹੋਇਆ ਕਰ। ਲੋ ਪੜੋ, ਨਾਲ ਬੋਲੋ। ਪੰਚਮ ਪਾਤਸ਼ਾਹ ਦਾ ਬਚਨ ਹੈ, ਸਾਹਿਬ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ। ਤੂੰ ਰਾਹੇ ਡੋਲੈ ਹੈ ਪ੍ਰਾਨੀਆਂ ਤੂੰ ਕਹੇ ਡੋਲੈ ਹੈ ਪ੍ਰਾਨੀਆਂ ਸਿਰਜਣਹਾਰ ਰੱਖੇਗਾ
ਸਿਰਜਣਹਾਰ
ਸੁਧ ਰੱਖੇਗਾ ਸਿਰਜਣਹਾਰ
ਆ ਘਟ ਘਟ ਮਾਲਕ ਦਿਲਾਂ ਕਾ ਘਟ ਘਟ ਮਾਲਕ ਦਿਲਾਂ ਕਾ ਪਰਵਦਗਾਰ ਕੁਦਰਤ ਕੀ ਮਾਂ ਨਾ ਜਾਣੀਏ ਕੁਦਰਤ ਕਰ ਬੰਦੇ
ਆਪਣੇ ਆਪ ਨੂੰ ਰਲਾਓ ਪ੍ਰੈਜੈਂਟ ਵਿੱਚ ਆਓ ਫੀਲ ਕਰੋ ਹਾਜ਼ਰ ਹੋਵੋ, ਸਭ ਕੁਝ ਭੁੱਲੋ, ਕੱਲਾ ਕੱਲਾ ਸਾਜ਼ ਸੁਣੋ, ਆਵਾਜ਼ ਸੁਣੋ, ਆਪਣੇ ਅੰਦਰ ਹੋ ਰਹੀ ਹਲਚਲ ਨੂੰ ਸੁਣੋ, ਹਾਜ਼ਰ ਹੋਵੋ। ਚਿੱਚਰ ਕੱਟ ਮੈਂ ਸਾਹੋ ਕਰ ਬੰਦਗੀ, ਚਿੱਚਰ ਕੱਟ ਮੈਂ ਸਾਹੋ ਕਰ ਬੰਦਗੀ, ਚਿੱਚਰ ਕੱਟ ਮੈਂ ਸਾਹੋ ਕਰ ਬੰਦਗੀ, ਚਿੱਚਰ ਕੱਟ ਮੈਂ ਸਾਹੋ ਕਰ ਬੰਦਗੀ। ਸਾਰੇ ਸਿੰਘ ਬੋਲਿਓ ਬੋਲਿਓ ਵਾਹੇ ਸਾਰੇ ਵਾਹ। ਹੁਣ ਭੈਣਾ ਬੋਲ ਵਾਹੇ ਗੁਰੂ ਵਾਹ। ਸਿੰਘ ਬੋਲੋ ਹਾਂ ਵਾਹ। ਭੈਣਾ ਪੜੋ ਵਾਹੇ ਗੁਰੂ ਜੀ ਵਾਹ। ਸਿੰਘ ਬੋਲੋ ਵਾਹੇ ਸਾਰੇ ਸਾਰੇ। ਭੈਣਾ ਇੱਕ ਸੁਰ ਵਾਹੇ ਗੁਰੂ ਵਾਹ ਸਾਰੇ ਵਾਹੇ ਧੰਨ ਧੰਨ ਮੇਰਾ ਕਲਗੀਆਂ ਵਾਲਾ, ਧੰਨ ਧੰਨ ਮੇਰਾ ਕਲਗੀਆਂ ਵਾਲਾ,
ਧੰਨ ਧੰਨ ਮੇਰਾ ਕਲਗੀਆਂ ਵਾਲਾ, ਧੰਨ ਧੰਨ ਮੇਰਾ
ਨਹੀਂ ਮਿਲਣਾ ਮੈਨੂੰ ਕਲਗੀਆਂ ਵਾਲਾ, ਮੁੜ ਨਹੀਂ ਜੰਮਿਆ ਕਲਗੀਆਂ ਵਾਲਾ, ਸਤਿਗੁਰੂ ਕਲਗੀਆਂ ਵਾਲੇ, ਧੰਨ ਧੰਨ ਸਤਿਗੁਰੂ ਕਲਗੀਆਂ ਵਾਲੇ, ਓ ਬਾਜਾਂ ਵਾਲੇ ਤਾਜਾਂ ਵਾਲੇ, ਬਾਜਾਂ ਵਾਲੇ ਤਾਜਾਂ ਵਾਲੇ,
ਬਾਜਾਂ ਵਾਲੇ ਤਾਜਾਂ ਵਾਲੇ, ਬਾਜਾਂ ਵਾਲੇ ਤਾਜਾਂ ਵਾਲੇ,
ਧੰਨ ਧੰਨ ਸਤਿਗੁਰੂ ਕਲਗੀ, ਧੰਨ ਧੰਨ ਸਤਿਗੁਰੂ ਕਲਗੀ, ਧੰਨ ਸਤਿਗੁਰੂ ਕਲਗੀਆਂ ਵਾਲੇ, ਧੰਨ ਧੰਨ ਸਤਿਗੁਰੂ ਕਲਗੀਆਂ ਵਾਲੇ, ਗੱਜ ਕੇ ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ, 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 ਤੂੰ ਛੱਤ ਧਰਮ ਦੀ ਰੱਖ ਲਈ ਤੇ ਸਿਰਾਂ ਦੀ ਥੰਮੀ, ਤੂੰ ਛੱਤ ਧਰਮ ਦੀ ਰੱਖ ਲਈ ਤੇ ਸਿਰਾਂ ਦੀ ਥੰਮੀ, ਤੂੰ ਛੱਤ ਧਰਮ ਦੀ ਰੱਖ ਤੇ ਸਿਰਾਂ ਦੀ ਥੰਮੀ, ਤੂੰ ਛੱਤ ਧਰਮ ਦੀ ਰੱਖ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਬੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਬੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਬੀ, ਅਮਰ ਕਹਾਣੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਜੰਮ, ਤੇਰੇ ਵਰਗਾ ਪੁੱਤਰ ਕੋਈ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਉਪਕਾਰ ਗੁਰਾਂ ਦੇ ਗਿਣਾ ਤੇ ਗਿਣੇ ਨਹੀਂ ਜਾਣੇ ਪਰ ਉਪਕਾਰ ਗੁਰਾਂ
ਦੇ ਪਰ ਉਪਕਾਰ ਗੁਰਾਂ
ਦੇ
ਗਿਣਾ ਤੇ ਗਿਣੇ ਨਹੀਂ ਪਰ ਉਪਕਾਰ ਗੁਰਾਂ ਦੇ
ਮਗਣਾ ਤੇ ਗਿਣੇ ਨਹੀਂ ਉਹ ਜਾਣੇ
ਪਰ ਉਪਕਾਰ ਕਰਾਂ ਦੇ
ਭੁੱਲ ਜਾਈਏ ਨਾ ਬਾਜਾਂ ਵਾਲੇ ਦੀ ਕੁਰਬਾਨੀ ਭੁੱਲ ਜਾਈਏ ਨਾ ਕਲਗੀ ਵਾਲੇ ਦੀ ਕੁਰਬਾਨੀ
ਪੜੋ
ਬਈ ਪੜੋ ਭੁੱਲ ਜਾਈਏ ਨਾ ਬਾਜਾਂ ਵਾਲੇ ਦੀ ਕੁਰਬਾਨੀ ਉਹ ਭੁੱਲ ਜਾਈਏ ਨਾ ਕਲਗੀ ਵਾਲੇ ਦੀ ਕੁਰਬਾਨੀ ਭੁੱਲ ਜਾਈਏ ਨਾ ਬਾਜਾਂ ਵਾਲੇ ਦੀ ਕੁਰਬਾਨੀ
ਭੁੱਲ ਜਾਈਏ ਨਾ ਬਾਜਾਂ ਵਾਲੇ ਦੀ ਕੁਰਬਾਨੀ ਭੁੱਲ ਜਾਈਏ ਨਾ ਬਾਜਾਂ ਵਾਲੇ ਦੀ ਕੁਰਬਾਨੀ
ਜਾਈਏ ਨਾ ਵਾਲੇ ਦੀ ਕੁਰਬਾਨੀ
ਭੁੱਲ ਜਾਈਏ ਨਾ ਬਾਜਾਂ ਵਾਲੇ ਦੀ ਕੁਰਬਾਨੀ
ਆਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਵਾਹਿਗੁਰੂ ਕਰਦੇ ਹਾਂ ਚਾਹੇ ਰਾਮ ਰਾਮ ਕਰ ਲਓ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹਦੇ ਨਾਲ ਸਾਨੂੰ ਰੱਬ ਮਿਲ ਜਾਣਾ, ਇਹਦੇ ਨਾਲ ਥੋੜੇ ਚਿਰ ਲਈ ਮਨ ਇਕਾਗਰ ਹੋ ਜਾਣਾ। ਇਕਾਗਰ ਮਨ ਬੜਾ ਸਵਾਦ ਦਿੰਦਾ, ਇਕਾਗਰਤਾ ਦੇ ਵਿੱਚ ਰਸ ਆਉਂਦਾ ਹੈ। ਮਨ ਇਕਾਗਰ ਕਰਨਾ ਸੌਖਾ ਹੈ। ਜੇ ਮੈਂ ਵਾਹਿਗੁਰੂ ਕਰਾਈ ਜਾਵਾਂ, ਥੋੜ੍ਹਾ ਜਿਹਾ ਹੋਰ ਜ਼ੋਰ ਲਾ ਦਿਆਂ, ਕੁਝ ਗੱਲਾਂ ਹੋਰ ਕਰਾਂ ਵਿੱਚ, ਮਨ ਬਹੁਤ ਜ਼ਿਆਦਾ ਇਕਾਗਰ ਹੋ ਜਾਂਦਾ। ਇਹ ਵੀ ਚੇਤਾ ਭੁੱਲ ਜਾਏਗਾ ਵੀ ਬੈਠੇ ਕਿੱਥੇ, ਦੀਵਾਨ ਲੱਗਾ ਹੈ ਜਾਂ ਦੀਵਾਨ ਦਾ ਟਾਈਮ ਹੈ, ਸਭ ਭੁੱਲ ਜਾਏਗਾ। ਬਿਲਕੁਲ ਚੇਤਾ ਭੁੱਲ ਜਾਏਗਾ, ਮਨ ਇੰਨਾ ਇਕਾਗਰ ਹੋ ਜਾਏਗਾ। ਪਰ ਸਾਡਾ ਮਕਸਦ ਮਨ ਇਕਾਗਰ ਕਰਨਾ ਨਹੀਂ, ਸਾਡਾ ਮਕਸਦ ਮਨ ਸਾਫ਼ ਕਰਨਾ ਹੋਣਾ ਚਾਹੀਦਾ, ਮਨ ਸ਼ੁੱਧ ਹੋਣਾ ਚਾਹੀਦਾ। ਇਕਾਗਰ ਹੋ ਜਾਏਗਾ ਇੱਥੇ ਜੁੜ ਜੀ, ਹੁਣ ਵੇਖੋ ਵਾਹਿਗੁਰੂ ਕਰ ਲਓ, ਘੰਟਾ ਕਰ ਲੈਂਦੇ। ਜੇ ਵਾਹਿਗੁਰੂ ਨਾ ਕਰੀਏ ਇਕੱਲੇ ਸਾਜ਼ਾਂ ਤੇ ਵੀ ਇਕਾਗਰ ਹੋ ਜਾਏਗਾ, ਬੋਲਣਾ ਬੰਦ ਕਰ ਦਿੰਦੇ ਹਾਂ ਸਾਜ਼ ਚੱਲਣ ਦਿਓ ਫਿਰ ਵੀ ਹੋ ਜਾਏਗਾ, ਮਨ ਇਕਾਗਰ ਹੋ ਜਾਏ। ਪਰ ਮਨ ਇਕਾਗਰ ਜਦੋਂ ਹੋ ਜਾਂਦਾ ਫਿਰ ਜਦੋਂ ਤੁਸੀਂ ਬਾਹਰ ਨਿਕਲਣਾ ਹੈ ਫਿਰ ਉਦਾਂ ਹੀ, ਆਹ ਮੇਰਾ ਦੁਸ਼ਮਣ ਆ, ਫਲਾਣਾ ਹੈ, ਅੱਗ ਉਵੇਂ ਅੰਦਰ ਲੱਗੀ ਰਹਿੰਦੀ, ਸਾਰਾ ਕੁਛ ਅੰਦਰ ਉਵੇਂ ਜਿਵੇਂ ਚੱਲਦਾ ਰਹਿੰਦਾ, ਫਿਰ ਇਕਾਗਰ ਕੀਤੇ ਦਾ ਵੀ ਕੀ ਫਾਇਦਾ। ਮਨ ਇਕਾਗਰ ਹੀ ਨਹੀਂ ਕਰਨਾ, ਮਨ ਨੂੰ ਸ਼ੁੱਧ ਕਰਨਾ, ਮਨ ਸਾਫ਼ ਕਰਨਾ। ਯਾਦ ਰੱਖਣਾ ਤੁਹਾਡਾ ਮਨ ਇਕਾਗਰ ਕੋਈ ਦੂਜਾ ਕਰ ਸਕਦਾ, ਹਿਪਨੋਟਾਈਜ਼ ਹੋ ਗਿਆ ਮਨ ਇੱਕ ਜਗ੍ਹਾ ਇਕਾਗਰ ਹੋ ਗਿਆ, ਦੂਜਾ ਬੰਦਾ ਇਕਾਗਰ ਕਰ ਸਕਦਾ। ਮੈਂ ਤੁਹਾਨੂੰ ਡਾਇਰੈਕਸ਼ਨ ਦੇਈ ਜਾਵਾਂਗਾ, ਤੁਹਾਡਾ ਮਨ ਇਕਾਗਰ ਹੋ ਜਾਏਗਾ। ਮਨ ਇਕਾਗਰ ਦੂਜਾ ਕਰ ਸਕਦਾ, ਜਿਹੜੇ ਮੂਵੀਆਂ ਬਣਾਉਂਦੇ ਨੇ ਕਈ ਵਾਰੀ ਤੁਸੀਂ ਸੀਰੀਜ਼ ਵੇਖਦੇ ਹਾਂ ਤੁਹਾਡਾ ਮਨ ਇਕਾਗਰ ਹੋ ਜਾਂਦਾ, ਫਿਲਮ ਦੇ ਵਿੱਚ ਮਨ ਬਿਲਕੁਲ ਹੀ ਇਕਾਗਰ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ 2 ਘੰਟੇ ਕਦੋਂ ਲੰਘ ਗਏ। ਕ੍ਰਿਕਟ ਮੈਚ ਚੱਲਦਾ ਹੋਵੇ ਤੁਹਾਡਾ ਜਿਹਦੇ ਨਾਲ ਸ਼ੌਂਕ ਹੈ, 2 ਘੰਟੇ ਲੰਘਦੇ ਪਤਾ ਨਹੀਂ ਲੱਗਦਾ, ਮਨ ਇਕਾਗਰ ਹੋ ਜਾਂਦਾ। ਕਈ ਗੱਲਾਂ ਇੰਨੀਆਂ ਸਵਾਦਲੀਆਂ ਕਰਦੇ ਨੇ ਤੁਹਾਡਾ ਮਨ ਉਹ ਵੀ ਇਕਾਗਰ ਕਰ ਦਿੰਦੇ ਨੇ। ਮਨ ਇਕਾਗਰ ਕੋਈ ਵੀ ਦੂਜਾ ਬੰਦਾ ਕਰ ਸਕਦਾ ਹੈ, ਪਰ ਮਨ ਸਾਫ਼ ਕੋਈ ਦੂਜਾ ਬੰਦਾ ਨਹੀਂ ਕਰ ਸਕਦਾ। ਤੁਹਾਨੂੰ ਆਪਣੇ ਮਨ ਨੂੰ ਸਾਫ਼ ਆਫ ਕਰਨਾ ਪੈਂਦਾ, ਇਕਾਗਰ ਕੋਈ ਹੋਰ ਕਰ ਸਕਦਾ, ਸਾਫ਼ ਨਹੀਂ ਕੋਈ ਕਰ ਸਕਦਾ। ਪਰ ਭਰਾਵੋ ਭੈਣੋ, ਮਨ ਸਾਫ਼ ਵੀ ਹੋਵੇ ਤੇ ਇਕਾਗਰ ਵੀ ਹੋਵੇ, ਉਸ ਵੇਲੇ ਜਿਹੜਾ ਨਜ਼ਾਰਾ ਆਉਂਦਾ ਨਾ ਉਹ ਦੱਸਿਆ ਨਹੀਂ ਜਾ ਸਕਦਾ। ਮਨ ਸ਼ੁੱਧ ਵੀ ਹੋਵੇ ਤੇ ਇਕਾਗਰ ਵੀ ਹੋਵੇ, ਮਨ ਸਾਫ਼ ਵੀ ਹੋਵੇ ਤੇ ਇਕਾਗਰ ਵੀ ਹੋਵੇ, ਫਿਰ ਜਿਹੜਾ ਸਵਾਦ ਆਉਂਦਾ ਉਹ ਤੇ ਕਹਿਣ ਤੋਂ ਪਰੇ ਦੀ ਗੱਲ, ਫਿਰ ਦੱਸਿਆ ਨਹੀਂ ਜਾ ਸਕਦਾ ਵੀ ਕਿੰਨਾ ਕੁ ਨਜ਼ਾਰਾ ਆਉਂਦਾ ਹੈ। ਤੇ ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਫਿਰ ਤੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ। ਗੁੰਗੇ ਬੰਦੇ ਨੂੰ ਗੁੜ ਖਵਾ ਦਿਓ, ਉਹਨੂੰ ਪੁੱਛੋ ਵੀ ਕਿਹੋ ਜਿਹਾ ਸਵਾਦ ਹੈ, ਤੇ ਗੁੰਗਾ ਕੀ ਦੱਸੇ ਜਿਹੜਾ ਬੋਲ ਹੀ ਨਹੀਂ ਸਕਦਾ। ਜਿਵੇਂ ਗੁੰਗਾ ਬੰਦਾ ਬੋਲ ਕੇ ਨਹੀਂ ਦੱਸ ਸਕਦਾ ਵੀ ਕਿੰਨਾ ਕੁ ਸਵਾਦ ਆਇਆ, ਕਿੰਨਾ ਕੁ ਆਨੰਦ ਆਇਆ, ਸ਼ੁੱਧ ਮਨ, ਸਾਫ ਮਨ ਇਕਾਗਰ ਹੋਇਆ ਹੋਵੇ ਕਿੰਨਾ ਨਜ਼ਾਰਾ ਦਿੰਦਾ ਹੈ, ਤੁਸੀਂ ਬੋਲ ਕੇ ਨਹੀਂ ਦੱਸ ਸਕਦੇ। ਸਾਨੂੰ ਆਪਣੇ ਆਪ ਚ ਸਵਾਦ ਦੇ ਦਿੰਦਾ, ਪਰ ਮਨ ਸ਼ੁੱਧ ਹੋਵੇ, ਮੈਲਾ ਨਹੀਂ, ਮਲ ਮਨ ਮੈਲਾ ਨਹੀਂ ਹੋਣਾ ਚਾਹੀਦਾ। ਤੇ ਮਨ ਮੈਲੇ ਦੀ ਨਿਸ਼ਾਨੀ ਕੀ ਹੈ? ਅੰਦਰ ਜੈਲਸ ਮੈਲ, ਈਰਖਾ ਮੈਲ, ਈਗੋ ਮੈਲ, ਸਾੜਾ ਮੈਲ। ਕਿਸੇ ਦੀ ਘਰਵਾਲੀ ਵੱਲ ਵੇਖਿਆ, ਇਹ ਬੜੀ ਸੋਹਣੀ ਹੈ, ਮੈਲ। ਕਿਸੇ ਦੀ ਧੀ ਵੱਲ, ਕਿਸੇ ਦੀ ਭੈਣ ਵੱਲ ਗਲਤ ਖਿਆਲ, ਗਲਤ ਫੁਰਨੇ, ਮੈਲ। ਇਹ ਮੈਲ ਹੈ। ਜਿੰਨਾ ਚਿਰ ਮੈਲ ਰਹਿੰਦੀ ਹੈ, ਉਹਨਾਂ ਚਿਰ ਬੰਦਾ ਆਪਣੇ ਆਪ ਦੇ ਦਰਸ਼ਨ ਹੀ ਨਹੀਂ ਕਰ ਸਕਦਾ। ਅਸਲ ਜਦੋਂ ਮੈਲ ਲਾਓਗੇ ਫਿਰ ਨਿਕਲੂ। ਹੁਣ ਸਰੀਰ ਹੈ, ਸਰੀਰ ਤੇ ਸਵਾਹ ਮੰਨ ਲਓ, ਤੁਹਾਨੂੰ ਪਤਾ ਹੀ ਨਹੀਂ ਮੇਰਾ ਰੰਗ ਕਿਹੋ ਜਿਹਾ, ਅਸਲੀ ਰੰਗ ਕਿਹੋ ਜਿਹਾ। ਇੱਕ ਦਿਨ ਨਹਾਈ, ਇੱਕ ਦਿਨ ਧੋਈ, ਇੱਕ ਦਿਨ ਸਾਬਣ ਲਾਈ, ਫਿਰ ਪਤਾ ਲੱਗੂ ਤੂੰ ਅਸਲੀ ਕਿਹੋ ਜਿਹਾ। ਕੱਪੜਾ ਬਹੁਤ ਮੈਲਾ ਹੋਵੇ, ਉਹ ਕੱਪੜੇ ਨੂੰ ਇੱਕ ਵਾਰੀ ਸਾਫ਼ ਕਰੀ, ਉਹ ਕੱਪੜੇ ਨੂੰ ਚੰਗੀ ਤਰ੍ਹਾਂ ਸਾਬਣ ਲਾਈ, ਥਾਪੇ ਥੁੱਪੇ ਮਾਰੀ, ਚੰਗੀ ਤਰ੍ਹਾਂ ਸਾਫ਼ ਕਰੀ, ਫਿਰ ਪਤਾ ਲੱਗੂ ਕੱਪੜਾ ਅਸਲ 'ਚ ਹੈ ਕੀ, ਰੰਗ ਕਿੱਦਾਂ ਦਾ ਇਹਦਾ। ਆਪਣੇ ਆਪ ਨੂੰ ਕਦੇ ਸਾਫ਼ ਕਰਕੇ ਵੇਖੀ, ਤੈਨੂੰ ਪਤਾ ਲੱਗਣਾ ਵੀ ਤੂੰ ਹੀ ਰੱਬ ਹੈ। ਇੱਕ ਵਾਰੀ ਸਾਫ਼ ਤੇ ਕਰ ਆਪਣੇ ਆਪ ਨੂੰ, ਮੈਲ ਤੇ ਲਾ। ਮੇਰਾ ਆਹ ਹੋ ਜਾਏ, ਮੇਰਾ ਉਹ ਹੋ ਜਾਏ, ਬਾਕੀਆਂ ਨਾਲ ਜੈਲਸ ਕਰਨੀ, ਈਰਖਾ ਕਰਨੀ, ਸਾੜਾ ਕਰਨਾ, ਹੰਕਾਰ ਕਰਨਾ, ਈਗੋ ਕਰਨੀ, ਪੱਠੇ ਪਾਉਣੇ ਆਪਣੇ ਹੰਕਾਰ ਨੂੰ, ਇਹ ਮੈਲ ਹੈ। ਤੇ ਜਿੰਨੀ ਮੈਲ ਵੱਧਦੀ ਜਾਂਦੀ ਹੈ, ਉਹਨਾਂ ਰਸ ਘਟਦਾ ਜਾਂਦਾ। ਆਪਣੇ ਆਪ ਦਾ ਰਸ ਨਹੀਂ ਆਉਂਦਾ, ਆਪਣੇ ਆਪ ਦਾ ਰਸ ਘਟਦਾ ਜਾਂਦਾ। ਤੇ ਜਿੰਨਾ ਬੰਦਾ ਸਾਫ਼ ਤੇ ਸ਼ੁੱਧ ਹੁੰਦਾ ਜਾਂਦਾ, ਉਹਨਾਂ ਉਹਨੂੰ ਆਪਣੇ ਆਪ 'ਚੋਂ ਵੀ ਸਵਾਦ ਆਉਣ ਲੱਗ ਪੈਂਦਾ, ਆਨੰਦ ਆਉਣ ਲੱਗ ਪੈਂਦਾ। ਫਿਰ ਘਰ ਭਾਵੇਂ ਕੱਚਾ ਵੀ ਹੋਵੇ, ਫਿਰ ਵੀ ਕਹਿੰਦੇ ਜੀ ਲੱਗਦਾ। ਬਸਤਾ ਟੁੱਟੀ ਚੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਣ, ਕਿਛ ਸਾਕ ਨਾ ਸਿੰਨਾ। ਫਿਰ ਨਜ਼ਾਰਾ ਪਤਾ, ਫੀਲਿੰਗ ਏਦਾਂ ਦੀ ਹੋਏਗੀ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਪਿੰਨਾ। ਏਦਾਂ ਲੱਗੇਗਾ ਵੀ ਰਾਜੇ ਹੀ ਆ ਬਸ ਆਪਾਂ, ਛੱਪਰੀਆਂ ਚ ਬੈਠੇ ਆ ਫਿਰ ਵੀ ਰਾਜੇ ਆ, ਕੱਚਿਆਂ ਕੋਠਿਆਂ ਚ ਬੈਠੇ ਆ ਫਿਰ ਵੀ ਰਾਜੇ ਆ। ਆਪਣੇ ਆਪ ਨੂੰ ਫੀਲ ਏਦਾਂ ਦੀ ਬਣੀ ਰਹਿੰਦੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜ ਦੇ ਜੰਗਲ ਵਿੱਚ ਆਹੀ ਇਤਿਹਾਸ, ਆਹੀ ਦਿਨ ਚੱਲਦੇ ਨੇ। ਹੈ ਕੋਈ ਫਰਕ, ਹੈ ਕੋਈ ਹਰਖ, ਹੈ ਕੋਈ ਸੋਗ, ਹੈ ਕੋਈ ਗਿਲਾ, ਹੈ ਕਿਸੇ ਪ੍ਰਤੀ ਮੈਲ? ਮਨ ਸ਼ੁੱਧ ਹੈ, ਮਨ ਸਾਫ਼ ਹੈ, ਪਿਆਰ ਦਾ ਭਿੱਜਿਆ ਭਰਿਆ ਹੋਇਆ ਜਿਗਰਾ ਦਿਲ ਹੈ, ਭਰੇ ਹੋਏ ਨੇ ਪਿਆਰ ਦੇ। ਨਫ਼ਰਤ ਤੇ ਹੈ ਹੀ ਨਹੀਂ ਕਿਤੇ, ਜੈਲ ਸੀਰਖਾ ਤੇ ਹੈ ਹੀ ਨਹੀਂ। ਹੁਣ ਅਸੀਂ ਜਦੋਂ ਤੋਂ ਜੰਮੇ ਹਾਂ ਸਾਡੇ ਦਿਮਾਗ 'ਚ ਇਹ ਚੀਜ਼ਾਂ ਹੀ ਪਾਈਆਂ ਜਾਂਦੀਆਂ, ਆਹ ਤੇਰਾ ਦੁਸ਼ਮਣ ਹੈ, ਇਹ ਲੁੱਟ ਨਾ ਲਵੇ ਕਿਤੇ, ਆਪਾਂ ਬਚ ਕੇ ਰਹਿਣਾ, ਇਹਨੂੰ ਪਤਾ ਨਾ ਲੱਗ ਜੇ ਕਿਤੇ, ਇਹਨੂੰ ਦੱਸ ਨਾ ਦੇਈਂ ਭਾਨੀ ਮਾਰ ਦੂ, ਇਹਨੂੰ ਪਤਾ ਲੱਗ ਗਿਆ ਨੇ ਭਾਨੀ ਮਾਰ ਦੇਣੀ, ਆਪਣਾ ਦੁਸ਼ਮਣ ਹੈ। ਲੋਕੀ ਸੱਕੇ ਭਰਾ ਨੇ, ਭਰਾ ਵੀ ਇੱਦਾਂ ਕਰਦੇ ਨੇ, ਸ਼ੱਕ ਵੀ ਕੋਈ ਨਹੀਂ, ਪਰ ਬੰਦਾ ਭਰਾ ਆਪਣੇ ਬੱਚੇ ਦਾ ਰਿਸ਼ਤਾ ਕਰ ਰਿਹਾ ਹੁੰਦਾ, ਕਹਿੰਦਾ ਭਰਾ ਨੂੰ ਨਹੀਂ ਦੱਸਣਾ, ਬਾਅਦ 'ਚ ਹੀ ਦੱਸਾਂਗੇ, ਮੁੰਡਾ ਬਾਹਰ ਭੇਜ ਲੈਣ ਦਿਓ, ਜਿੱਦੇ ਫਲਾਈਟ ਹੋਈ ਉੱਦਾਂ ਹੀ ਦੱਸਾਂਗੇ ਵੀ ਚੱਲਿਆ, ਪਹਿਲਾਂ ਨਹੀਂ ਦੱਸਣਾ, ਕੀ ਪਤਾ ਕੋਈ ਕਾਗਜ਼ ਹੀ ਖਰਾਬ ਕਰਦੇ, ਉੱਥੇ ਪੇਪਰ ਹੀ ਖਰਾਬ ਕਰਦੇ, ਕੋਈ ਭਾਨੀ ਨਾ ਮਾਰ ਦੇ। ਹੁਣ ਤੁਸੀਂ ਸੋਚ ਕੇ ਵੇਖੋ ਵੀ ਜਿਹੜਾ ਬੱਚਾ ਹੈ, ਬੱਚੇ ਨੂੰ ਚਾਚਾ ਚਾਚਾ ਨਹੀਂ ਲੱਗਦਾ, ਚਾਚਾ ਦੁਸ਼ਮਣ ਲੱਗਦਾ, ਬੱਚੇ ਨੂੰ ਭੂਆ ਦੁਸ਼ਮਣ ਲੱਗਦੀ ਹੈ, ਬੱਚੇ ਨੂੰ ਮਾਸੀ ਮਾਸੜ ਦੁਸ਼ਮਣ ਲੱਗਦੇ ਹੈ, ਜਦੋਂ ਗੱਲ ਦਿਮਾਗ 'ਚ ਹੀ ਵਾੜੀ ਜਾਂਦੀ ਸ਼ੁਰੂ ਤੋਂ ਲੈ ਕੇ, ਇਹਨਾਂ ਨੂੰ ਨਹੀਂ ਦੱਸਣਾ, ਇਹਨਾਂ ਨੂੰ ਨਾ ਪਤਾ ਲੱਗ ਜੇ, ਮਾਫ਼ ਕਰਨਾ ਅਗਲੇ ਵੀ ਘੱਟ ਨਹੀਂ, ਭਾਨੀਆਂ ਲੋਕ ਮਾਰਦੇ ਵੀ ਹੈ, ਆਪਣੇ ਹੀ ਨੇ ਸਕੇ ਹੀ ਨੇ ਭਾਨੀਆਂ ਮਾਰ ਦਿੰਦੇ ਹੈ, ਕੋਈ ਦੂਜਾ ਬੰਦਾ ਕਾਮਯਾਬ ਨਾ ਹੋ ਜੇ ਲੋਕ ਬਰਦਾਸ਼ਤ ਨਹੀਂ ਕਰਦੇ, ਕਿਹੜੇ ਕਿਹੜੇ ਦਾਪੇਚ ਲੋਕ ਵਰਤਦੇ ਹੈ। ਸੋ ਸਾਡੇ ਅੰਦਰ ਇਹ ਚੀਜ਼ਾਂ ਭਰੀਆਂ ਪਈਆਂ, ਸਾਡੀ ਪ੍ਰੋਗਰਾਮਿੰਗ ਇਦਾਂ ਦੀ ਹੋਈ ਹੋਈ ਹੈ, ਨਫ਼ਰਤ, ਜੈਲਸ, ਈਰਖਾ, ਸਾੜਾ, ਤੁਰੇ ਜਾ ਰਹੇ ਹਾਂ। ਸਾਨੂੰ ਲੱਗਦਾ ਯਾਰ ਮੇਰੀ ਕੋਈ ਮੈਨੂੰ ਕੋਈ ਲੁੱਟ ਕੇ ਨਾ ਲੈ ਜਾਏ। ਹੁਣ ਆ ਪੰਜਾਬ ਦੀ ਧਰਤੀ ਤੇ ਤੁਰਦੇ ਹਾਂ ਯਾਰ, ਮੇਰਾ ਕੋਈ ਜੇਬ ਨਾ ਖਾ ਕਿਤੇ। ਮੈਂ ਜ਼ਿੰਦਗੀ 'ਚ ਇੱਕ ਵਾਰੀ ਬਟਵਾ ਰੱਖਿਆ, ਮੈਂ ਜ਼ਿੰਦਗੀ 'ਚ ਬਟਵਾ ਨਹੀਂ ਰੱਖਿਆ। ਮੈਂ ਕੱਲ੍ਹ ਇਹਨਾਂ ਮੁੰਡਿਆਂ ਨੂੰ ਕਿਹਾ, ਮੈਂ ਕਿਹਾ ਮੈਨੂੰ 5-10 ਹਜ਼ਾਰ ਰੁਪਈਆ ਜੇਬ 'ਚ ਮੈਨੂੰ ਦੇ ਦਿਆ ਕਰੋ। ਕਈ ਵਾਰੀ ਨਾ ਕੋਈ ਬੰਦਾ ਖੜੇ ਪੈਰ ਹੀ ਮੰਗ ਲੈਂਦਾ ਵੀ ਮੈਨੂੰ ਜੀ ਕੋਈ ਹੈਲਪ ਕਰ ਦਿਉ ਮੇਰੀ, ਮੈਂ ਉੱਥੇ ਆਲੇ ਦੁਆਲੇ ਵੇਖੀ ਜਾਂਦਾ। ਮੇਰੀ ਆਦਤ ਨਹੀਂ, ਮੈਂ ਜੇਬ 'ਚ ਪੈਸਾ ਨਹੀਂ ਰੱਖਦਾ। ਹੁਣ ਮੈਂ ਇਹਨਾਂ ਕੋਲ ਹੁੰਦੇ ਹੀ ਹੈ, ਮੈਂ ਫੜ ਲੈਂਦਾ। ਇੱਕ ਵਾਰ ਮੈਂ ਪਰਸ ਰੱਖਿਆ, ਉਦੋਂ 2000 ਦੇ ਨੋਟ ਨਵੇਂ ਨਵੇਂ ਆਏ ਸੀ ਪਹਿਲਾਂ, ਤੇ ਮੈਨੂੰ ਵੀ ਚਾਅ ਚੜਿਆ, ਮੈਂ 50-60 ਹਜ਼ਾਰ ਇਕੱਠਾ ਹੀ 30 ਨੋਟ ਰੱਖ ਲਏ ਉਹਦੇ 'ਚ, ਤੇ ਪਰਸ ਮੈਂ ਜੇਬ 'ਚ ਪਾ ਲਿਆ। ਉਹ ਬਸ ਪਰਸ ਪਾ, ਪਹਿਲੀ ਵਾਰੀ ਜ਼ਿੰਦਗੀ 'ਚ ਪਰਸ ਵੀ ਸਪੈਸ਼ਲ ਖਰੀਦਿਆ, ਮਹਿੰਗਾ ਵਧੀਆ ਜਿਹਾ ਪਰਸ ਲਿਆ, ਲੈਦਰ ਲੂਦਰ ਵਾਲਾ। ਉਹ ਪਰਸ ਦੇ ਵਿੱਚ ਮੈਂ ਚਿਣ ਚੁਣ ਕੇ, ਮੈਂ ਕਦੇ ਨੋਟ ਚਿਣ ਚੁਣ ਕੇ, ਮੈਂ ਤਾਂ ਇੱਦਾਂ ਹੀ ਜੇ ਕਿਤੇ ਉਹ ਐਂ ਪਾ ਪੂ ਕੇ ਆਪਣੇ ਮਨੋਂ ਪੂਰਾ ਵੀ ਫਿੱਟ ਜਿਹਾ ਕਰਕੇ ਵੀ ਮੈਂ ਵੀ ਪਰਸ ਫੜਿਆ, ਉਹ ਜੇਬ 'ਚ ਪਾਇਆ, ਪਾਇਆ ਹੀ ਸੀ ਬਸ, ਮੁੜ ਕੇ ਮੈਨੂੰ ਪਤਾ ਹੀ ਨਹੀਂ ਵੀ ਕਿੱਧਰ ਗਿਆ, ਨਿਕਲਿਆ ਨਹੀਂ ਜੇਬ 'ਚੋਂ, ਉਹ ਪਤਾ ਹੀ ਨਹੀਂ ਕੌਣ ਲੈ ਗਿਆ। ਸੰਗਤ ਦੇ ਵਿੱਚ ਗਏ, ਦੀਵਾਨ 'ਚ ਗਏ, ਪਤਾ ਨਹੀਂ ਕਿਹੜਾ ਕੱਢ ਕੇ ਲੈ ਗਿਆ, ਪਤਾ ਹੀ ਨਹੀਂ। ਉਦੋਂ ਬਾਅਦ ਫਿਰ ਕੰਨਾਂ ਨੂੰ ਹੱਥ ਲਾ ਲਏ ਵੀ ਆਪਾਂ ਪਰਸ ਨਹੀਂ ਰੱਖ ਸਕਦੇ। ਹੁਣ ਜਦੋਂ ਆਪਾਂ ਤੁਰੇ ਜਾਂਦੇ ਹਾਂ, ਵੇਖੋ ਸਾਡਾ ਮਾਹੌਲ ਇੱਦਾਂ ਦਾ, ਕੋਈ ਚੋਰ ਨਾ ਹੋਵੇ, ਕੋਈ ਲੁੱਟ ਕੇ ਨਾ ਲੈ ਜਾਵੇ, ਕੋਈ ਜੁੱਤੀ ਨਾ ਚੁੱਕ ਕੇ ਲੈ ਜਾਵੇ। ਤੁਰੇ ਜਾਂਦੇ ਹਾਂ ਬੀਬੀਆਂ, ਮੇਰੀ ਵਾਲੀ ਨਾ ਕੋਈ ਲਾਹ ਕੇ ਲੈ ਜਾਵੇ, ਸਾਰੇ ਚੋਰ ਹੀ ਤੁਰੇ ਫਿਰਦੇ, ਸਾਰੇ ਲੁਟੇਰੇ ਹੀ ਤੁਰੇ ਫਿਰਦੇ। ਬਣ ਕੀ ਰਿਹਾ ਦਿਮਾਗ ਦੇ ਵਿੱਚ, ਬਿਰਤੀ ਕਿੱਦਾਂ ਦੀ ਬਣ ਰਹੀ ਹੈ, ਅੰਦਰ ਜ਼ਹਿਰ ਹੀ ਭਰੀ ਜਾ ਰਹੀ ਹੈ। ਹੁਣ ਚੋਰ ਦੀ ਗੱਲ ਕੀਤੀ, ਤੁਹਾਡੇ ਆਲੇ ਦੁਆਲੇ ਦਿਮਾਗ 'ਚ ਆਉਣਾ ਜਿਹੜਾ, ਜਿਹੜੇ ਮੇਰੇ ਨੇੜੇ ਬੈਠਾ ਕਿਤੇ ਇਹੀ ਨਾ ਚੋਰ ਹੋਵੇ, ਮੇਰੇ ਵਾਲਾ ਪਰਸ ਹੀ। ਇੱਥੇ ਜਿੰਨੇ ਬੈਠੇ ਆਲੇ ਦੁਆਲੇ ਐਂ ਅੱਗਣਾ ਵੀ ਆਹ ਜਿਹੜਾ ਲੱਗਦਾ ਤੇ ਇਹੋ ਜਿਹਾ ਹੀ ਹੈ, ਆਹ ਬੰਦਾ ਵੇਖਦਾ ਬਾਰ ਬਾਰ ਮੇਰੇ ਵੱਲ, ਐਂ ਲੱਗੀ ਜਾਂਦਾ ਹਰ ਵੇਲੇ ਦਿਮਾਗ 'ਚ ਲੱਗੀ। ਹੁਣ ਇਹ ਗੱਲਾਂ ਚਲੋ ਛੋਟੀ ਪੱਧਰ ਦੀਆਂ ਨੇ, ਚਲੋ ਬੰਦੇ ਨੂੰ ਅਵੇਅਰ ਵੀ ਰਹਿਣਾ ਪੈਂਦਾ, ਇੱਦਾਂ ਵੀ ਨਹੀਂ ਤੁਸੀਂ ਕਰ ਸਕਦੇ ਵੀ ਤੁਸੀਂ ਨਾ ਧਿਆਨ ਦਿਓ, ਪਰ ਇਹ ਗੱਲਾਂ ਗਹਿਰੇ ਸਾਡੇ ਦਿਮਾਗ ਦੇ ਵਿੱਚ ਵੀ ਵਸੀਆਂ ਹੋਈਆਂ ਨੇ, ਹਰ ਵੇਲੇ ਹਰ ਵੇਲੇ ਹਰ ਵੇਲੇ ਮੈਨੂੰ ਕੋਈ ਲੁੱਟ ਕੇ ਨਾ ਲੈ ਜੇ, ਮੈਨੂੰ ਕੋਈ ਲੁੱਟ ਕੇ ਨਾ ਲੈ ਜੇ, ਮੇਰਾ 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 ਸ਼ੋਸ਼ਣ ਨਾ ਕਰ ਦੇਵੇ। ਸਾਰੀ ਦੁਨੀਆ ਹੀ ਮਾੜੀ, ਸਾਰੀ ਦੁਨੀਆ ਹੀ ਮਾੜੀ, ਇੱਦਾਂ ਦਾ ਨਜ਼ਰੀਆ ਹੀ ਬਣ ਗਿਆ ਹੁਣ ਤੇ ਸਾਡੇ, ਸਾਨੂੰ ਸਾਰੀ ਦੁਨੀਆ ਲੁਟੇਰਿਆਂ ਦੀ ਲੱਗਦੀ ਹੈ, ਸਾਰੀ ਦੁਨੀਆ ਮਾੜੀ ਲੱਗਦੀ ਤੇ ਮੈਂ ਚੰਗਾ ਲੱਗਦਾ, ਆਪਣਾ ਆਪ ਚੰਗਾ ਲੱਗਦਾ, ਸਾਰੀ ਦੁਨੀਆ ਹੀ ਮਾੜਿਆਂ ਦੀ ਲੱਗਣ ਲੱਗ ਪਈ ਹੈ। ਪਰ ਯਾਦ ਰੱਖਣਾ, ਜਿਹਨੂੰ ਸਾਰੀ ਦੁਨੀਆ ਮਾੜੀ ਲੱਗਦੀ ਹੈ ਨਾ, ਇੱਕ ਨਾ ਇੱਕ ਦਿਨ ਉਹਨੂੰ ਆਪਣਾ ਆਪ ਵੀ ਮਾੜਾ ਲੱਗਣ ਲੱਗ ਜਾਂਦਾ ਹੈ। ਜਿਹੜੇ ਬੰਦੇ ਸੂਸਾਈਡ ਕਰਦੇ ਨੇ, ਜਿਹੜੇ ਬੰਦੇ ਮੌਤ ਨੂੰ ਗੱਲ ਨਾਲ ਲਾ ਲੈਂਦੇ ਨੇ, ਕੌਣ ਹੁੰਦੇ ਨੇ ਭਲਾ, ਜਿਹਨਾਂ ਨੂੰ ਇਹ ਲੱਗਦਾ ਦੁਨੀਆ 'ਚ ਮੈਨੂੰ ਕੋਈ ਪਿਆਰ ਨਹੀਂ ਕਰਦਾ। ਜਦੋਂ ਉਹਨੂੰ ਲੱਗਦਾ ਮੈਨੂੰ ਸਾਰੀ ਦੁਨੀਆ ਹੀ ਪਿਆਰ ਕਰਨਾ ਛੱਡ ਗਈ ਹੈ, ਉਦਣ ਬੰਦਾ ਮੌਤ ਕਬੂਲਦਾ ਵੀ ਚੱਲ ਮਨਾ ਮਰ ਜਾ, ਚੱਲ ਮਨਾ ਨਹਿਰ 'ਚ ਛਾਲ ਮਾਰ ਜਾ, ਦਵਾਈ ਪੀ ਜਾ, ਨਹਿਰ 'ਚ ਛਾਲ ਮਾਰ, ਮਰ ਜਾ, ਹੁਣ ਕੋਈ ਦੁਨੀਆ 'ਚ ਮੈਨੂੰ ਪਿਆਰ ਨਹੀਂ ਕਰਦਾ। ਇਹ ਨਫ਼ਰਤ ਦਾ ਸਿਰਾ ਹੈ। ਪਰ ਉਹਨੂੰ ਕੋਈ ਪੁੱਛੇ, ਉਹ ਤੈਨੂੰ ਹਵਾ ਨਹੀਂ ਪਿਆਰ ਕਰਦੀ, ਤੈਨੂੰ ਆਕਸੀਜਨ ਦੇ ਤੇ ਰਹੀ ਹੈ, ਉਹ ਤੈਨੂੰ ਹਵਾ ਪਿਆਰ ਕਰਦੀ, ਉਹ ਤੈਨੂੰ ਸੂਰਜ ਨਹੀਂ ਪਿਆਰ ਕਰਦਾ, ਉਹ ਤੈਨੂੰ ਦਰਖਤ ਨਹੀਂ ਪਿਆਰ ਕਰਦੇ, ਸਾਰੀ ਕਾਇਨਾਤ ਜਿਹਦਾ ਤੂੰ ਬੁਲਬੁਲਾ ਹੈ, ਵੇਖ ਤੇ ਸਹੀ, ਪਰ ਉਹਦੇ ਅੰਦਰ ਇੰਨੀ ਨਫ਼ਰਤ ਭਰ ਜਾਂਦੀ, ਉਹਨੂੰ ਇਹ ਲੱਗਦਾ ਸਾਰੀ ਦੁਨੀਆ ਹੀ ਮਾੜੀ, ਸਾਰੀ ਦੁਨੀਆ ਹੀ ਮਾੜੀ ਹੈ। ਇਹ ਐਡਾ ਭੈੜਾ ਪੁਆਇੰਟ ਆਫ ਵਿਊ ਹੈ ਬੰਦੇ ਦਾ, ਨਜ਼ਰੀਆ ਐਡਾ ਭੈੜਾ ਹੈ, ਇਹ ਬੰਦਾ ਇੰਨੀ ਜ਼ਹਿਰ ਭਰ ਗਈ ਹੈ, ਸਾਰੀ ਦੁਨੀਆ ਪ੍ਰਤੀ ਜ਼ਹਿਰ ਭਰਦਾ ਭਰਦਾ ਭਰਦਾ, ਉਹਨੂੰ ਆਪਣੇ ਆਪ ਵੀ ਬਸ ਇੱਦਾਂ ਹੀ ਲੱਗਣ ਲੱਗ ਜਾਂਦਾ। ਤੇ ਯਾਦ ਮੇਰੀ ਗੱਲ ਰੱਖਿਓ, ਰਹਿਣਾ ਤੇ ਪੈਂਦਾ ਬਚ ਕੇ, ਸੰਸਾਰ ਹੈ ਦੁਨੀਆ ਹੈ, ਰਹਿਣਾ ਪੈਂਦਾ ਬਚ ਕੇ, ਪਰ ਨਜ਼ਰੀਆ ਇਹ ਬਣਾਉਣਾ ਪਏਗਾ ਕਿ ਪਿਆਰ ਕਰਨ ਵਾਲੇ ਵੀ ਹੈਗੇ ਹੈ। ਠੀਕ ਹੈ ਮੈਨੂੰ ਕੋਈ ਨਹੀਂ ਕਰਦਾ, ਪਰ ਮੈਂ ਕਰਦਾ, ਕੋਈ ਨਹੀਂ ਕੋਈ ਨਹੀਂ ਜਿਹੜਾ ਨਹੀਂ ਕਰਦਾ ਨਾ ਕਰੇ, ਮੈਂ ਕਰਨਾ, ਨਹੀਂ ਮੇਰਾ ਭਰਾ ਕਦਰ ਕਰਦਾ ਮੈਂ ਕਰਨਾ, ਮੈਂ ਪਿਆਰ ਕਰਦਾ, ਮੈਂ ਸਭ ਨੂੰ ਪਿਆਰ ਕਰਦਾ, ਮੈਂ ਸਾਰਿਆਂ ਲਈ ਪਿਆਰ ਕਰਦਾ। ਵੇਖੋ ਸੂਰਜ ਕਹਿੰਦਾ ਮੈਂ ਸਭ ਨੂੰ ਰੋਸ਼ਨੀ ਦੇਣਾ, ਜਿਹੜਾ ਸਾਹਮਣੇ ਆਊ ਲੈ ਲੂ, ਮੈਂ ਨਹੀਂ ਹੈ ਕਹਿੰਦਾ ਵੀ ਇਹਨੂੰ ਰੋਸ਼ਨੀ ਦੇਣੀ ਹੈ ਇਹਨੂੰ ਨਹੀਂ ਦੇਣੀ, ਜਿਹੜਾ ਸਾਹਮਣੇ ਆਊ ਰੋਸ਼ਨੀ ਲੈ ਜੂ, ਮੈਂ ਸਭ ਨੂੰ ਰੋਸ਼ਨੀ ਦੇ ਰਿਹਾ। ਜਿੱਦੇ ਤੂੰ ਕਹੇਗਾ ਮੈਂ ਸਭ ਨੂੰ ਪਿਆਰ ਦੇਣਾ, ਤੂੰ ਸੂਰਜ ਵਰਗਾ ਹੋ ਗਿਆ, ਐਡਾ ਵੱਡਾ ਹੋ ਗਿਆ। ਜਿੱਦੇ ਕਹੇਗਾ ਹਵਾਵਾਂ ਥੋੜਾ ਵੇਖਦੀਆਂ ਇਹਨੂੰ ਹਵਾ ਦੇਣੀ ਇਹਨੂੰ ਨਹੀਂ ਦੇਣੀ, ਸਭ ਨੂੰ ਕੁਦਰਤ ਸਾਰੀ ਏਦਾਂ ਦੀ ਹੈ। ਪਾਣੀ ਇਹ ਨਹੀਂ ਕਹਿੰਦਾ ਇਹਦੀ ਪਿਆਸ ਬੁਝਾਉਣੀ ਇਹਦੀ ਨਹੀਂ ਬਣਾਉਣੀ ਬੁਝਾਉਣੀ। ਜਿੱਦਣ ਤੁਸੀਂ ਸਾਰਿਆਂ ਦੇ ਹੋ ਜਾਂਦੇ ਹੋ ਉਦਣ ਤੁਸੀਂ ਰੱਬ ਬਣ ਜਾਂਦੇ ਹੋ। ਆਪਣੇ ਆਪ ਨੂੰ ਵੱਡਾ ਕਰੋ, ਆਪਣੇ ਪਿਆਰ ਦੀ ਲਿਮਿਟ ਨਾ ਬਣਾਇਆ ਕਰੋ। ਮੇਰਾ ਪਿਆਰ ਮੇਰੇ ਬੱਚਿਆਂ ਲਈ ਹੈ, ਨਹੀਂ, ਮੇਰਾ ਪਿਆਰ ਸਾਰਿਆਂ ਦੇ ਬੱਚਿਆਂ ਲਈ ਹੈ। ਮੇਰਾ ਪਿਆਰ ਮੇਰੀ ਮਾਂ ਲਈ ਹੈ, ਮੇਰਾ ਪਿਆਰ ਸਾਰਿਆਂ ਦੀਆਂ ਮਾਵਾਂ ਲਈ ਹੈ। ਸਾਰੇ ਮੇਰੇ, ਸਾਰਿਆਂ ਲਈ ਤੁਸੀਂ ਕੁਛ ਨਹੀਂ ਕਰ ਸਕਦੇ। ਤੁਹਾਡੇ ਕੋਲ ਇੰਨਾ ਪੈਸਾ ਨਹੀਂ ਸਾਰਿਆਂ ਦਾ ਢਿੱਡ ਭਰ ਸਕੋ, ਪਰ ਇੱਕ ਇੰਟੈਂਸ਼ਨ ਤੇ ਚੰਗੀ ਰੱਖੋ, ਭਾਵ ਤੇ ਚੰਗਾ ਰੱਖੋ। ਇਹ ਭਾਵ ਸਾਨੂੰ ਬਹੁਤ ਸ਼ਾਂਤੀ ਦੇਵੇਗਾ, ਬੜਾ ਸੁੱਖ ਦੇਵੇਗਾ। ਜਦੋਂ ਤੁਸੀਂ ਕਹਿੰਦੇ ਆ ਨਾ ਸਾਰਿਆਂ ਨੂੰ ਮੈਂ ਪਿਆਰ ਕਰਦਾ, ਮੈਂ ਸਭ ਦਾ ਭਲਾ ਸੋਚਦਾ, ਮੈਂ ਸਭ ਦਾ ਭਲਾ ਮੰਗਦਾ, ਇਹ ਬੜੀ ਵੱਡੀ ਗੱਲ ਹੈ। ਇੱਦਾਂ ਨਹੀਂ ਸਮਝ ਆਉਂਦੀ ਸਭ ਦਾ ਭਲਾ ਮੰਗਣਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਆ ਅਸੀਂ ਕੈਂਪ ਲਾਇਆ ਪਿੱਛੇ ਜੇ, ਮੈਂਟਲ ਹੈਲਥ ਤੇ ਆਪਾਂ ਕੈਂਪ ਲਾਇਆ, ਤੁਹਾਡੇ ਚ ਇੱਥੇ 20-25 ਬੰਦੇ ਬੈਠੇ ਨੇ ਕੈਂਪ ਵਾਲੇ, 20-25 ਇੱਥੇ ਬੈਠੇ ਥੱਲੇ, 15 ਕੁ ਇੱਥੇ ਬੈਠੇ ਸਟੇਜ, ਜਿਨ੍ਹਾਂ ਨੇ ਕੈਂਪ ਲਾਇਆ ਉਹਨਾਂ ਨੂੰ ਪੁੱਛੋ ਜਦੋਂ ਐ ਕਹਿੰਦੇ ਹੋ ਮੈਂ ਸਭ ਦਾ ਭਲਾ ਮੰਗਦਾ, ਇਹ ਸ਼ਬਦ ਵਿੱਚ ਕਿੱਡੀ ਵੱਡੀ ਤਾਕਤ ਹੈ। ਜਦੋਂ ਤੁਸੀਂ ਕਹਿੰਦੇ ਹੋ ਮੈਂ ਸਭ ਨੂੰ ਪਿਆਰ ਕਰਦਾ, ਉਸ ਵੇਲੇ ਵੇਖੋ ਸਰੀਰ ਵਿੱਚ ਹੁੰਦਾ ਕੀ, ਸਭ ਦਾ ਭਲਾ, ਸਾਰਿਆਂ ਦਾ ਭਲਾ ਮੰਗਣ ਦੇ ਨਾਲ ਸਰੀਰ ਦੀ ਹਰਕਤ ਵੇਖਿਓ, ਸਰੀਰ ਦਾ ਰਿਸਪੌਂਸ ਵੇਖਿਓ, ਸਰੀਰ ਦੀ ਫੀਲ ਵੇਖਿਓ, ਸਰੀਰ ਦੀ ਐਨਰਜੀ ਵੇਖਿਓ। ਜਦੋਂ ਤੁਸੀਂ ਕਹਿੰਦੇ ਆ ਨਾ ਸਭ ਦਾ ਭਲਾ, ਮੈਂ ਸਭ ਦਾ ਭਲਾ, ਸਭ ਦਾ ਹੀ ਭਲਾ ਹੋ, ਸਭ ਦਾ ਭਲਾ ਹੋ, ਸਭ ਦਾ ਭਲਾ ਹੋ, ਅੰਦਰੋਂ ਜਦੋਂ ਅਸੀਂ ਇਹ ਕਹਿੰਦੇ, ਸੋ ਬੁਰਾ ਨਹੀਂ ਸੋਚਣਾ ਕਿਸੇ ਦਾ, ਅੰਦਰੋਂ ਸਾਰਿਆਂ ਦਾ ਭਲਾ ਮੰਗਦੇ ਰਹੋ। ਠੀਕ ਹੈ ਦੁਨੀਆ ਕੋਈ ਕੁਛ ਕੋਈ ਕੁਛ ਕੋਈ ਕੁਛ, ਮੇਰੇ ਲੱਖ ਵੈਰੀ ਹੋਣਗੇ ਮੈਂ ਨਹੀਂ ਕਿਸੇ ਦਾ ਵੈਰੀ, ਮੇਰੇ ਹਜ਼ਾਰਾਂ ਮਾੜਾ ਸੋਚਦੇ ਹੋਣਗੇ ਮੈਂ ਨਹੀਂ ਸੋਚਦਾ, ਮੈਨੂੰ ਲੱਖ ਗਾਲਾਂ ਕੱਢਦੇ ਹੋਣਗੇ ਮੈਂ ਨਹੀਂ ਕੱਢਦਾ, ਕਰਦੇ ਨੇ ਮੇਰੀਆਂ ਮਾਰਨ ਦੀਆਂ ਬੇਅੰਤਾਂ ਬਣਾਉਂਦੇ ਹੋਣਗੇ ਮੈਂ ਕਿਸੇ ਨੂੰ ਮਾਰਨ ਨਹੀਂ ਚੱਲਿਆ, ਮੇਰੇ ਵਾਸਤੇ ਮਾਰਨ ਦੀਆਂ ਲਸਕੀਮਾਂ ਘੜਦੇ ਹੋਣਗੇ ਮੈਂ ਕਿਸੇ ਨੂੰ ਮਾਰਨ ਨਹੀਂ ਤੁਰਨਾ। ਇਤਿਹਾਸ ਪੜ੍ਹ ਕੇ ਵੇਖ ਲਓ ਕਿਹੜੇ ਵੇਲੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ 15 ਬੰਦੇ ਇਕੱਠੇ ਹੋਵੋ, 50 ਬੰਦੇ ਇਕੱਠੇ ਹੋਵੋ, ਜਾਓ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਦਲਾ ਲੈ ਕੇ ਆਓ। ਕਦੇ ਕਿਤੇ ਨਹੀਂ ਹੋਇਆ। ਸਤਿਗੁਰ ਸਭਨਾ ਦਾ ਭਲਾ ਮਨਾਏ, ਸਤਿਗੁਰ ਸਭਨਾ ਦਾ ਭਲਾ ਮਨਾਏ, ਤਿਸ ਦਾ ਬੁਰਾ ਕਿਉਂ ਹੋਇਆ। ਸਭ ਦਾ ਭਲਾ ਮਨਾਉਣਾ ਸਿੱਖੋ, ਸਭ ਦਾ ਭਲਾ ਕਰਨਾ ਸਿੱਖੋ, ਕਿਸੇ ਦਾ ਭਲਾ ਸੋਚੋ, ਮਾੜਾ ਨਾ ਸੋਚੋ ਕਿਸੇ। ਇਹਦੇ ਨਾਲ ਆਪਣਾ ਮਨ ਸ਼ਾਂਤ ਰਹੇਗਾ, ਆਪਣਾ ਮਨ। ਇੱਥੇ ਤੱਕ ਵੀ ਲੋਕਾਂ ਦੀ ਸੋਚ, ਕਹਿੰਦੇ ਪੁਰਾਣੇ ਵੇਲਿਆਂ ਵਿੱਚ ਕਿਸੇ ਦੇ ਘਰੇ ਪੱਠੇ ਖਾਈ, ਮੱਝ ਰਾਤ ਨੂੰ ਸੰਗਲ ਤੁੜਾ ਗਈ, ਸਾਰੀ ਰਾਤ ਕਿਸੇ ਦੇ ਖੇਤ ਵਿੱਚ ਚਰਦੀ ਰਹੀ, ਜਦੋਂ ਸਵੇਰੇ ਜਾਗ ਆਈ ਉਹ ਮੱਝ ਜਾਗ ਆ ਕੇ ਵੇਖਿਆ ਮੱਝ ਹੈ ਨਹੀਂ, ਸੰਗਲ ਤੁੜਾ ਗਈ ਰਾਤ, ਤੇ ਜਾ ਕੇ ਵੇਖਿਆ ਤੇ ਉਹ ਮੱਝ ਕਿਸੇ ਦੇ ਖੇਤ 'ਚ ਚਰੇ ਪਈ, ਮੱਝ ਲਿਆਂਦੀ, ਸ਼ਾਮ ਹੋਈ ਬਾਲਟੀ ਦੁੱਧ ਦੀ ਭਰੀ, ਤੇ ਜਿਹਦੇ ਖੇਤ 'ਚ ਚਰ ਕੇ ਆਈ ਸੀ ਉਹਦਾ ਦਰਵਾਜ਼ਾ ਖੜਕਾਇਆ, ਕਹਿੰਦੇ ਬੂਹਾ ਖੋਲ ਭਰਾਵਾ, ਉਹਨੇ ਬੂਹਾ ਖੋਲਿਆ ਕਹਿੰਦੇ ਦੁੱਧ ਰੱਖ ਲਓ 7-8 ਕਿਲੋ ਦੁੱਧ, ਉਹ ਕਹਿੰਦੇ ਮੈਂ ਦੁੱਧ ਕਾਹਦਾ ਰੱਖ ਲਾਂ, ਕਹਿੰਦੇ ਸਾਡੀ ਮੱਝ ਦਾ ਦੁੱਧ ਹੈ ਕਹਿੰਦੇ ਮੈਨੂੰ ਕਿਉਂ ਦੇਣ ਆਇਆ? ਕਹਿੰਦੇ ਤੇਰੇ ਖੇਤ ਚਰ ਗਈ ਰਾਤ, ਪੱਠੇ ਤੇਰੇ ਖਾ ਕੇ ਆਈ ਹੈ, ਤੇਰੇ ਖੇਤ ਚਰ ਗਈ, ਇਹਦੇ ਤੇ ਤੇਰਾ ਹੱਕ ਬਣਦਾ, ਕਿਸੇ ਦਾ ਬੁਰਾ ਨਹੀਂ। ਇਦਾਂ ਦੇ ਪੁਰਾਣੇ ਵੇਲਿਆਂ ਵਿੱਚ ਲੋਕ ਹੁੰਦੇ ਸੀ, ਕੁਝ ਲੋਕ ਹੈ ਸੀ ਇਦਾਂ ਦੇ ਜਿਹੜੇ ਕਿਸੇ ਦਾ ਮਾੜਾ ਸੋਚਦੇ ਹੀ ਨਹੀਂ, ਔਰ ਅੱਜ ਵੀ ਇਦਾਂ ਦੇ ਹੈਗੇ। ਅੱਜ ਤੇ ਤੁਸੀਂ ਕੋਈ ਸਲਾਹ ਲਓਗੇ, ਕਈ ਬੰਦੇ ਇਦਾਂ ਦੇ ਸਲਾਹ ਲਓਗੇ, ਇਹ ਕਿਤੇ ਮੇਰੀ ਥਾਂ ਤੇ ਨਾ ਬਹਿ ਜੇ ਆ ਕੇ, ਪਰ ਨਹੀਂ, ਸਭ ਦਾ ਭਲਾ ਮੰਗਦੇ ਤੁਰੇ ਚੱਲੋ। ਗੁਰੂ ਸਾਹਿਬ ਨੇ ਕਿਸੇ ਦਾ ਮਾੜਾ ਨਹੀਂ ਕੀਤਾ। ਮਾਛੀਵਾੜ ਦੇ ਜੰਗਲ ਵਿੱਚ ਗੁਰੂ ਗੋਬਿੰਦ ਸਿੰਘ, ਕੱਲ ਤੁਸੀਂ ਰਾਤ ਦੇ ਦੀਵਾਨ ਵਿੱਚ ਸੁਣਿਆ ਸੀ, ਮੈਂ ਥੋੜਾ ਯਤਨ ਕਰਦਾ ਕਿਉਂਕਿ ਗਲਾ ਕੋਈ ਇੱਧਰ, ਇੱਕ ਦਿਨ ਪਰਸੋਂ ਠੰਡ ਲੱਗ ਗਈ ਬਹੁਤੀ, ਜ਼ੁਕਾਮ ਖੰਘ ਹੋਈ ਗਈ ਰਾਤ, ਤੇ ਗਲਾ ਥੋੜਾ ਜਿਹਾ ਬੈਠ ਗਿਆ, ਪਰ ਫਿਰ ਵੀ ਮੈਂ, ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਇਤਿਹਾਸ ਕੱਲ ਨੂੰ ਐ ਸ਼ਹੀਦੀ ਦਿਹਾੜਾ ਸਾਹਿਬ ਜਾਂਦਿਆਂ ਦਾ 13 ਪੋਹ ਕੱਲ ਨੂੰ ਐ, ਮੈਂ ਸੋਚਦਾ ਮੈਂ ਪਰਸੋਂ ਦੀਵਾਨ ਲਾ ਕੇ ਨਿਕਲਿਆ ਤੇ ਮੈਨੂੰ ਠੰਡ ਲੱਗ ਗਈ, ਇੱਥੋਂ ਹੀ ਨਿਕਲਿਆ, ਹਵਾ ਪੈ ਗਈ ਮਾੜੀ ਜੀ, ਤੇ ਜੇ ਸਾਨੂੰ ਜ਼ੁਕਾਮ ਲੱਗਦਾ, ਖੰਘ ਲੱਗਦੀ, ਠੰਡ ਲੱਗਦੀ ਹੈ, ਤੇ ਜਿਨ੍ਹਾਂ ਦੇ ਪੈਰਾਂ 'ਚ ਜੋੜਾ ਨਹੀਂ ਸੀ ਕੋਈ, ਤੇ ਉਹਨਾਂ ਦੇ ਪੈਰਾਂ ਨੂੰ ਠੰਡ ਨਹੀਂ ਚੜੀ ਹੋਣੀ, ਕਿਤੇ ਸਾਹਿਬਜ਼ਾਦਿਆਂ ਨੂੰ ਛਿੱਕਾਂ ਜ਼ੁਕਾਮ ਉਹਨਾਂ ਨੂੰ ਨਹੀਂ ਲੱਗਿਆ ਹੋਣਾ, ਕਿਤੇ ਉਹਨਾਂ ਦੇ ਨੱਕ ਲਾਲ, ਚਿਹਰੇ ਲਾਲ ਨਹੀਂ ਹੋਏ ਹੋਣੇ। ਮਾਤਾ ਗੁਜਰ ਕੌਰ, ਉਹ ਸਰੀਰ ਦਾ ਹਾਲ ਕੀ ਹੋਇਆ ਹੋਣਾ, 80 ਸਾਲ ਦੀ ਉਮਰ ਬੇਬੇ ਦੀ, 80 ਸਾਲ ਕੋਈ ਥੋੜੀ ਨਹੀਂ ਹੁੰਦੀ, 80 ਸਾਲ ਦੀ ਉਮਰ। ਮਾਛੀਵਾੜ ਦੇ ਜੰਗਲ ਵਿੱਚ ਕੰਡਿਆਂ ਦੀ ਸੇਜ ਵਿਛਾ ਕੇ ਚਿਹਰਾ ਦਗਦਗ ਕਰਦਾ ਹੀ ਰਿਹਾ, ਚਿਹਰੇ ਤੇ ਕੋਈ ਸ਼ਿਕਨ ਨਹੀਂ, ਸ਼ਾਂਤ। ਦਇਆ ਸਿੰਘ ਹੋਣਾ ਨੇ ਆ ਕੇ ਪੁੱਛਿਆ, ਮਹਾਰਾਜ ਕੰਡਿਆਂ ਦੀ ਸੇਜ ਤੇ? ਤੇ ਗੁਰੂ ਗੋਬਿੰਦ ਸਿੰਘ ਕਹਿਣ, ਅੱਜ ਨੀਂਦ ਕਿਵੇਂ ਆਈ? ਆਪਾਂ ਪੜ੍ਹਦੇ ਹਾਂ ਨਾ ਵੀ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ, ਮਹਿਲਾਂ ਵਿੱਚ ਰਹਿਣ ਵਾਲੇ। ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ, ਅੱਜ ਵਰਗੀ ਨੀਂਦ ਤੇ ਮੈਨੂੰ ਆਈ ਨਹੀਂ ਕਦੀ, ਅੱਜ ਬੜੀ ਸੋਹਣੀ ਨੀਂਦ ਆਈ ਮੈਨੂੰ। ਫਿਰ ਦਇਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੂੰ ਕੰਧਾੜੇ ਚ, ਆਪਣੇ ਭਾਈ ਮਾਨ ਸਿੰਘ ਨੇ ਕਲਗੀਧਰ ਪਾਤਸ਼ਾਹ ਨੂੰ ਆਪਣੇ ਕੰਧਾੜੇ ਚੁੱਕਿਆ ਸੀ, ਜਦੋਂ ਖੂਹ ਤੱਕ ਲੈ ਕੇ ਆਇਆ, ਗੁਲਾਬੇ ਪੰਜਾਬੇ ਦੇ ਖੂਹ ਤੱਕ। ਕਹਿੰਦੇ ਜਦੋਂ ਤੁਰਨ ਲੱਗੇ ਮਾਛੀਵਾੜ ਤੇ, ਕਹਿੰਦੇ ਇਸ਼ਨਾਨ ਕਰਨਾ ਹੈ, ਇਸ਼ਨਾਨ ਕਰਾਓ, ਜਰਾ ਇਸ਼ਨਾਨ ਕਰੀਏ। ਇਸ਼ਨਾਨ ਕਰਾਉਣ ਲੱਗੇ, ਜਦੋਂ ਤੁਰਨ ਲੱਗੇ, ਤੁਰਿਆ ਨਹੀਂ ਗਿਆ, ਤੇ ਮਾਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੂੰ ਗੋਦੀ ਚੁੱਕ ਲਿਆ। ਮਹਾਰਾਜ ਮੈਂ ਚੁੱਕਣ ਲੱਗਿਆ, ਓਏ ਤੂੰ ਰਹਿਣ ਦੇ, ਨਹੀਂ ਨਹੀਂ ਐ ਕਹਿੰਦਿਆਂ ਕਹਿੰਦੇ ਗੋਦੀ ਚੱਕ ਲਿਆ ਮਹਾਰਾਜ ਨੂੰ, ਐ ਚੱਕ ਕੇ ਤੇ ਖੂਹ ਤੱਕ ਲੈ ਗਿਆ, ਤੇ ਮਹਾਰਾਜ ਦੇ ਅੱਖਾਂ ਚੋਂ ਪਾਣੀ ਆ ਗਿਆ। ਕਹਿੰਦੇ ਕੀ ਕਰੋਗੇ ਮੇਰੇ ਲਈ, ਕਿੰਨਾ ਕੁ ਕਰੋਗੇ ਮੇਰੇ ਲਈ, ਕਿੱਥੇ ਕਿੱਥੇ ਖੜੋਗੇ ਮੇਰੇ ਲਈ? ਕਹਿੰਦੇ ਸੱਚੇ ਪਾਤਸ਼ਾਹ, ਜਾਨ ਤੇਰੇ ਲਈ ਹੈ, ਬੈ ਕਰ ਚੁੱਕੇ ਹਾਂ, ਕਬਜ਼ਾ ਹੀ ਲੈਣਾ, ਜਿੱਦੇ ਮਰਜ਼ੀ ਲੈ ਲਿਓ, ਅਸੀਂ ਤੁਹਾਡੇ ਨਾਂ ਕਰਤੀ ਜਿੰਦ, ਅਸੀਂ ਤੁਹਾਡੇ ਨਾਂ ਕਰ ਦਿੱਤੀ ਹੈ, ਤੁਹਾਡੇ ਲਈ, ਤੁਹਾਡੇ ਲਈ ਜੀਵਾਂਗੇ, ਤੁਹਾਡੇ ਲਈ ਮਰਾਂਗੇ, ਤੁਹਾਡੇ ਲਈ ਖੜੇ ਹਾਂ, ਤੁਹਾਡੇ ਲਈ ਖੜਾਂਗੇ, ਤੁਹਾਡੇ ਨਾਲ ਪਿਆਰ ਕਰਦੇ ਹਾਂ, ਸਾਰੀ ਜ਼ਿੰਦਗੀ ਕਰਦੇ ਰਹਾਂਗੇ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਗੋਦ ਚੁੱਕ ਕੇ ਗੁਲਾਬੇ ਪੰਜਾਬੇ ਦੇ ਖੂਹ ਤੇ ਲੈ ਕੇ ਆਏ। ਇਹ ਮਾਛੀਵਾੜੇ ਦੇ ਵੱਲ ਹੋ ਰਿਹਾ ਸੀ। ਦੂਸਰੇ ਪਾਸੇ ਜਦੋਂ ਸਰਸਾ ਦੇ ਕੰਢੇ ਤੇ ਵਿਛੋੜਾ ਪਿਆ ਸੀ 7 ਪੋਹ ਦੀ ਸਵੇਰ ਨੂੰ, ਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਇਹ ਸਤਲੁਜ ਦੇ ਕੰਢੇ ਕੰਢੇ ਨਾਲ ਨਾਲ ਤੁਰੇ ਆਏ, ਜਿੱਧਰ ਨੂੰ ਪਾਣੀ ਆਉਂਦਾ ਸਤਲੁਜ ਦਾ। ਇਹਨਾਂ ਨੇ ਸਤਲੁਜ ਪਾਰ ਨਹੀਂ ਕੀਤਾ, ਸਰਸਾ ਨਦੀ ਪਾਰ ਕੀਤੀ ਪਰ ਸਤਲੁਜ ਪਾਰ ਨਹੀਂ ਕੀਤੀ। ਕੰਢੇ 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 ਤੁਰੇ ਆਏ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਕਿਤੇ ਕਿਤੇ ਸਿਪਾਹੀ ਆ ਜਾਂਦੇ ਆ ਉਸੇ ਵੇਲੇ ਝਾੜੀਆਂ ਦੇ ਓਹਲੇ ਲੁਕ ਜਾਂਦੇ ਆ ਫੇਰ ਆ ਜਾਂਦੇ ਉੱਤੇ 80 ਸਾਲ ਦੀ ਉਮਰ ਮਾਤਾ ਜੀ ਦੀ 80 ਸਾਲ ਦੀ ਕਈ ਬਜ਼ੁਰਗ 80 ਸਾਲ ਦੇ ਤਕੜੇ ਆਪਣੇ ਆਪ ਵਿੱਚ ਫਿੱਟ ਹੁੰਦੇ ਨੇ ਪਰ 80 ਉਮਰ ਤੇ ਉਮਰ ਹੀ ਹੈ 80 ਸਾਲ ਥੋੜੀ ਉਮਰ ਨਹੀਂ ਹੁੰਦੀ ਤੇ ਮਾਤਾ ਗੁਜਰ ਕੌਰ ਫਿਰ ਉਹਨਾਂ ਨੂੰ ਪਟੜੀ ਤੇ ਤੋਰਦੇ ਆ ਫਿਰ ਸਿਪਾਹੀ ਆ ਜਾਂਦੇ ਨੇ ਕਿਤੇ ਕੋਈ ਨਾ ਕੋਈ ਖੜਕਾ ਹੁੰਦਾ ਫਿਰ ਝਾੜੀਆਂ 'ਚ ਜਾ ਵੜਦੇ ਥੱਲੇ ਸਾਰਾ ਦਿਨ ਇਹਨਾਂ ਦਾ ਸੱਤ ਪੋਹ ਦਾ ਏਦਾਂ ਹੀ ਤੁਰਦਿਆਂ ਤੁਰਦਿਆਂ ਲੰਘਿਆ ਅੱਗੇ ਚੱਕ ਢੇਰਾਂ ਪਿੰਡ ਆਇਆ ਤੁਸੀਂ ਸੁਣਿਆ ਕੁੰਮੇ ਮਾਸ਼ਕੀ ਦਾ ਪਿੰਡ ਸਾਹਮਣੇ ਦੀਵਾ ਬਲਦਾ ਦਿਸਿਆ ਛੱਪਰੀ ਹੈ ਮਹਾਰਾਜ ਮਾਤਾ ਜੀ ਤੇ ਸਾਹਿਬਜ਼ਾਦੇ ਨੇੜੇ ਗਏ ਜਦੋਂ ਆਵਾਜ਼ ਦਿੱਤੀ ਛੱਪਰੀ ਦਿਆ ਮਾਲਕਾ ਬੂਹਾ ਖੋਲ ਉਹਨੇ ਦਰਵਾਜ਼ਾ ਖੋਲਿਆ ਹਾਂਜੀ ਕੌਣ ਮਾਤਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਉਹਨਾਂ ਨੂੰ ਕੌਣ ਨਹੀਂ ਜੀ ਜਾਣਦਾ ਉਹਨਾਂ ਦੇ ਕਈ ਸੇਵਕ ਮੇਰੀ ਛੱਪਰੀ ਵਿੱਚ ਮੇਰੀ ਬੇੜੀ ਵਿੱਚ ਬੈਠਦੇ ਹੈ ਮੈਂ ਉਹਨਾਂ ਨੂੰ ਪਾਰ ਕਰਦਾ ਮੈਂ ਜਾਣਦਾ ਮਾਤਾ ਜੀ ਮਾਤਾ ਗੁਜਰ ਕੌਰ ਜੀ ਨੂੰ ਕਹਿੰਦਾ ਮੈਂ ਦਰਸ਼ਨ ਨਹੀਂ ਕਦੀ ਕੀਤੇ ਦਰਸ਼ਨਾਂ ਦੀ ਇੱਛਾ ਬਹੁਤ ਹੈ ਵੀ ਕਦੇ ਗੁਰੂ ਗੋਬਿੰਦ ਸਿੰਘ ਦੇ ਮੈਨੂੰ ਦਰਸ਼ਨ ਹੋਣ ਮੈਂ ਉਹਨਾਂ ਦੇ ਕਦੇ ਦਰਸ਼ਨ ਨਹੀਂ ਕੀਤੇ ਤੇ ਮੈਂ ਜਾਣਦਾ ਉਹਨਾਂ ਦਾ ਨਾਂ ਸੁਣਿਆ ਉਹਨਾਂ ਦੇ ਸੇਵਕਾਂ ਨੂੰ ਮੈਂ ਕਈ ਵਾਰੀ ਇੱਧਰੋਂ ਉੱਧਰ ਉੱਧਰੋਂ ਇੱਧਰ ਦਰਿਆ ਵਿੱਚ ਪਾਰ ਕਰਦਾ ਰਹਿੰਦਾ ਮੇਰੀ ਬੇੜੀ ਹੈ ਕਰੀਮ ਬਖਸ਼ ਕੁੰਮਾ ਮਾਸ਼ਕੀ ਇਹਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਸੀ ਇਹਦਾ ਨਾਂ ਸੀ ਕੁੰਮਾ ਇਹਨੂੰ ਮੁਸਲਮਾਨ ਧੱਕੇ ਨਾਲ ਬਣਾ ਕੇ ਕਰੀਮ ਬਖਸ਼ ਕੀਤਾ ਸੀ ਜ਼ਬਰਦਸਤ ਮਾਤਾ ਜੀ ਕਹਿਣ ਲੱਗੇ ਫਿਰ ਤੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨਹੀਂ ਕੀਤੇ ਕਦੇ ਕਹਿੰਦੇ ਮੈਂ ਦਰਸ਼ਨ ਨਹੀਂ ਕੀਤੇ ਸੁਣਿਆ ਮਾਤਾ ਜੀ ਕਹਿਣ ਲੱਗੇ ਆਹ ਜਿਹੜੇ ਸਾਹਿਬਜ਼ਾਦੇ ਹੈ ਆਹ ਬੱਚੇ ਨਾਲ ਨੇ ਮੇਰੇ ਇੱਕ 6 ਸਾਲ ਦਾ ਇੱਕ 8 ਦਾ ਇੱਕ ਨੇ 7 ਦਾ ਹੋਣਾ ਇੱਕ ਨੇ ਅਜੇ 9 ਦਾ ਹੋਣਾ ਇਹ ਜਿਹੜੇ ਬੱਚੇ ਨੇ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਮੈਂ ਮਾਂ ਗੁਜਰੀ ਮੇਰਾ ਨਾਂ ਗੁਜਰੀ ਹੈ ਮੈਂ ਉਹਨਾਂ ਦੀ ਮਾਂ ਧੰਨ ਭਾਗ ਮੇਰੇ ਕਹਿੰਦਾ ਜੀ ਤੁਸੀਂ ਇੱਧਰ ਕਿੱਧਰ ਆ ਗਏ ਕਹਿੰਦੇ ਆਨੰਦਪੁਰ ਘੇਰੇ ਪਏ ਸੀ ਸਾਨੂੰ ਖਾਲਸੇ ਨਾਲੋਂ ਅਸੀਂ ਵਿਛੜ ਗਏ ਇਸ ਕਰਕੇ ਇੱਧਰ ਨੂੰ ਆਉਣਾ ਪੈ ਗਿਆ ਪਤਾ ਨਹੀਂ ਕਿੱਧਰ ਚਲੇ ਗਏ ਬਾਕੀ ਦੇ ਸਰਸਾ ਦੇ ਕੰਢੇ ਤੇ ਸਾਰਾ ਟੱਬਰ ਵਿਛੜ ਗਿਆ ਅਸੀਂ ਇੱਧਰ ਆ ਗਏ ਰਾਤ ਕੱਟਣੀ ਚਾਹੁੰਦੇ ਹਾਂ ਰੱਖ ਲਏਗਾ ਆਪਣੇ ਘਰ ਹੱਥ ਜੋੜ ਕੇ ਖੜ ਗਿਆ ਕਹਿੰਦਾ ਮੇਰੇ ਗਰੀਬ ਕੋਲ ਜੋ ਹੈ ਤੁਹਾਡਾ ਜਿੱਦਾਂ ਦੀ ਛੱਪਰੀ ਹੈ ਤੁਹਾਡੀ ਹੈ ਮੈਂ ਬਾਹਰ ਸੌਂ ਜਾਵਾਂਗਾ ਤੁਸੀਂ ਅੰਦਰ ਆਰਾਮ ਕਰੋ ਰੋਣ ਲੱਗ ਪਿਆ ਕਹਿੰਦਾ ਜੀ ਮਹਿਲਾਂ 'ਚ ਰਹਿਣ ਵਾਲੇ ਅੱਜ ਮੇਰੀ ਛੱਪਰੀ 'ਚ ਰਹਿਣਗੇ ਗੱਲ ਵੱਡੀ ਹੈ ਪਰ ਆਓ ਮਹਿਲਾਂ ਵਾਲੇ ਤੇ ਮਗਰ ਪਏ ਆ ਛੱਪਰੀਆਂ ਵਾਲੇ ਸਹਾਰੇ ਦਿੰਦੇ ਆ ਮਹਿਲਾਂ ਵਾਲੇ ਬਰਦਾਸ਼ਤ ਨਹੀਂ ਕਰਦੇ ਛੱਪਰੀਆਂ ਵਾਲਿਆਂ ਨੇ ਜੀ ਆਇਆਂ ਕਿਹਾ ਮਾਤਾ ਜੀ ਆਇਆਂ ਨੂੰ ਤੁਸੀਂ ਮੇਰੀ ਛੱਪਰੀ ਜਾਓ ਧੰਨ ਭਾਗ ਮੇਰੇ ਤੁਸੀਂ ਆਏ ਬੜਾ ਇਹਨੇ ਮਾਤਾ ਗੁਜਰ ਕੌਰ ਨੂੰ ਮਾਤਾ ਸਾਹਿਬਜ਼ਾਦਿਆਂ ਨੂੰ ਪਿਆਰ ਕੀਤਾ ਨੇੜੇ ਇੱਕ ਲਕਸ਼ਮੀ ਮਾਂ ਮਾਤਾ ਸੀ ਕੋਈ ਉਹਦੇ ਤੋਂ ਪ੍ਰਸ਼ਾਦੇ ਲਿਆਇਆ ਬਣਵਾ ਕੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਇਆ ਦੁੱਧ ਛਕਾਇਆ ਮਾਤਾ ਜੀ ਰਾਤ ਆਰਾਮ ਕਰਦੇ ਰਹੇ ਇਹ ਸੱਤ ਪੋਹ ਦੀ ਰਾਤ ਚੱਕ ਢੇਰਾਂ ਪਿੰਡ ਵਿੱਚ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਛੱਪਰੀ 'ਚ ਕੱਢੀ ਸਾਰੀ ਰਾਤ ਇਹ ਕੁੰਮਾ ਮਾਸ਼ਕੀ ਬਾਹਰ ਸੁੱਤਾ ਰਿਹਾ ਸਰਕਾਰਾਂ ਨੂੰ ਸਮੇਂ ਦੀਆਂ ਹਕੂਮਤਾਂ ਨੂੰ ਲਾਹਨਤਾਂ ਪਾਉਂਦਾ ਰਿਹਾ। ਨਿੱਕੀਆਂ ਨਿੱਕੀਆਂ ਜਿੰਦਾਂ ਨੇ ਕੈਸਾ ਕਹਿਰ ਕਮਾਇਆ ਇਹਨਾਂ ਲੋਕਾਂ ਨੇ, ਇਹਨਾਂ ਤਰਸ ਨਹੀਂ ਕੀਤਾ ਸਾਹਿਬਜ਼ਾਦਿਆਂ ਵੱਲ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਰਾਂ ਵੱਲ। ਸਾਰੀ ਰਾਤ ਬਾਰ ਬਾਰ ਅੰਦਰ ਜਾ ਕੇ ਵੇਖਦਾ, ਆਰਾਮ ਕਰਦੇ ਨੇ, ਸੌਂ ਗਏ ਨੇ। ਸਾਰੀ ਰਾਤ ਲੰਘ ਗਈ, ਸਵੇਰੇ ਮਾਤਾ ਜੀ ਨੇ ਕਿਹਾ ਕੁੰਮੇ ਨੇੜੇ ਤੇੜੇ ਵੇਖਾਂ ਕੋਈ ਸਿੰਘ ਮਿਲ ਪਏ ਸਾਨੂੰ, ਅੱਗੇ ਅਸੀਂ ਜਾਈਏ, ਫਿਰ ਕੋਈ ਮਿਲ ਪਵੇ। ਇਹ ਲੱਭਣ ਗਿਆ ਤੇ ਲੱਭਿਆ ਗੰਗੂ, ਗੰਗੂ ਲੱਭ ਪਿਆ। ਤੇ ਗੰਗੂ ਜਦੋਂ ਆਇਆ, ਗੰਗੂ ਨੂੰ ਤੇ ਚਾਅ ਚੜ ਗਿਆ ਵੀ ਮਾਤਾ ਗੁਜਰ ਕੌਰ ਮਿਲ ਪਏ ਆ, ਇਹਨਾਂ ਕੋਲ ਕੋਈ ਨਾ ਕੋਈ ਮਾਇਆ ਮੂਇਆ ਹੋਏਗੀ ਥੋੜ੍ਹੀ ਬਹੁਤ ਥੈਲੀ। ਤੁਰਨ ਲੱਗੇ, ਮਾਤਾ ਜੀ ਨੇ ਕੁੰਮੇ ਮਾਸ਼ਕੀ ਨੂੰ ਪੰਜ ਮੋਹਰਾਂ ਦਿੱਤੀਆਂ, ਥੈਲੀ ਚੋਂ ਕੱਢ ਕੇ ਪੰਜ ਮੋਹਰਾਂ, ਤੇ ਦੋ ਮੋਹਰਾਂ ਦਿੱਤੀਆਂ ਲਕਸ਼ਮੀ ਮਾਈ ਨੂੰ, ਤੂੰ ਸਾਨੂੰ ਪ੍ਰਸ਼ਾਦਾ ਛਕਾਇਆ, ਉਹ ਦੋ ਮੋਹਰਾਂ ਮਾਈ ਨੂੰ ਦਿੱਤੀਆਂ। ਇਹਨੇ ਵੇਖ ਲਈ ਮਾਇਆ, ਮਾਇਆ ਦੀ ਟੁਣਕਾਰ ਸੁਣ ਲਈ, ਮਾਇਆ ਬੰਦੇ ਨੂੰ ਹਿਪਨੋਟਾਈਜ਼ ਕਰ ਲੈਂਦੀ ਹੈ। ਮਾਇਆ ਦੇ ਸਮੋਹਿਤ ਹੋਏ ਬੰਦੇ, ਹਿਪਨੋਟਾਈਜ਼ ਹੋਏ ਬੰਦੇ ਫਿਰ ਕੁਛ ਨਹੀਂ ਵੇਖਦੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹਰੋਲ ਕਚੋਲਾ। ਬੰਦੇ ਦੇ ਅੰਦਰ ਰੋਲ ਕਚੋਲਾ ਹੀ ਚੱਲਦਾ ਰਹਿੰਦਾ, ਮਾਇਆ ਜਦੋਂ ਦਿਮਾਗ ਤੇ ਚੜ ਜੇ ਨਾ, ਰੋਲ ਕਚੋਲਾ ਹੀ ਚੱਲਦਾ ਰਹਿੰਦਾ। ਤੁਸੀਂ ਉਹਨੂੰ ਸਿਆਣੀਆਂ ਗੱਲਾਂ ਦੱਸੋਗੇ, ਤੁਹਾਡੀ ਗੱਲ ਕੋਈ ਨਹੀਂ ਸੁਣਦਾ। ਚੱਜ ਦੀ ਗੱਲ ਕਰਨ ਲੱਗ ਜਾਓ, ਤੁਹਾਡੇ ਉਹਦੇ ਪੱਲੇ ਹੀ ਨਹੀਂ ਕੁਛ ਪੈਂਦਾ। ਸਿਆਣੀ ਗੱਲ ਕਰਕੇ ਵੇਖਿਓ, ਮਾਇਆ ਧਾਰੀ ਬੰਦਾ ਜਿਹਦੇ ਕੋਲ, ਉਹ ਕਿਸੇ ਦੀ ਗੱਲ ਹੀ ਨਹੀਂ ਸੁਣ ਕੇ ਰਾਜੀ ਹੁੰਦਾ। ਲਾਲਚ ਇੰਨਾ ਹੋ ਗਿਆ, ਪਾਗਲ ਹੋ ਗਿਆ, ਹਿਪਨੋਟਾਈਜ਼ ਹੋ ਗਿਆ, ਕੁਝ ਨਹੀਂ ਦਿਸਦਾ। ਮਾਤਾ ਜੀ ਚੱਲੀਏ ਫਿਰ, ਮੇਰੇ ਪਿੰਡ ਚੱਲਦੇ ਆ। ਮਾਤਾ ਜੀ ਕਹਿੰਦੇ ਚੱਲੋ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਗੰਗੂ ਕਰੀਮ ਬਖਸ਼ ਮਾਸ਼ੀ ਦੀ ਛੱਪਰੀ ਚੋਂ ਤੁਰਿਆ। ਰਾਹ ਵਿੱਚ ਇਹਨੇ ਕਾਈਨੌਰ ਪਿੰਡ ਆਉਂਦਾ, ਇੱਕ ਕਾਈਨੌਰ, ਇੱਥੇ ਵੀ ਰਾਤ ਕਟਾਈ ਇਹਨੇ ਅੱਠ ਪੋਹ ਦੀ ਰਾਤ ਇਹਨੇ ਕਾਈਨੌਰ ਪਿੰਡ ਵਿੱਚ ਕਟਾਈ। ਇਹਨੂੰ ਇਹ ਸੀ ਵੀ ਮੇਰੇ ਪਿੰਡ ਲਿਜਾਣ ਤੋਂ ਪਹਿਲਾਂ ਪਹਿਲਾਂ ਹੀ ਮੈਂ ਥੈਲੀ ਇਹਨਾਂ ਦੀ ਜਿਹੜੀ ਮਾਇਆ ਇਹਨਾਂ ਕੋਲੇ ਮੈਂ ਲੈ ਲਵਾਂ, ਮੈਂ ਪਿੰਡ ਕਾਹਤੋਂ ਲੈ ਕੇ ਜਾਵਾਂ। ਇਹਨੇ ਛੱਪਰੀ ਦੇ, ਇਹਨੇ ਛੱਪੜ ਦੇ ਕੰਢੇ ਤੇ ਮਾਤਾ ਜੀ ਨੂੰ ਰੱਖਿਆ, ਤਲਾਬ ਸੀ ਉੱਥੇ, ਸੌਣਗੇ, ਮੈਂ ਮਾਇਆ ਲੈ ਜਾਵਾਂਗਾ ਚੱਕ ਕੇ। ਪਰ ਮਾਤਾ ਗੁਜਰ ਕੌਰ ਸਾਰੀ ਰਾਤ ਸੁੱਤੇ ਹੀ ਨਹੀਂ, ਬਾਹਰ ਠੰਡ ਦੇ ਵਿੱਚ ਪਾਤੇ ਦਰਖਤ ਦੇ ਥੱਲੇ, ਤੇ ਮਾਤਾ ਜੀ ਨੇ ਇੱਦਾਂ ਕੋਲ ਬਿਠਾਈ ਰੱਖਿਆ, ਸਾਰੀ ਰਾਤ ਹੀ ਜਾਗੀ ਗਿਆ, ਸੁੱਤੇ ਹੀ ਨਹੀਂ, ਇਹਦਾ ਦਾ ਹੀ ਨਹੀਂ ਲੱਗਾ। ਅੱਠ ਪੋਹ ਦੀ ਰਾਤ ਵੀ ਲੰਘ ਗਈ, ਫਿਰ ਨੌ ਨੂੰ ਇਹਨੂੰ ਲਿਜਾਣਾ ਪਿਆ ਆਪਣੇ ਪਿੰਡ ਸਹੇੜੀ, ਖੇੜੀ ਕਹਿੰਦੇ ਜਿਹਨੂੰ, ਉਸ ਪਿੰਡ ਦੇ ਵਿੱਚ ਜਦੋਂ ਲੈ ਕੇ ਗਿਆ, ਫਿਰ ਇਹਨੂੰ ਹੁਣ ਬਹਾਨਾ ਮਿਲਿਆ। ਆਪਣੀ ਮਾਂ ਨੂੰ ਕਹਿਣ ਲੱਗਾ, ਮਾਤਾ ਪ੍ਰਸ਼ਾਦਾ ਬਣਾ, ਇਹ ਪਤਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ। ਹਾਂ ਮਾਤਾ ਜੀ, ਮਾਂ ਕਹਿੰਦੀ ਮੈਨੂੰ ਪਤਾ ਹੈ, ਗੁਰੂ ਗੋਬਿੰਦ ਸਿੰਘ ਦੀ ਮਾਂ ਹੈ, ਤੇ ਰੋਟੀ ਬਣਾ ਤੇ ਵਿੱਚ ਪਾ ਦੇ ਜ਼ਹਿਰ, ਜ਼ਹਿਰ ਪਾ ਦੇ, ਖਾਣਗੇ ਮਰ ਜਾਣਗੇ, ਖਤਮ ਹੋ ਜਾਣਗੇ। ਗੰਗੂ ਦੀ ਮਾਂ ਕਹਿਣ ਲੱਗੀ, ਦੁਸ਼ਮਣ ਵੀ ਘਰ ਆ ਜੇ ਬੰਦਾ ਐ ਨਹੀਂ ਸੋਚਦਾ, ਤੂੰ ਪਾਗਲ ਹੋਇਆ, ਘਰੇ ਆਇਆ ਨੂੰ ਤੂੰ ਜ਼ਹਿਰ ਪਾਏਗਾ। ਉਹ ਮਾਤਾ ਪੁਰਾਣੇ ਖਿਆਲਾਂ ਦੀ ਉਹੀ ਗੱਲਾਂ ਕਰੀ ਜਾਂਦੀ, ਤੂੰ ਤੂੰ ਜ਼ਹਿਰ ਪਾ, ਮਰ ਜਾਣਗੇ, ਖਤਮ ਹੋ ਜਾਣਗੇ, ਇੰਨੀ ਮਾਇਆ ਆਪਣੇ ਕੋਲੇ ਮੁੱਕਣੀ ਨਹੀਂ। ਵੇਖੋ ਖਾਂ, ਮੈਲ ਇੱਡੀ ਭੈੜੀ ਚੀਜ਼ ਹੈ, ਇੰਨੀ ਵੱਧ ਜਾਂਦੀ ਬੰਦੇ ਦੇ ਅੰਦਰ ਕਿ ਸਾਹਿਬਜ਼ਾਦੇ ਨਹੀਂ ਦਿਸਦੇ। ਅੱਜ ਕੱਲ੍ਹ ਵੀ ਲੋਕ ਇੰਨੇ ਮੈਲੇ ਹੈਗੇ ਹੈ, ਆਪਣੇ ਘਰੇ ਬੱਚਾ ਨਹੀਂ ਕਹਿੰਦੇ, ਬੱਚੇ ਦੀ ਬਲੀ ਦਿਓਗੇ ਬੱਚਾ ਹੋ ਜਾਏਗਾ। ਇਹੋ ਜਿਹੇ ਲੋਕ ਅੱਜ ਵੀ ਹੈਗੇ ਹੈ, ਕਿਸੇ ਦੇ ਬੱਚੇ ਦੀ ਬਲੀ ਦਿਓਗੇ ਤੁਹਾਡੇ ਬੱਚਾ ਹੋ ਜਾਏਗਾ, ਇੱਦਾਂ ਦੀਆਂ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ। ਲੋਕੀ ਦੂਜਿਆਂ ਦੀਆਂ ਬਲੀਆਂ ਦੇਣ ਤੱਕ ਜਾਂਦੇ ਹੈ, ਬਲੀਆਂ ਦੇਣ ਤੱਕ ਚਲੇ ਜਾਂਦੇ ਆ ਲੋਕ। ਤਾਂ ਹੀ ਤਾਂ ਕਹਿੰਦੇ ਵੀ ਯਾਰ, ਇਹਨੂੰ ਮੈਲ ਨੂੰ ਪੈਦਾ ਨਾ ਹੋਣ ਦਿਆ ਕਰੋ ਮਾੜੀ ਜੀ। ਇਹ ਮੈਲ ਕਿੰਨੀ ਜ਼ਿਆਦਾ ਖਤਰਨਾਕ ਹੈ ਬੰਦੇ ਦੇ ਅੰਦਰ ਪੈਦਾ ਹੋ ਜੇ, ਇਹ ਤੇ ਸਾਹਿਬਜ਼ਾਦੇ ਸਾਹਿਬਜ਼ਾਦੇ ਨਹੀਂ ਦਿਸਦੇ ਫਿਰ, ਜਦੋਂ ਇੰਨੀ ਵੱਧ ਜਾਂਦੀ ਹੈ। ਬੰਦੇ ਨੂੰ ਬੰਦਾ ਕੀ ਦਿਸਣਾ ਹੈ ਤੇ ਸਾਹਿਬਜ਼ਾਦੇ ਨਹੀਂ ਦਿਸੇ ਮਾਂ ਜ਼ਹਿਰ ਪਾ ਦੇ ਉਹ ਕਹਿਣ ਲੱਗੀ ਮੈਂ ਨਹੀਂ ਇਹ ਕੰਮ ਕਰ ਸਕਦੀ ਇਹ ਫਿਰ ਰਾਤ ਨੂੰ ਉੱਠਦਾ ਹੈ ਇਹਨੇ ਫਿਰ ਥੈਲੀ ਜਿਹੜੀ ਮੋਹਰਾਂ ਵਾਲੀ ਸੀ ਚੁੱਕ ਲਈ ਮਾਤਾ ਜੀ ਨੇ ਵੇਖ ਲਈ ਜਦੋਂ ਮਾਤਾ ਜੀ ਨੇ ਥੈਲੀ ਵੇਖੀ ਤੇ ਸਵੇਰੇ ਮਾਤਾ ਜੀ ਨੇ ਸਹਿਜ ਸੁਭਾਅ ਪੁੱਛ ਲਿਆ ਆਪਾਂ ਨੋਰਮਲੀ ਗੱਲ ਕਰ ਹੀ ਲੈਂਦੇ ਹਾਂ ਮਾਤਾ ਜੀ ਕਹਿਣ ਲੱਗੇ ਗੰਗੂ ਉਹ ਕਿਤੇ ਥੈਲੀ ਸਾਂਭ ਕੇ ਰੱਖ ਲਈ ਰਾਤ ਚੱਕ ਕੇ ਲੈ ਗਿਆ ਸੀ ਕਹਿਣ ਲੱਗਾ ਕਿਹੜੀ ਥੈਲੀ ਕਹਿੰਦੇ ਜਿਹੜੀ ਰਾਤ ਲੱਗਿਆ ਸੀ ਮੈਂ ਜਾਗਦੀ ਸੀ ਮੈਂ ਵੇਖਿਆ ਤੈਨੂੰ ਥੈਲੀ ਲੈ ਗਿਆ ਚੁੱਕ ਕਹਿੰਦਾ ਨਾਲੇ ਤੁਹਾਨੂੰ ਘਰੇ ਰੱਖਿਆ ਨਾਲੇ ਇਲਜ਼ਾਮ ਲਾਉਂਦੇ ਹੋ ਮਾਤਾ ਜੀ ਕਹਿੰਦੇ ਕਾਹਦੇ ਇਲਜ਼ਾਮ ਧੀ ਮਾਵਾਂ ਪੁੱਤਰਾਂ ਦਾ ਕਿਹੜਾ ਕੁਝ ਵੰਡਿਆ ਹੁੰਦਾ ਤੇਰੇ ਕੋਲ ਹੋਈ ਕਿ ਮੇਰੇ ਕੋਲ ਹੋਈ ਕੋਈ ਨਹੀਂ ਤੂੰ ਰੱਖ ਲੈ ਮਾਤਾ ਜੀ ਕਹਿੰਦੇ ਤੇਰੇ ਕੋਲ ਹੋਈ ਕਿ ਮੇਰੇ ਕੋਲ ਹੋਈ ਤੂੰ ਥੈਲੀ ਰੱਖ ਲੈ ਨਾ 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 ਹੁਣ ਤੁਸੀਂ ਮੇਰੇ ਤੇ ਇਲਜ਼ਾਮ ਲਾਤਾ ਹੁਣ ਤੇ ਮੈਂ ਸ਼ਿਕਾਇਤ ਕਰੂੰ ਜਾ ਕੇ ਮਰਿੰਡੇ ਮਾਤਾ ਜੀ ਕਹਿੰਦੇ ਇਦਾਂ ਦਾ ਕੰਮ ਨਾ ਕਰ ਗੰਗੂ ਤੈਨੂੰ ਪਤਾ ਸਿਪਾਹੀ ਮਗਰ ਪਏ ਹੋਏ ਆ ਨਿੱਕੇ ਨਿੱਕੇ ਬੱਚੇ ਐ ਬੁਰੀ ਤਰ੍ਹਾਂ ਪੇਸ਼ ਹੋਣਗੇ ਹਾਲਾਤ ਬੜੇ ਮਾੜੇ ਬਣ ਜਾਣਗੇ ਨਿੱਕੇ ਨਿੱਕੇ ਨਿਆਣੇ ਨੇ ਮੇਰੀ ਗੱਲ ਕੁਝ ਹੋਰ ਸੀ ਮੈਂ ਕੱਲ ਮਰਦੀ ਅੱਜ ਮਰ ਜਾਂ ਨਿੱਕੇ ਬੱਚੇ ਐ ਜੇ ਮਰਿੰਡੇ ਵੱਲ ਨੂੰ ਮੂੰਹ ਚੱਕੇਗਾ ਮਰਿੰਡੇ ਜਾਏਗਾ ਮੁਸ਼ਕਲ ਖੜੀ ਹੋ ਜਾਣੀ ਹੈ ਉੱਧਰ ਨੂੰ ਨਾ ਜਾਈ ਕਹਿਣ ਲੱਗਾ ਨਹੀਂ ਤੁਸੀਂ ਹੁਣ ਮੇਰੇ ਤੇ ਇਲਜ਼ਾਮ ਲਾ ਦਿੱਤਾ ਮੈਂ ਤੇ ਜਾਵਾਂਗਾ ਸ਼ਿਕਾਇਤ ਕਰਨ ਮਾਤਾ ਜੀ ਦੇ ਰੋਕਦਿਆਂ ਰੋਕਦਿਆਂ ਅੰਦਰ ਬੰਦ ਕਰਕੇ ਕੁੰਡੀ ਲਾ ਕੇ ਜਿੰਦਾ ਲਾ ਤਾ ਜਿੰਦਾ ਲਾ ਕੇ ਚਾਬੀ ਜੇਬ ਚ ਪਾ ਕੇ ਮਰਿੰਡੇ ਕਿਹਾ ਮਰਿੰਡੇ ਹੁਣ ਕਿਉਂ ਗਿਆ ਵੀ ਥੈਲੀ ਤੇ ਜਿਹੜੀ ਮਿਲੀ ਹੋਈ ਮਿਲੀ ਹੈ ਹੁਣ ਇਨਾਮ ਵੀ ਲੈ ਲਈਏ ਜਾ ਕੇ ਮਰਿੰਡੇ ਜਾ ਕੇ ਇਨਾਮ ਲੈਣ ਦੇ ਲਾਲਚ ਦੇ ਵਿੱਚ ਪਾਗਲ ਹੋ ਗਿਆ ਮੱਤ ਮਾਰੀ ਗਈ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਕਹਿੰਦੇ ਨਾਗਨੀ ਬਣ ਜਾਂਦੀ ਮਨਾਗਨੀ ਡੰਗ ਮਾਰਦੀ ਹੈ ਐਸਾ ਫਿਰ ਬੰਦੇ ਨੂੰ ਕਿੱਥੇ ਸਮਝ ਰਹਿੰਦੀ ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਮਾਂ ਪੁੱਤਾਂ ਦੇ ਰਿਸ਼ਤਿਆਂ ਵਿੱਚ ਤਰੇੜਾਂ ਪੈ ਜਾਂਦੀਆਂ ਇੱਧਰਲਾ ਜਿਹੜਾ ਬਕਸਾ ਹੈ ਕਰਰ ਕਰਰ ਕਰਨ ਲੱਗ ਗਿਆ ਥੋੜ੍ਹਾ ਜਿਹਾ ਜਾਂ ਤਾਂ ਕੋਈ ਤਾਰ ਹਿੱਲਦੀ ਹੈ ਦੇਖ ਲਿਓ ਕੋਈ ਤਾਰ ਹਿੱਲਦੀ ਪਿੱਛੇ ਵਾਲੇ ਜਿਹੜੇ ਬਕਸੇ ਸੁਣਿਓ ਜਾਂ ਤੇ ਮਾਂ ਪੁੱਤ ਦੇ ਰਿਸ਼ਤੇ ਵਿੱਚ ਫਰਕ ਪੈ ਜਾਂਦਾ ਭਾਈਆਂ ਭਾਈਆਂ ਦੇ ਭਾਈ ਭਾਈਆਂ ਦੇ ਵੈਰੀ ਬਣ ਜਾਂਦੇ ਮੱਤ ਮਾਰੀ ਜਾਂਦੀ ਹੈ ਮਾਇਆ ਲੜਦੀ ਹੈ ਨਾਗਨੀ ਬਣ ਕੇ ਮਨਮੁਖ ਬੰਦੇ ਆਦ ਮਾਇਆ ਲੜਦੀ ਹੈ ਨਾਗਨੀ ਮਨਮੁਖ ਬੰਦਿਆਂ ਨੂੰ
ਮਾਇਆ ਲੜਦੀ ਹੈ ਨਾਗਨੀ ਬਣ ਕੇ ਦੀ ਮਨਮੁਖ ਬੰਦਿਆਂ ਮਾਇਆ ਲੜਦੀ ਹੈ ਨਾਗਨੀ ਬਣ ਕੇ ਮਨਮੁਖ ਬੰਦਿਆਂ ਨੂੰ
ਉਹ ਲੜਦੀ ਨਾਗ
ਮਨਮੁਖ ਬੰਦਿਆਂ ਨੂੰ
ਮਾਇਆ ਲੜਦੀ ਹੈ ਨਾਗਨੀ
ਬਣ ਕੇ ਮਨਮੁਖ ਬੰਦਿਆਂ ਨੂੰ
ਮਾਇਆ ਲੜਦੀ ਹੈ ਨਾਗਨੀ ਮਨਮੁਖ ਬੰਦਿਆਂ ਨੂੰ ਮਾਇਆ ਲੜਦੀ ਹੈ ਨਾਗਨੀ ਮਨਮੁਖ ਬੰਦਿਆਂ ਨੂੰ
ਮਾਇਆ ਲੜਦੀ ਹੈ ਨਾਗਨੀ ਬਣ ਕੇ ਮਨਮੁਖ ਬੰਦਿਆਂ ਨੂੰ
ਮਾਇਆ
ਲੜਦੀ ਹੈ ਨਾਗਨੀ ਬਣ ਕੇ
ਜੀ
ਮਨਮੁਖ ਬੰਦਿਆਂ ਨੂੰ
ਮਾਇਆ ਲੜਦੀ ਹੈ ਨਾਗਨੀ
ਮੁਖ ਬੰਦਿਆ ਨੂੰ ਮਾਇਆ ਲੜਦੀ ਏ ਨਾਟਣੀ ਬਣ ਕੇ ਮਨ ਮੁਖ ਬੰਦਿਆ ਨੂੰ
ਵਾ 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 ਮਨ ਮੁਖ ਬੰਦਿਆ ਨੂੰ ਬਾਣੀ ਕਹਿੰਦੀ ਮਨ ਮੁਖ ਬੰਦਿਆ ਨੂੰ
ਵਾ 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 ਮਨ ਮੁਖ ਬੰਦਿਆ ਨੂੰ ਬਾਣੀ ਕਹਿੰਦੀ ਜੀ ਮਨ ਮੁਖ ਬੰਦਿਆ ਨੂੰ
ਵਾ 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 ਜੀ
ਮਨ ਮੁਖ ਬੰਦਿਆ ਨੂੰ ਬਾਣੀ ਕਹਿੰਦੀ ਮਨ ਮੁਖ ਬੰਦਿਆ ਨੂੰ
ਆਇਆ ਲੜਦੀ ਹੈ ਨਾਗਨੀ ਨਾਗਨੀ ਬਣ ਕੇ ਮਨ ਮੁਖ ਬੰਦਿਆ ਨੂੰ ਮਾਇਆ ਲੜਦੀ ਹੈ ਨਾਗਨੀ ਮਨ ਮੁਖ ਬੰਦਿਆ ਨੂੰ
ਮਾਇਆ ਲੜਦੀ ਹੈ ਨਾਗਨੀ ਬਣ ਕੇ
ਜੀ ਮਨ
ਮੁਖ ਬੰਦਿਆ ਨੂੰ ਮਾਇਆ ਲੜਦੀ ਹੈ ਨਾਗਨੀ ਬਣ ਕੇ ਮਨ ਮੁਖ ਬੰਦਿਆ ਨੂੰ
ਮਾਇਆ ਲੜਦੀ ਹੈ
ਨਾਗਨੀ ਬਣ ਕੇ ਮਨ ਮੁਖ ਬੰਦਿਆ ਨੂੰ ਮਾਇਆ ਲੜਦੀ ਹੈ ਨਾਗਨੀ ਬਣ ਕੇ ਮਨ ਮੁਖ ਬੰਦਿਆ ਨੂੰ
ਮਾਇਆ ਕੱਲਾ ਪੈਸਾ ਨਹੀਂ ਹੁੰਦਾ ਅਹੁਦੇ ਵੀ ਹੁੰਦੇ ਨੇ ਤੁਸੀਂ ਨੋਟ ਕਰਕੇ ਵੇਖਿਓ ਚੰਗਾ ਭਲਾ ਬੰਦਾ ਹੋਵੇ ਜਦੋਂ ਅਹੁਦੇ ਚੰਗੇ ਤੇ ਚੱਲਿਆ ਜਾਵੇ ਵੱਡਾ ਅਹੁਦਾ ਹੋਵੇ ਫਿਰ ਵੇਖਿਓ ਦਿਨਾਂ 'ਚ ਹੀ ਫਰਕ ਪੈ ਜਾਂਦਾ ਬੰਦੇ ਦਾ ਚਾਰ ਪੈਸੇ ਆ ਜਾਣ ਮਾਇਆ ਆ ਜੇ ਗੱਲ ਹੀ ਬਦਲ ਜਾਂਦੀ ਸੋਚ ਹੀ ਬਦਲ ਜਾਂਦੀ ਬੰਦੇ ਨੂੰ ਫਿਰ ਬੰਦਾ ਬੰਦਾ ਹੀ ਨਹੀਂ ਸਮਝਦਾ ਬੰਦਾ ਹੀ ਨਹੀਂ ਸਮਝਦਾ ਬਿਲਕੁਲ ਹੀ ਚੇਂਜ ਹੋ ਜਾਂਦਾ ਉਹ ਦੱਸ ਗਈ ਆਪਣਾ ਹੀ ਨੁਕਸਾਨ ਹੋ ਗਿਆ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ ਉਹ ਕਹਿੰਦੇ ਕੋਈ ਕੋਈ ਬਚ ਸਕਦਾ ਨਹੀਂ ਤੇ ਲੁੱਟੇ ਜਾਂਦੇ ਐ ਹੁਣ ਸੋਚ ਕੇ ਵੇਖੋ ਕਿੰਨਾ ਕੁ ਚਿਰ ਗੁਜ਼ਾਰਾ ਹੋ ਜਾਣਾ ਸੀ ਇਹਦੇ ਨਾਲ ਪਰ ਪਾਗਲ ਹੋ ਗਿਆ ਕਹਿੰਦਾ ਇਹ ਤੇ ਲਿਆ ਇਨਾਮ ਵੀ ਲਈਏ ਗੰਗੂ ਕਹਿੰਦਾ ਇਨਾਮ ਵੀ ਤੇ ਲਓ ਪੈਸਾ ਇਹ ਤੇ ਥੋੜੇ ਉਹ ਥੋੜੀ ਥੋੜੀ ਜਿਹੀ ਮਾਇਆ ਸੀ ਕੋਈ ਬਹੁਤੀ ਨਹੀਂ ਸੀ ਥੋੜੀ ਜਿਹੀ ਅਸ਼ਰਫੀਆਂ ਥੋੜੀਆਂ ਜੀ ਸੋਨੇ ਦੀਆਂ ਅਸ਼ਰਫੀਆਂ ਸਿੱਕੇ ਬਹੁਤੇ ਨਹੀਂ ਸੀ ਮਰਿੰਡੇ ਗਿਆ ਜਾ ਕੇ ਸ਼ਿਕਾਇਤ ਕੀਤੀ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਲੱਭਦੇ ਹੋ ਕਹਿੰਦੇ ਲੱਭਦੇ ਆ ਇਨਾਮ ਰੱਖਿਆ ਉਹਨਾਂ ਤੇ ਕਹਿੰਦੇ ਰੱਖਿਆ ਕਹਿੰਦਾ ਮੇਰੇ ਘਰੇ ਨੇ ਲਿਆਓ ਇਨਾਮ ਕਹਿੰਦੇ ਇਨਾਮ ਬਾਅਦ ਚ ਦਿਆਂਗੇ ਪਹਿਲਾਂ ਤੂੰ ਦੱਸ ਬਈ ਲੈ ਕੇ ਚੱਲ ਕਰ ਗੰਗੂ ਲੈ ਆਇਆ ਆ ਕਮਰਾ ਹੈ ਆ ਲਓ ਚਾਬੀ ਦਰਵਾਜ਼ਾ ਖੋਲਿਆ ਮਾਤਾ ਜੀ ਗੱਲਾਂ ਲੱਗ ਗਏ ਕਰਨ ਨਹੀਂ ਅਸੀਂ ਏਦਾਂ ਦੀ ਗੱਲ ਨਹੀਂ ਸੀ ਉਹ ਰਾਤ ਵਾਲੀ ਥੈਲੀ ਵਾਲੀ ਗੱਲ ਮਾਤਾ ਜੀ ਨੇ ਦੱਸੀ ਮੈਂ ਤੇ ਨੋਰਮਲ ਸੁਭਾਵਕ ਪੁੱਛਿਆ ਸੀ ਉਹ ਸਿਪਾਹੀ ਕਹਿੰਦੇ ਗੰਗੂ ਥੈਲੀ ਵੀ ਹੈ ਕੋਈ ਹੈ ਨੀ ਹੈ ਨੀ ਹੈ ਨੀ ਹੈ ਨੀ ਕਹਿੰਦੇ ਲਿਆ ਕਿੱਥੇ ਦੱਬੀ ਹੈ ਜਿਹੜੀ ਰਾਤ ਵਾਲੀ ਦੱਬੀ ਸੀ ਉਹ ਵੀ ਲਗਈ ਇਨਾਮ ਤੇ ਇਹਨੂੰ ਮਿਲਣਾ ਹੀ ਕੀ ਸੀ ਗੰਗੂ ਤੇ ਰਗੜਿਆ ਗਿਆ ਸਾਰੇ ਪਾਸਿਆਂ ਤੋਂ ਉਹ ਜਿਹੜੀ ਰਾਤ ਵਾਲੀ ਥੈਲੀ ਸੀ ਉਹ ਵੀ ਕਢਾਈ ਅਗਲਿਆਂ ਨੇ ਉਹ ਛੱਡਣ ਵਾਲੇ ਸੀ ਕਿਤੇ ਉਹ ਸਿਪਾਹੀਆਂ ਨੇ ਜਿਹੜੀ ਰਾਤ ਵਾਲੀ ਦੱਬੀ ਸੀ ਥੈਲੀ ਉਹ ਵੀ ਕਢਾ ਲਈ ਇਨਾਮ ਇਹਨੂੰ ਮਿਲਣਾ ਕੀ ਸੀ ਲਾਂਤਾਂ ਹੀ ਮਿਲੀਆਂ ਬਸ ਗਲਤ ਬੰਦਿਆਂ ਨੂੰ ਲਾਂਤਾਂ ਹੀ ਪੈਂਦੀਆਂ ਹੁੰਦੀਆਂ ਭਾਈ ਗਲਤ ਕੰਮ ਕਰਨੇ ਨੇ ਪੁੱਠੇ ਕੰਮ ਕਰਨੇ ਨੇ ਫਿਰ ਵਡਿਆਈਆਂ ਥੋੜਾ ਮਿਲਣੀਆਂ ਨੇ ਲਾਂਤਾਂ ਹੀ ਪੈਣੀਆਂ ਤੇ ਜਿਹੜੇ ਸਾਰੀ ਜ਼ਿੰਦਗੀ ਨਿਭਾ ਜਾਂਦੇ ਆ ਆਹ ਇੱਕ ਬਚਨ ਹੈ ਮੈਂ ਇੱਕ ਮਿੰਟ ਵਿੱਚ ਚਾਹੁੰਦਾ ਸੇਵਕ ਕੀ ਓੜਕ ਨਿਭੀ ਪ੍ਰੀਤ ਪੰਚਮ ਪਾਤਸ਼ਾਹ ਦਾ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਜੀ ਇੱਕ ਉਹ ਨੇ ਜਿਹੜੇ ਸਾਰੀ ਜ਼ਿੰਦਗੀ ਤੋੜ ਨਿਭਾਉਂਦੇ ਆ ਸੇਵਕ ਓੜਕ ਸਿਰੇ ਤੱਕ ਨਿਭਾ ਜਾਂਦੇ ਆ ਜਿਹੜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਹੈ ਉਹਨਾਂ ਦਾ ਉਚਾਰਨ ਕੀਤਾ ਹੋਇਆ ਪੜਿਓ ਜਰਾ ਮਾਨ ਮੋਹ ਅਰ ਲੋਭ ਮੋਹ ਵਿਕਾਰਾ
ਮਾਨ ਮੋਹ ਅਰ ਲੋਭ ਵਿਕਾਰਾ ਵੀ ਉਹ ਚੀਤ ਨਾ ਕਾਲਿਓ।
ਉਹ ਕਹਿੰਦੇ ਸੇਵਕ ਇਦਾਂ ਦਾ ਮਾਨ ਮੋਹ ਔਰ ਲੋਭ ਵਿਕਾਰਾਂ ਨੇੜੇ ਵੀ ਨਹੀਂ ਆਉਣ ਦਿੰਦੇ, ਚਿੱਤ ਦੇ ਨੇੜੇ ਵੀ ਨਹੀਂ ਆਉਣ ਦੇਣਾ ਹੁੰਦਾ ਇਹਨਾਂ ਚੀਜ਼ਾਂ ਨੂੰ, ਆਪਣੇ ਅੰਦਰ ਦੇ ਨੇੜੇ ਵੀ ਨਹੀਂ ਆਉਣ ਦੇਣਾ ਹੁੰਦਾ ਜੇ ਸ਼ਾਂਤੀ ਚਾਹੁੰਦੇ ਆ, ਭੁੱਲ ਕੇ ਵੀ ਨੇੜੇ ਨਾ ਆਉਣ, ਜੇ ਨੇੜੇ ਆਉਣ ਇਹਨਾਂ ਨੂੰ ਪਰੇ ਕਰੋ, ਲੋਭ ਵੱਧ ਗਿਆ ਨਾ ਜੇ ਇਹਨੂੰ ਪਰੇ ਕਰੋ, ਵਿਕਾਰ ਨੇੜੇ ਵੀ ਨਾ ਆਵੇ ਜੇ ਮਨ ਦੀ ਸ਼ਾਂਤੀ ਚਾਹੁੰਦੇ ਹੋ। ਮੈਲ ਹੈ ਇਹ, ਮੈਲ ਨੇੜੇ ਨਾ ਲੱਗੇ, ਇਸ ਮੈਲ ਨੇ ਤੇਰਾ ਆਪਾ ਗਵਾ ਦੇਣਾ, ਤੈਨੂੰ ਰੱਬ ਨਹੀਂ ਦਿਸਣਾ, ਤੇਰੇ ਆਪਣੇ ਆਪ ਦਾ ਤੈਨੂੰ ਪਤਾ ਹੀ ਨਹੀਂ ਲੱਗਣਾ। ਫਿਰ ਅਗਲੀਆਂ ਪੰਕਤੀਆਂ,
ਨਾਮ ਰਤਨ ਗੁਣਾ ਹਰ ਬਣ ਜੀ ਲਾਦ ਵਖਰ ਲੈ ਚਾਲਿਓ।
ਗਿਆਨ ਦਾ ਖਜ਼ਾਨਾ ਇਕੱਠਾ ਕੀਤਾ, ਰਤਨ ਗੁਣਾ ਉਹ ਗੁਣ ਇਕੱਠੇ ਕੀਤੇ, ਪੱਲੇ ਬੰਨ ਕੇ ਲੈ ਕੇ ਜਾਂਦੇ ਨੇ ਗੁਰੂ ਦੇ ਪਿਆਰੇ, ਸਾਰੀ ਜ਼ਿੰਦਗੀ ਇੱਕ ਰਸ ਰਹਿੰਦੇ ਨੇ, ਲਾਲਚੀ ਨਹੀਂ ਬਣਦੇ, ਲੋਭੀ ਨਹੀਂ ਬਣਦੇ, ਵਿਕਾਰੀ ਨਹੀਂ ਬਣਦੇ, ਉਹ ਗੁਰੂ ਦੇ ਸਿੱਖ। ਹਾਂ,
ਸੇਵਕ ਕੀ ਓੜਕ ਨਿਭਹੀ ਪ੍ਰੀ ਜੀਵਤ ਸਾਹਿਬ ਸੇਵੇ ਆਪਣਾ ਚੱਲ ਤੇ ਰਾਖੇ ਉੱਚੀ।
ਸਾਰੀ ਜ਼ਿੰਦਗੀ ਸੇਵਕ ਤੋੜ ਨਿਭਾ ਜਾਂਦੇ ਨੇ, ਅਖੀਰ ਤੱਕ ਚਿੱਤ ਜਾਣ ਵੇਲੇ ਤੱਕ ਉਹ ਜੋ ਬਚਨ ਗੁਰੂ ਸਾਹਿਬ ਦੇ ਆਪਣੇ ਪੱਲੇ ਬੰਨ ਕੇ ਰੱਖਦੇ ਨੇ ਤੇ ਕਦੇ ਵੀ ਬਚਨ ਨਹੀਂ ਮੋੜਦੇ। ਸੁਣੋ, ਪੜੋ,
ਜੈਸੀ ਆ ਗਿਆ ਕਿਨੇ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ।
ਗੁਰੂ ਸਾਹਿਬ ਜੋ ਕਹਿੰਦੇ ਉਹ ਆਗਿਆ ਚ ਚੱਲਦੇ ਆ, ਉਲਟ ਨਹੀਂ ਚੱਲਦੇ, ਆਗਿਆ ਚ ਚੱਲਦੇ ਆ, ਮੂੰਹ ਨਹੀਂ ਮੋੜਦੇ ਕਦੇ ਗੁਰੂ, ਉਲਟ ਨਹੀਂ ਚੱਲਦੇ, ਮੈਲ ਨਹੀਂ ਇਕੱਠੀ ਹੋਣ ਦਿੰਦੇ ਅੰਦਰ, ਵਕਾਰ ਕਿਸੇ ਤਰ੍ਹਾਂ ਦਾ ਵੀ ਨੇੜੇ ਨਹੀਂ ਆਉਣ ਦਿੰਦੇ, ਗੁਣ ਇਕੱਠੇ ਰੱਖਦੇ, ਗੁਣ ਗਲਤੀ ਮਾੜੀ ਜੀ ਵੀ ਨੇੜੇ ਨਹੀਂ ਆਉਣ ਦਿੰਦੇ। ਤਾਂ ਹੀ ਮੈਂ ਕਹਿੰਦਾ ਉਹਨਾਂ ਨਾ, ਓਏ ਤੁਸੀਂ ਅੱਜ ਮਾੜੇ ਮੋਟੇ ਗਾਣੇ ਸੁਣਨ ਲੱਗੇ ਆ, ਕੱਲ ਨੂੰ ਤੁਸੀਂ ਉਦੋਂ ਵੱਧ ਸੁਣਨੇ ਨੇ, ਪਰਸੋਂ ਤੁਸੀਂ ਉਦੋਂ ਵੱਧ ਸੁਣਨੇ ਨੇ, ਵਿਗੜਦੇ ਵਿਗੜਦੇ ਤੁਸੀਂ ਕਦੋਂ ਬੇੜਾ ਗਰਕ ਕਰ ਲੈਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਤੁਸੀਂ ਅੱਜ ਬਾਣੀ ਸੁਣਨ ਲੱਗੋ, ਹੌਲੀ ਹੌਲੀ ਉੱਧਰ ਨੂੰ ਮਨ ਲਾਓ, ਕਿਹੜੇ ਪਾਸੇ ਤੁਰ ਪਏ, ਇੱਕ ਵਾਰੀ ਵਿਗੜਨ ਲੱਗੇ ਇਹਦਾ ਅਖੀਰ ਹੈਗਾ ਕੋਈ, ਪਾਰਲਾ ਬੰਨਾ ਹੈਗਾ ਕੋਈ, ਗੱਡੀ 'ਚ ਜਾ ਰਹੇ ਹਾਂ ਤੁਸੀਂ ਕਦੇ ਆਹ ਗਾਣਾ ਲਾ ਲੈ, ਕਦੇ ਆਹ ਲਾ ਲੈ, ਉਹ ਕੀ ਫਰਕ ਪੈਂਦਾ, ਕੀ ਫਰਕ ਪੈਂਦਾ, ਕੀ ਫਰਕ ਪੈਂਦਾ, ਤੇਰੇ ਸਬਕੌਨਸ਼ੀਅਸ ਵਿੱਚ ਸੇਵ ਹੋ ਰਹੇ ਨੇ ਸਾਰੇ, ਤੇਰੇ ਅੰਦਰ ਅਚੇਤ ਮਨ ਵਿੱਚ ਬੈਠ ਰਹੇ ਨੇ, ਤੈਨੂੰ ਲੱਗੀ ਜਾਂਦਾ ਵੀ ਐਵੇਂ ਹੀ ਹੈ, ਸਭ ਕੁਝ ਅੰਦਰ ਸੇਵ ਹੋ ਰਿਹਾ, ਜਮ੍ਹਾਂ ਹੋ ਰਿਹਾ। ਆ ਜਿੰਨੇ ਪੁੱਠੇ ਸਿੱਧੇ ਗਾਣੇ ਸੁਣਨ ਨਾਲੋਂ ਗੁਰਬਾਣੀ ਨੂੰ ਸੁਣ ਕੇ ਤੇ ਵੇਖ, ਗੁਰਬਾਣੀ ਚੀਜ਼ ਕੀ ਹੈ, ਗੁਰਬਾਣੀ ਬੜੀ ਵੱਡੀ ਚੀਜ਼ ਹੈ, ਲੱਗੀ ਜਾਂਦਾ ਹੈ ਗੁਰਬਾਣੀ, ਚੱਲ ਜਿਵੇਂ ਬਾਕੀ ਦੀਆਂ ਗੱਲਾਂ ਨੇ ਗੁਰਬਾਣੀ ਵੀ ਤੇ ਗੱਲਾਂ ਹੀ ਨੇ, ਐਂ ਲੱਗਦਾ ਨਾ, ਪਰ ਐਂ ਗੱਲ ਹੈ ਨਹੀਂ। ਗੁਰਬਾਣੀ ਦੀ ਰੀਸ ਕਿੰਨੇ ਕਰ ਲੈਣੀ, ਲੱਖਾਂ ਲਖਾਰੀ ਜੰਮੇ, ਲੱਖਾਂ ਜੰਮਣਗੇ, ਲੱਖਾਂ ਆਏ, ਲੱਖਾਂ ਆਉਣਗੇ, ਉਹ ਕਿਹੜਾ ਲਖਾਰੀ ਜਿਹਨੂੰ ਅਗਲਾ ਤਵੀਆਂ ਤੇ ਬਾ ਦੇਵੇ। ਕਦੇ ਕਿਸੇ ਰਾਈਟਰ ਨੂੰ ਤਵੀ ਤੇ ਭਾਇਆ ਵੇਖਿਆ, ਗੁਰੂ ਅਰਜਨ ਦੇਵ ਜੀ ਨੂੰ ਭਾਇਆ ਅਗਲਿਆਂ ਨੇ, ਸੀਸ ਚ ਰੇਤਾ ਪਾਇਆ, ਗੁਰਬਾਣੀ ਐਵੇਂ ਹੀ ਸੀ, ਤਵੀਆਂ ਤੇ ਐਵੇਂ ਨਹੀਂ ਬੈਠ ਗਏ, ਕੁਛ ਹੈ ਤਾਂ ਬੈਠੇ, ਮਿਲਾਵਟ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਬੈਠੇ। ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ, ਢੱਡਰੀਆਂ ਦੀਵਾਨਾਂ ਵਿੱਚ ਵੀ ਕਿਹਾ ਸੀ, ਕਿਸੇ ਦਾ ਖਹਿੜਾ ਛੱਡ ਦਿਓ, ਜਿਹਨੂੰ ਮਰਜ਼ੀ ਮਾੜਾ ਕਹਿ ਲਓ, ਪਰ ਗੁਰਬਾਣੀ ਦੇ ਪ੍ਰਤੀ ਉਂਗਲ ਨਾ ਚੁੱਕਿਓ ਕਦੇ। ਨਹੀਂ ਸਮਝ ਆਈ ਇਹ ਤੇਰੀ ਨਲੈਕੀ ਹੈ, ਮੇਰੀ ਨਲੈਕੀ ਹੈ, ਸਾਡੀਆਂ ਗਲਤੀਆਂ ਹੋ ਸਕਦੀਆਂ, ਪਰ ਗੁਰਬਾਣੀ ਨੂੰ ਐਵੇਂ ਸਮਝਣ ਵਾਲਾ ਬੰਦਾ ਸਿਰੇ ਦਾ ਮੂਰਖ। ਸਭ ਨੂੰ ਛੱਡ ਦਿਓ, ਗੁਰਬਾਣੀ ਨਹੀਂ ਛੱਡੀ ਦੀ, ਗੁਰਬਾਣੀ ਨੂੰ ਪੜ੍ਹਨਾ ਪੈਂਦਾ, ਵੇਖਣਾ ਪੈਂਦਾ, ਸਮਝਣਾ ਪੈਂਦਾ, ਨੁਕਤੇ ਨੇ ਬੜੇ ਸਮਝਣੇ ਪੈਂਦੇ ਨੇ, ਸਾਰੀਆਂ ਜ਼ਿੰਦਗੀਆਂ ਲੱਗ ਜਾਂਦੀਆਂ, ਫਿਰ ਪਤਾ ਲੱਗਦਾ ਵੀ ਇਹ ਸ਼ਬਦ ਦਾ ਮੀਨਿੰਗ ਕੀ, ਹੌਲੀ 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 ਪਤਾ ਲੱਗਦਾ। ਤਾਂ ਕਰਕੇ ਕਿਸੇ ਨੂੰ ਐਵੇਂ ਜਿਹਨੂੰ ਮਰਜ਼ੀ ਸਮਝ ਲਓ, ਗੁਰਬਾਣੀ ਨੂੰ ਨਾ ਐਵੇਂ ਸਮਝਿਓ। ਗੁਰਬਾਣੀ ਬੜੀ ਵੱਡੀ ਚੀਜ਼, ਬੜੇ ਵੱਡੇ ਖਿਆਲ ਨੇ, ਬੜੀਆਂ ਉੱਚੀਆਂ ਉਡਾਰੀਆਂ ਨੇ, ਬੜਾ ਰਸ ਹੈ ਇਹਦੇ ਵਿੱਚ, ਬੜਾ ਰਸ ਹੈ ਗੁਰਬਾਣੀ 'ਚ, ਬੜਾ ਰਸ ਹੈ। ਮੈਂ ਹੀ ਇੰਨਾ ਮੈਲਾ ਹੁੰਦਾ, ਮੈਨੂੰ ਬਾਣੀ ਸੁਣ ਕੇ ਵੀ ਨਹੀਂ ਸੁਣਦੀ, ਜੇ ਮੈਂ ਇੰਨਾ ਮੈਲਾ ਤੇ ਮੈਨੂੰ ਬਾਣੀ ਸੁਣ ਕੇ ਵੀ ਨਹੀਂ ਸੁਣਦੀ। ਆ ਕੈਂਪ ਲਾਇਆ ਵਾਲਿਆਂ ਨੂੰ ਪੁੱਛਿਓ, ਜਿਹੜਾ ਜਿਨ੍ਹਾਂ ਨੇ ਕੈਂਪ ਲਾਏ ਸੀ ਇਹਨਾਂ ਨੂੰ ਪੁੱਛਿਓ, ਮੈਂ ਇਹਨਾਂ ਨੂੰ ਚੱਲਦੇ ਕੈਂਪ ਦੇ ਵਿੱਚ ਗੁਰਬਾਣੀ ਦਾ ਇੱਕ ਸ਼ਬਦ ਸੁਣਾਇਆ, ਜਦੋਂ ਗੁਰਬਾਣੀ ਚੱਲਦੀ, ਜਦੋਂ ਕੈਂਪ ਚੱਲਦਾ, ਤੇ ਜਦੋਂ ਨਾ ਸ਼ਬਦ ਚੱਲਿਆ, ਸ਼ਬਦ ਸ਼ਬਦ ਚੱਲਿਆ। ਸ਼ਬਦ ਤੇ ਐਦਾਂ ਵੀ ਸੁਣਦੇ ਆ, ਹਜ਼ਾਰਾਂ ਵਾਰੀ ਸ਼ਬਦ ਸੁਣੇ ਹਜ਼ਾਰਾਂ ਵਾਰੀ, ਪਰ ਜਿਸ ਦਿਨ ਉਦਣ ਸ਼ਬਦ ਸੁਣਿਆ ਸੀ ਨਾ, ਉਦਣ ਕੈਂਪ ਚੱਲਦੇ ਚ ਮਨ ਸਾਫ ਸੀ, ਮਨ ਸ਼ੁੱਧ ਸੀ, ਮਨ ਟਿਕਿਆ ਹੋਇਆ ਸੀ, ਮਨ ਇਕਾਗਰ ਸੀ। ਆ ਪੁੱਛ ਕੇ ਵੇਖਿਓ ਕਦੇ ਤੁਹਾਨੂੰ ਮਿਲ ਪੈਣ, ਇਹਨਾਂ ਨੂੰ ਪੁੱਛਿਓ, ਉਹਦੇ ਐ ਲੱਗਦਾ ਸੀ ਸ਼ਬਦ ਸਪੀਕਰ ਚ ਨਹੀਂ ਚੱਲਦਾ, ਮੇਰੇ ਰੋਮ ਰੋਮ ਚ ਚੱਲਦਾ। ਉੱਛਲ ਉੱਛਲ ਪੈਂਦਾ ਸੀ ਹਿਰਦਾ, ਐਂ ਉੱਛਲ ਉੱਛਲ ਪੈਂਦਾ ਸੀ, ਬਾਹਰ ਨਿਕਲਦਾ ਸੀ ਸਰੀਰ ਚੋਂ ਕੁਛ। ਉਹਦੇ ਉਹਦੇ ਮੈਨੂੰ ਪਤਾ ਲੱਗਾ ਮੈਂ ਸੱਪਾਂ ਤੇ ਬੀਨ ਹੈ, ਇਹਦੇ ਵਰਗੀ ਬੀਨ ਕੋਈ ਨਹੀਂ। ਖਿੱਚ ਕੇ ਲੈ ਗਿਆ ਮਨ ਮੇਰਾ, ਕੋਈ ਬੀਨ ਨਹੀਂ ਖਿੱਚ ਸਕਦੀ, ਇੰਨੀ ਖਿੱਚ ਪੈਂਦੀ ਹੈ। ਹੁਣ ਮੈਲਾ ਮਨ ਹੈ, ਗੁਰਬਾਣੀ ਦੇ 50 ਸ਼ਬਦ ਸੁਣਾ ਦਿਓ, ਧਿਆਨ ਤਾਂ ਕਿਤੇ ਹੋਰ ਹੀ ਤੁਰਿਆ ਫਿਰਦਾ, ਮਨ ਪਤਾ ਨਹੀਂ ਕਿੱਥੇ ਧੱਕੇ ਖਾਂਦਾ ਫਿਰਦਾ, ਸਵਾਹ ਬਾਣੀ ਸਮਝ ਪੈਣੀ, ਰਾਸ਼ੀ ਨਹੀਂ ਆਉਂਦਾ, ਮਨ ਕਿਤੇ ਦੇ ਕਿਤੇ ਤੁਰਿਆ ਫਿਰਦਾ। ਐ ਲੱਗਦਾ ਹੁੰਦਾ ਵੀ ਵਿੱਚੋਂ ਨਿਕਲਦਾ ਮੇਰੇ ਕੁਛ, ਇੰਨੀ ਗੁਰਬਾਣੀ ਸਵਾਦ ਲੱਗਦੀ। ਉਹ ਇੱਕ ਉਹ ਉਹ ਸਮਾਂ ਉਹ ਜਾਣਦੇ ਜਿਹੜੇ ਬੰਦੇ ਨੇ ਫੀਲ ਕੀਤਾ, ਜਿਹੜੇ ਬੰਦੇ ਮਹਿਸੂਸ ਕਰਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਆਹ ਵੀ ਇਦਾਂ ਵੀ ਹੁੰਦਾ, ਇਦਾਂ ਵੀ ਹੋ ਸਕਦਾ, ਇੰਨੀ ਗੁਰਬਾਣੀ ਵਧੀਆ ਹੁੰਦੀ। ਇਸ ਕਰਕੇ ਜਿਸ ਨੂੰ ਮਰਜ਼ੀ ਛੱਡੋ, ਗੁਰਬਾਣੀ ਨਾ ਛੱਡਿਆ ਕਰੋ, ਗੁਰਬਾਣੀ ਨੂੰ ਹੁਣ ਤੋਂ ਪੜ੍ਹਿਆ ਕਰੋ। ਆ ਮੈਨੂੰ ਕਈ ਬੰਦੇ ਕਹਿੰਦੇ ਕੈਂਪ ਲਾ ਦਿਓ, ਸਾਨੂੰ ਵੀ ਕਰੋ, ਸਾਨੂੰ ਵੀ ਪਹਿਲਾਂ ਕੈਂਪ ਲਾਣਾ, ਪਹਿਲਾਂ ਗਾਣੇ ਛੱਡ, ਆ ਜਿਹੜੇ ਗੀਤ ਗੂਤ ਜੇ ਪੁੱਠੇ ਸਿੱਧੇ ਸੁਣਦਾ ਸਭ ਛੱਡ, ਗੁਰਬਾਣੀ ਸ਼ੁਰੂ ਕਰ, ਪਹਿਲਾਂ ਮਨ ਬਣਾ, ਮੂਡ ਬਣਾ, ਗੁਰਬਾਣੀ ਸੁਣਿਆ ਕਰ, ਸਹਿਜ ਪਾਠ ਕਰਿਆ ਕਰ, ਸਹਿਜ ਪਾਠ ਸੁਣਿਆ ਕਰ, ਚੌਂਕੜਾ ਮਾਰ ਕੇ ਬੈਠਿਆ ਕਰ, ਫਿਰ ਹੌਲੀ 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 ਅੱਗੇ ਚੱਲਾਂਗੇ। ਐਸਾ ਪ੍ਰਸ਼ਾਦ ਹੈ ਜੇ ਇਹ ਨਾ ਖਾਧਾ ਤੇ ਕੀ ਖਾਧਾ, ਇਹ ਨਾ ਚੱਖਿਆ ਤੇ ਕੀ ਚੱਖਿਆ। ਇੱਕ ਵਾਰੀ ਜ਼ਰੂਰ ਸਵਾਦ ਵੇਖਣਾ ਚਾਹੀਦਾ, ਇੱਕ ਵਾਰੀ ਜ਼ਰੂਰ ਵੇਖਣਾ ਚਾਹੀਦਾ, ਜ਼ਿੰਦਗੀ ਬਦਲ ਜਾਂਦੀ। ਆ ਜਿਹੜਾ ਮਾਰਨ ਨੂੰ ਫਿਰਦੇ ਨਾ ਵੀ ਟੱਕਰਾਂ ਮਾਰਦੇ ਫਿਰਦੇ ਸਾਰਿਆਂ ਚ, ਖਿੱਚ ਚੜ ਜਾਂਦੀ ਮਾੜੀ ਜੀ ਗੱਲ ਪਿੱਛੇ, ਲੜਾਈ ਲੜੋਈ, ਮੈਂ ਕਹਿੰਦਾ ਗੁੱਸਾ ਗੁੱਸਾ ਉੱਡੀ ਜਾਂਦਾ ਕਿਧਰ, ਹਰੇਕ ਚ ਟੱਕਰ ਮਾਰਦੇ ਫਿਰਦੇ ਆ, ਜੀ ਨਹੀਂ ਕਰਨਾ। ਆ ਸਾਡਾ ਬਾਪੂ ਪਰਸੋਂ ਚੌਥੇ ਮੈਨੂੰ ਮਿਲਿਆ, ਕਹਿੰਦਾ ਮੈਂ ਕੈਂਪ ਕਰਕੇ ਗਿਆ, 8 ਸਾਲ 10 ਸਾਲ ਹੋ ਗਏ ਮੈਨੂੰ ਮੇਰੇ ਭਰਾ ਨੂੰ ਬੁਲਾਏ ਨੂੰ, ਮੈਂ ਉਹਦੇ ਨਾਲ ਕਦੇ ਗੱਲ ਨਹੀਂ ਸੀ ਕਹਿੰਦੀ ਕੀ ਕੀਤੀ, ਕਹਿੰਦਾ ਜੱਫੀ ਪਾ ਕੇ ਮਿਲਿਆ ਮੈਂ ਉੱਥੇ ਉਹਨੂੰ ਜਾ ਕੇ, ਉਹ ਵੀ ਖੁਸ਼ ਹੋ ਗਿਆ, ਕਹਿੰਦਾ ਹੱਦ ਹੋ ਗਈ, ਬੰਦਾ ਹੀ ਬਦਲ ਗਿਆ ਸਾਡਾ, ਗਿਆ ਕੋਈ ਹੋਰ ਹੈ ਮੁੜ ਕੇ ਕੋਈ ਹੋਰ ਆਇਆ, ਗਿਆ ਕੋਈ ਹੋਰ ਸੀ ਮੁੜ ਕੇ ਕੋਈ ਹੋਰ ਆਇਆ, ਚੇਂਜ ਹੋ ਗਿਆ, ਸੁਭਾਅ ਬਦਲ ਗਿਆ, ਮਨ ਸ਼ੁੱਧ ਹੋ ਜਾਂਦਾ ਹੈ ਤੇ ਬੱਚਿਆਂ ਵਰਗਾ ਕੋਮਲ ਮਨ ਹੋ ਜਾਂਦਾ, ਕੋਮਲ ਮਨ ਵਿੱਚ ਕੋਮਲਤਾ ਹੀ ਆ ਜਾਂਦਾ। ਤਾਂ ਕਰਕੇ ਮੈਂ ਬੇਨਤੀ ਕਰਾਂਗਾ, ਐਵੇਂ ਨਾ ਸਮਝਿਓ ਗੁਰਬਾਣੀ ਨੂੰ, ਜੈਸੀ ਆ ਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਆਹਾ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਊਠ ਊਹਾਂ ਕੋ ਦੌੜਿਓ। ਉਹ ਸਹਿਜ ਆਨੰਦ ਵਾਲੇ ਪਾਸੇ ਦੌੜਦੇ ਆ ਅੰਦਰ ਨੂੰ, ਲੋਕੀ ਬਾਹਰ ਨੂੰ ਦੌੜਦੇ ਐ, ਬਾਹਰ ਨੂੰ ਭੱਜਦੇ ਐ, ਕਹਿੰਦੇ ਸੇਵਕ ਅੰਦਰ ਨੂੰ ਦੌੜਦਾ, ਸਹਿਜ ਵੱਲ ਆਨੰਦ ਵੱਲ ਦੌੜਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ। ਕਹਿੰਦੇ ਸਹਿਜ ਤੇ ਆਨੰਦ ਤੇਰੇ ਅੰਦਰ ਸੀ, ਊਠ ਉਹਾਂ ਉਹਾਂ ਕਹੋ ਦੌੜਿਓ, ਕਹਿੰਦੇ ਫਿਰ ਅੰਦਰ ਨੂੰ ਦੌੜਦਾ ਗੁਰੂ ਦਾ ਸਿੱਖ। ਲੋਕੀ ਬਾਹਰ ਨੂੰ ਭੱਜਦੇ ਆ, ਕਹਿੰਦੇ ਫਿਰ ਅੰਦਰ ਨੂੰ ਭੱਜਦਾ, ਇਹ ਅੰਦਰ ਠੀਕ ਕਰਦਾ ਆਪਣਾ, ਰਿਪੇਅਰ ਅੰਦਰੋਂ ਕਰਨ ਵਾਲਾ ਬਾਹਰੋਂ ਨਹੀਂ। ਮੇਰਿਓ ਭਰਾਵੋ, ਆ ਮਾਈਕ ਮੇਰਾ ਜੇ ਖਰਾਬ ਹੋ ਜਾਏ ਇਹਨੂੰ ਬਾਹਰੋਂ ਕਿਵੇਂ ਠੀਕ ਕਰੋਗੇ, ਅੰਦਰ ਖਰਾਬੀ ਹੈ। ਆ ਫੋਨ ਪਿਆ ਮੇਰੇ ਵਾਜੇ ਤੇ, ਆ ਫੋਨ ਖਰਾਬ ਹੋ ਜੇ ਬਾਹਰੋਂ ਠੀਕ ਹੋ ਜੂ, ਅੰਦਰੋਂ ਠੀਕ ਕਰਨਾ ਪਈ। ਅੰਦਰ ਨੂੰ ਦੌੜੋ, ਅੰਦਰ ਨੂੰ ਜਾਓ, ਅੰਦਰ ਨੂੰ ਠੀਕ ਕਰੋ, ਬਾਹਰ ਫਿਰ ਠੀਕ ਹੋ। ਅੰਦਰੋਂ ਠੀਕ ਕਰੋ, ਰਿਪੇਅਰ ਆਪ ਕਰੋ ਆਪਣੇ ਆਪ ਦੀ, ਆਪਣੇ ਆਪ ਨੂੰ ਠੀਕ ਕਰੋ। ਅਗਲੀਆਂ ਪੰਗਤੀਆਂ ਵੀ ਸੁਣ ਲਿਓ, ਛੇਤੀ ਛੇਤੀ ਪੜ੍ਹ ਲੈਂਦੇ ਆ, ਫਿਰ ਮੈਂ ਇਤਿਹਾਸ ਥੋੜਾ ਜਿਹਾ ਨਾਲ ਨਾਲ।
ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ।
ਆਗਿਆ ਦੇ ਵਿੱਚ ਜੇ ਭੁੱਖੇ ਵੀ ਰਹੀਦਾ ਨਾ, ਉਹਦੇ ਵਿੱਚ ਵੀ ਸੁੱਖ ਹੈ। ਆਗਿਆ ਵਿੱਚ ਜਿਹੜੀ ਭੁੱਖ ਹੈ ਉਹ ਵੀ ਸੌਖੀ ਹੈ, ਨਜ਼ਾਰਾ ਆਉਂਦਾ। ਸੋਗ ਹਰਖ ਤੇ ਹੈ ਹੀ ਨਹੀਂ ਜਾਣਿਓ, ਨੇੜੇ ਤੇੜੇ ਵੀ ਨਹੀਂ, ਨਾ ਕਦੇ ਬਾਹਲੀ ਖੁਸ਼ੀ ਨਾ ਕਦੇ ਦੁੱਖ। ਹਾਂ,
ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ।
ਜੋ ਜੋ ਹੁਕਮ ਨਿਜਮ ਕੁਦਰਤ ਦੇ ਨਿਜਮਾਂ ਨੂੰ ਸਮਝਿਆ ਮੱਥੇ, ਉਸ ਸੋ ਮਾਥੇ ਲੈ ਮਾਨਿਓ। ਅੱਗੇ
ਭਇਓ ਕਿਰਪਾਲ ਠਾਕੁਰ ਸੇਵਕ ਕੋ, ਸਵਰੇ ਹਲਤ ਪਲਾਤਾ, ਤਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ।
ਕਿਰਪਾਲ ਹੋਇਆ ਠਾਕੁਰ ਸੇਵਕ ਦਾ, ਹਲਤ ਪਲਤ ਸਵਰ ਗਿਆ, ਧਨ ਸੇਵਕ ਉਹ ਸਫਲ ਉਹਦਾ ਦੁਨੀਆਂ ਚ ਆਉਣਾ ਜਿਹਨੇ ਪਰਮਾਤਮਾ ਨੂੰ ਪਛਾਣ ਲਿਆ, ਮਤਲਬ ਆਪਣੇ ਆਪ ਨੂੰ ਪਛਾਣ ਲਿਆ। ਰੱਬ ਨੂੰ ਪਛਾਣਨ ਦਾ ਮਤਲਬ ਕੀ ਹੈ? ਰੱਬ ਕਿੱਥੇ ਰਹਿੰਦਾ ਹੈ? ਸਾਡੇ ਵਿੱਚ। ਤੇ ਆਪਣੇ ਆਪ ਨੂੰ ਪਛਾਣ ਲਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਮਰਿੰਡੇ ਤੋਂ ਫਿਰ ਗ੍ਰਿਫਤਾਰ ਕੀਤਾ, ਸਹੇੜੀ ਤੋਂ ਗ੍ਰਿਫਤਾਰ ਕੀਤਾ ਤੇ ਲੈ ਕੇ ਕਿੱਥੇ ਗਏ? ਮਰਿੰਡੇ ਰਾਤ ਥਾਣੇ ਚ ਕੱਟੀ। ਮਰਿੰਡੇ ਤੋਂ ਫਿਰ ਸਰਹੰਦ ਲਿਆਂਦਾ ਗਿਆ। ਜਦੋਂ ਸਰਹੰਦ ਲੈ ਕੇ ਆਏ, ਦਸ ਪੋਹ ਨੂੰ ਦੂਨਾ ਸਿੰਘ ਹੰਡੂਰੀਏ ਨੇ ਲਿਖਿਆ, ਖੁਰਜੀਆਂ ਵਿੱਚ ਸਾਹਿਬਜ਼ਾਦਿਆਂ ਨੂੰ ਬੰਦ ਕਰ ਲਿਆ, ਇੱਕ ਖੱਚਰ ਦੇ ਇੱਕ ਇੱਕ ਖੁਰਜੀ ਵਿੱਚ ਇੱਕ ਸਾਹਿਬਜ਼ਾਦਾ, ਇੱਕ ਖੁਰਜੀ 'ਚ ਦੂਜਾ ਸਾਹਿਬਜ਼ਾਦਾ। ਤੇ ਮਾਤਾ ਗੁਜਰ ਕੌਰ ਦੇ ਹੱਥਾਂ ਨੂੰ ਏਦਾਂ ਹੱਥ ਰੱਸਾ ਪਾ ਲਿਆ ਤੇ ਤੋੜ ਕੇ ਮਰਿੰਡੇ ਤੋਂ ਸਰਹੰਦ ਤੱਕ ਲੈ ਕੇ ਆਏ। ਕਦੇ ਕਦੇ ਖੱਚਰ ਤੇਜ਼ ਕਰ ਦਿੰਦੇ ਸੀ ਵੀ ਮਾਤਾ ਨੂੰ ਭੱਜਣਾ ਪਵੇ, ਤੇਜ਼ ਤੁਰਨਾ ਪਵੇ। 80 ਸਾਲ ਦੀ ਮਾਤਾ ਗੁਜਰ ਕੌਰ ਜੀ, ਉਹ ਖੱਚਰ ਤੇਜ਼ ਭਜਾ ਦਿਆ ਕਰਨ ਤੇ ਤੇਜ਼ ਭੱਜਣਾ ਪੈਂਦਾ। ਮੂੰਹ ਤੇ ਮਰਚਾਂ ਵਾਲਾ ਤੋਪੜਾ ਬੰਨਿਆ ਹੋਇਆ, ਮਰਚਾਂ ਵਿੱਚ ਲਾ ਕੇ ਮੂੰਹ ਦੇ ਉੱਤੇ ਕੱਪੜਾ ਏਦਾਂ ਦਾ ਮਰਚਾਂ ਵਾਲਾ। ਏਦਾਂ ਦੇ ਹਾਲਾਤਾਂ ਵਿੱਚੋਂ ਮਾਤਾ ਗੁਜਰ ਕੌਰ ਨੂੰ ਲੈ ਕੇ ਆਏ। ਮਰਿੰਡੇ ਤੋਂ ਸਰਹੰਦ ਲਿਆਂਦਾ ਗਿਆ, ਏਦਾਂ ਦਾ ਸਫ਼ਰ। ਅਸੀਂ ਤੇ ਆ ਚਾਰ ਦਿਨ ਕਰਦੇ ਹਾਂ, ਭੁੱਲ ਭੱਲ ਜਾਣਾ ਹੁੰਦਾ ਸਾਰਾ ਕੁਛ। ਆਹ ਹਫ਼ਤਾ ਸਾਹਿਬਜ਼ਾਦਿਆਂ ਦਾ, ਅਗਲਾ ਹਫ਼ਤਾ ਨਵਾਂ ਸਾਲ ਚੜ੍ਹੇਗਾ ਫਿਰ ਖਾਣ ਪੀਣ ਦਾ। ਸਾਡੇ ਤੇ ਹਫ਼ਤੇ ਵੰਡੇ ਹੋਏ ਆ, ਇੱਕ ਹਫ਼ਤਾ ਸਾਹਿਬਜ਼ਾਦਿਆਂ ਨੂੰ ਦੇ ਦਿਆਂਗੇ, ਇੱਕ ਹਫ਼ਤਾ ਅਗਲੇ ਹਫ਼ਤੇ, ਫਿਰ ਮਰਜ਼ੀਆਂ ਆਪਣੀਆਂ ਹੀ ਕਰਨੀਆਂ ਨੇ, ਸਾਰੀ ਜ਼ਿੰਦਗੀ ਏਦਾਂ ਹੀ ਚੱਲਦਾ। ਮੈਂ ਤੁਹਾਨੂੰ ਕਹਿੰਦਾ ਸਾਡੇ ਤੇ ਇਦਾਂ ਦਾ ਸਮਾਂ ਨਹੀਂ ਆਉਣਾ। ਯੁੱਗ ਬਦਲ ਗਿਆ, ਸਮਾਂ ਬਦਲ ਗਿਆ, ਸਾਡੇ ਬੱਚਿਆਂ ਨੂੰ ਕੋਈ ਨੀਹਾਂ 'ਚ ਚਿੰਨ੍ਹ ਨਹੀਂ ਲੱਗਿਆ, ਪਰ ਮਾਈਂਡ ਸੈਟਅਪ ਵੇਖੋ ਕਿੱਡਾ ਤਕੜਾ ਉਹਨਾਂ ਦਾ, ਹੌਸਲੇ ਕਿੱਡੇ ਵੱਡੇ। ਮਾੜਾ ਮੋਟਾ ਪ੍ਰਸ਼ਾਦ ਸਾਡੇ ਕੋਲ ਵੀ ਇਦਾਂ ਦਾ ਹੋਵੇ ਵੀ ਹੌਸਲੇ 'ਚ ਰਿਹਾ ਕਰੀਏ। ਇੱਥੇ ਹੌਸਲੇ ਦੀਆਂ ਗੱਲਾਂ ਸੁਣ ਸੁਣ ਕੇ ਸਾਹਿਬਜ਼ਾਦਿਆਂ ਨੇ ਐਂ ਕੀਤਾ, ਸਾਹਿਬਜ਼ਾਦਿਆਂ ਨੇ ਐਂ ਕੀਤਾ, ਬਾਹਰ ਨਿਕਲੋ, ਇੱਥੇ ਨਿਕਲੋ, ਜਾਂਦਿਆਂ ਨੂੰ ਕੋਈ ਜੁੱਤੀ ਚੁੱਕ ਕੇ ਲੈ ਗਿਆ ਹੋਵੇ। ਫੇਰ ਉਦੋਂ ਸਭ ਕੁਝ ਖਤਮ, ਗੁੱਸਾ ਚੜ ਗਿਆ, ਇਰੀਟੇਟ ਹੋ ਗਿਆ, ਆਪਾਂ ਤੇ ਯਾਰ ਇਹ ਕੋਈ ਪ੍ਰਬੰਧ ਹੈ, ਇਹ ਕੋਈ ਸਿਸਟਮ ਹੈ, ਆਪਾਂ ਤੇ ਪਰਮੇਸ਼ਰ ਦੁਆਰੀ ਨਹੀਂ ਆਉਣਾ ਮੁੜ ਕੇ। ਇਹ ਕੋਈ ਗੱਲ ਬਣੀ, ਮੇਰੀ ਜੁੱਤੀ ਲੈ ਗਿਆ ਕੋਈ ਚੱਕ ਕੇ, ਖਿੱਚ ਗਿਆ। ਅਸੀਂ ਕੀ ਸਿੱਖਿਆ? ਸਾਡੇ ਚ ਸਬਰ ਕਿੰਨਾ ਕੁ ਆਇਆ, ਸਾਡੇ ਚ ਸੰਤੋਖ ਕਿੰਨਾ ਕੁ ਆਇਆ, ਸਾਡੇ ਚ ਸਹਿਨਸ਼ੀਲਤਾ ਕਿੰਨੀ ਆਈ। ਅੱਗ ਤੇ ਓਨੀ ਹੀ ਲੱਗਦੀ ਹੈ, ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਨ ਤੋਂ ਪਹਿਲਾਂ ਵੀ ਓਨੀ ਹੀ ਲੱਗਦੀ ਸੀ, ਹੁਣ ਵੀ ਓਨੀ ਹੀ ਲੱਗਦੀ ਹੈ। ਫਤਿਹਗੜ੍ਹ ਸਾਹਿਬ ਜਾਣ ਤੋਂ ਪਹਿਲਾਂ ਵੀ ਅੱਗ ਅੰਦਰ ਓਨੀ ਹੀ ਸੀ, ਘਰੇ ਆਏ ਉਦੋਂ ਵੀ ਓਨੀ ਹੀ ਹੈ। ਮੈਂ ਮੱਥਾ ਟੇਕਣ ਚੱਲਿਆ, ਮੈਂ ਟਰਾਲੀ ਤੇ ਚੱਲਿਆ, ਜਾਂਦਾ ਵੀ ਉਹੋ ਜਿਹਾ, ਆਉਂਦਾ ਵੀ ਉਹੋ ਜਿਹਾ, ਕੀ ਖੱਟਿਆ ਫਿਰ? ਬਦਲ ਗਿਆ ਕੁਛ ਤੇ, ਹੌਸਲਾ ਲੈ ਕੇ ਆ, ਕੋਈ ਚੀਜ਼ ਤੇ ਪੱਲੇ ਬੰਨ੍ਹ ਕੇ ਲੈ ਕੇ ਆ, ਕੁਛ ਤੇ ਫਰਕ ਪਵੇ ਤੇਰੇ ਚ, ਕੁਝ ਤੇ ਚੇਂਜ ਹੋਵੇ ਨਾ ਸਾਡੇ ਵਿੱਚ। ਸਰਹੰਦ ਪਹੁੰਚੇ, ਬਰੋਟੇ ਦਾ ਦਰਖਤ ਸੀ ਬੋੜ ਦਾ, ਬੋੜ ਦੇ ਦਰਖਤ ਦੇ ਕੋਲ ਲਾਤਾ ਖੁਰਜੀਆਂ ਚੋਂ ਬੱਚੇ ਕੱਢੇ, ਮਸਾਂ ਸਾਹ ਆਇਆ, ਲਾਲ ਚਿਹਰੇ ਹੋਏ ਪਏ, ਲਾਲ ਚਿਹਰੇ ਹੋਏ। ਸਾਰੇ ਸਰਹੰਦ ਦੇ ਬੱਚੇ ਲੋਕ ਵੇਖਣ ਵਾਸਤੇ, ਗੁਰੂ ਗੋਬਿੰਦ ਸਿੰਘ ਦੇ ਬੱਚੇ, ਉਹ ਗੁਰੂ ਗੋਬਿੰਦ ਸਿੰਘ ਦੇ ਬੱਚੇ, ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ, ਸਾਰਿਆਂ ਦੇ ਨਾਮ ਤੇ ਸੁਣਿਆ ਹੀ ਹੋਇਆ ਸੀ ਕਲਗੀਆਂ ਵਾਲੇ ਦਾ, ਤੇ ਕਈ ਕਮਲੇ ਵੱਟੇ ਮਾਰਨ ਲੱਗ ਪਏ, ਵੱਟੇ ਮਾਰਨ, ਪੱਥਰ ਮਾਰਨ। ਹੁਣ ਵੱਟੇ ਵੀਰੋ ਗਾਲਾਂ ਵੀ ਕੱਢਦੇ ਹੀ ਹੋਣਗੇ, ਤੁਹਾਨੂੰ ਕੀ ਲੱਗਦਾ? ਜਿਨ੍ਹਾਂ ਨੇ ਚੱਪੜੀਆਂ ਲਾਈਆਂ ਸ਼ਹੀਦ ਕੀਤੇ, ਗਾਲਾਂ ਨਹੀਂ ਕੱਢੀਆਂ ਹੋਣੀਆਂ? ਭੈੜੀਆਂ ਤੋਂ ਭੈੜੀਆਂ ਬਕਵਾਸ ਨਹੀਂ ਕੀਤੀ ਹੋਣੀ? ਗੁਰੂ ਸਾਹਿਬ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ, ਤੁਹਾਡਾ ਪਿਓ, ਤੁਹਾਡਾ ਦਾਦਾ, ਤੁਹਾਡਾ ਮਾਂ, ਤੁਹਾਡਾ, ਕਿੰਨੀਆਂ ਗੰਦੀਆਂ ਗਾਲਾਂ ਕੱਢੀਆਂ ਹੋਣਗੀਆਂ, ਆਪਾਂ ਸੋਚ ਵੀ ਨਹੀਂ ਸਕਦੇ। ਵੱਟੇ ਮਾਰਨ ਲੱਗ ਪਏ, ਜਦੋਂ ਵੱਟੇ ਮਾਰਨ ਲੱਗ ਪਏ ਫਿਰ ਇੱਦਾਂ, ਹੁਣ ਇੱਦਾਂ ਹੀ ਕਰਨਾ ਹੱਥ। ਜੋਰਾਵਰ ਸਿੰਘ, ਫਤਿਹ ਸਿੰਘ ਇੱਦਾਂ ਹੱਥ ਕਰਦੇ ਨੇ, ਪੱਟੀਆਂ ਮਾਰੀ ਜਾਂਦੇ ਨੇ, ਰੋੜੇ ਮਾਰੀ ਜਾਂਦੇ ਨੇ, ਖੜਿਆਂ ਦੇ ਉੱਤੇ ਬੋਰਡ ਦੇ, ਬੋਰਡ ਦੇ ਖਿਲਾਰੇ ਹੋਏ ਨੇ ਬੋਰਡ ਦੇ ਥੱਲੇ, ਤੇ ਲੋਕੀ ਵੱਟੇ ਮਾਰੀ ਜਾਂਦੇ ਨੇ। ਦੋਨਾ ਸਿੰਘ ਹੰਡੂਰੀਏ ਨੇ ਲਿਖਿਆ, ਕਹਿੰਦਾ ਇੱਕ ਵੱਟੀ ਇੱਕ ਰੋੜੀ, ਫਤਿਹ ਸਿੰਘ ਦੀ ਅੱਖ ਦੀ ਡੇਲੀ ਤੇ ਵੱਜੀ। ਠੰਡ ਵੇਖੋ ਕਿੰਨੀ ਹੈ, ਡੇਲੀ ਦੇ ਵਿੱਚ ਆ ਕੇ ਜਦੋਂ ਵੱਜੀ ਨਾ, ਤੇ ਖੂਨ ਚੱਲਣ ਲੱਗ ਗਿਆ ਅੱਖ ਦੇ ਵਿੱਚੋਂ। ਫਤਿਹ ਸਿੰਘ ਨੇ ਇੱਕ ਹੱਥ ਐਂ ਰੱਖਿਆ ਹੋਇਆ, ਇੱਕ ਐਂ ਬਚਾ ਬਚਾ ਕੇ ਫਿਰ ਤੁਰਦੇ ਨੇ ਅੰਦਰ। ਜਦੋਂ ਤੱਕ ਕਚਹਿਰੀ ਚ ਗਏ, ਕਿੰਨੇ ਹੀ ਵੱਟੇ ਲੋਕਾਂ ਮਾਰੇ, ਕਿੰਨੇ ਪੱਥਰ ਮਾਰੇ, ਹੋ ਸਕਦਾ ਕੋਈ ਨੇੜੇ ਆ ਕੇ ਲੱਤ ਵੀ ਮਾਰ ਗਿਆ ਹੋਵੇ, ਕਿਸੇ ਨੇ ਲੱਤ ਵੀ ਮਾਰੀ ਹੋਵੇ, ਕਿਸੇ ਨੇ ਵੱਟੀਆਂ ਮਾਰਨ ਵਾਲਿਆਂ ਨੇ ਲੱਤਾਂ ਵੀ ਮਾਰੀਆਂ ਹੀ ਹੋਣਗੀਆਂ। ਕੀ ਹੋਇਆ ਹੋਣਾ, ਅਸੀਂ ਤੇ ਅੰਦਾਜ਼ਾ ਹੀ ਲਾ ਸਕਦੇ ਹਾਂ। ਉਹ ਜਦੋਂ ਪੇਸ਼ ਕੀਤੇ ਗਏ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦੇ ਬੱਚੇ, ਕਹਿੰਦੇ ਕਿੱਥੇ ਰੱਖੀਏ? ਕਹਿੰਦਾ ਵਜੀਦਾ, ਕਹਿੰਦਾ ਠੰਡੇ ਬੁਰਜ ਵਿੱਚ ਬੰਦ ਕਰੋ, ਸਾਰੀ ਰਾਤ ਠਰ ਜਾਣਗੇ ਨਾ, ਸਵੇਰ ਨੂੰ ਬੰਦੇ ਬਣ ਜਾਣਾ ਇਹਨਾਂ ਨੇ, ਤੇ ਆਪੇ ਹੀ ਮੰਨ ਜਾਣਾ, ਸਵੇਰ ਇਸਲਾਮ 'ਚ ਆ ਜਾਣਗੇ, ਸਵੇਰੇ ਬੰਦੇ ਬਣੇ ਹੋਣਗੇ, ਠੰਡੇ ਬੁਰਜ 'ਚ ਲੈ ਜਾਓ ਉੱਤੇ, ਆ ਟੈਂਕੀ ਉੱਚੀ ਹੈ, ਆ ਥੱਲੇ ਠੰਡ ਨਹੀਂ ਇੰਨੀ ਲੱਗਦੀ, ਟੈਂਕੀ ਤੇ ਹਵਾ ਸਿੱਧੀ ਪੈਂਦੀ, ਏਦੂ ਵੀ ਉੱਚਾ ਸੀ ਠੰਡਾ ਬੁਰਜ, ਪੌੜੀਆਂ ਚੜਾ ਕੇ ਠੰਡੇ ਬੁਰਜ 'ਚ ਬੰਦ ਕਰਤਾ, ਕੋਈ ਕੱਪੜਾ ਕੋਲ ਨਹੀਂ ਸੀ, ਕਹਿੰਦੇ ਸਾਰੀ ਰਾਤ ਠਰ ਜਾਣਗੇ, ਸਵੇਰ ਨੂੰ ਆਪੇ ਬੰਦੇ ਬਣ ਜਾਣ। ਜਿਉਂ ਹੀ ਸਵੇਰ ਹੋਈ, ਮਾਤਾ ਜੀ ਨੇ ਤਿਆਰ ਕੀਤਾ, ਮਾਤਾ ਜੀ ਕਹਿੰਦੇ ਬੱਚਿਓ ਕਚਹਿਰੀ ਲੱਗਣੀ ਹੈ, ਸਾਮ ਦਾਮ ਦੰਡ ਭੇਦ ਸਾਰੇ ਤਰੀਕੇ ਵਰਤਣੇ ਨੇ ਇਹਨਾਂ ਨੇ, ਕਹਿਮ ਰਿਹੋ, ਡੋਲਿਓ ਨਾ, ਘਬਰਾਇਓ ਨਾ, ਕਹਿਮ ਰਿਹੋ, ਲਾਲਚ ਵੀ ਦੇਣਗੇ, ਡਰਾਵੇ ਵੀ ਦੇਣਗੇ, ਪਾੜਨਗੇ ਵੀ ਤੁਹਾਨੂੰ, ਕਈ ਕੁਝ ਹੋਏਗਾ, ਘਬਰਾਇਓ ਨਾ। ਠੀਕ ਹੈ ਮਾਤਾ ਜੀ, ਦੋਨੇ ਸਾਹਿਬਜ਼ਾਦੇ ਤਿਆਰ ਕੀਤੇ, ਸਿਪਾਹੀ ਸਵੇਰੇ ਹੀ ਲੈਣ ਆ ਗਏ, ਚਲੋ ਕਚਹਿਰੀ ਚ ਸੱਦਿਆ। ਮਾਤਾ ਜੀ ਨੇ ਤੋਰੇ, 11 ਪੋਹ ਨੂੰ ਕਚਹਿਰੀ ਲੱਗੀ, ਐਂ ਸਾਰੇ ਲੋਕ ਵੇਖਣ ਲਈ ਆਏ ਨੇ ਵੀ ਅੱਜ ਐਂ ਸਾਹਮਣੇ ਬੈਠਾ ਵਜੀਦਾ, ਜਦੋਂ ਸਾਹਿਬਜ਼ਾਦੇ ਤੁਰੇ ਆਉਣ, ਮੇਨ ਦਰਵਾਜ਼ਾ ਇਹਨਾਂ ਨੇ ਬੰਦ ਕਰਤਾ, ਖਿੜਕੀਆਂ ਖੋਲਤੀਆਂ। ਖਿੜਕੀਆਂ ਤਾਂ ਖੋਲੀਆਂ ਵੀ ਜਦੋਂ ਅੰਦਰ ਆਉਣਗੇ, ਅੰਦਰ ਆਉਣਗੇ ਤੇ ਸਿਰ ਝੁਕਾਉਣਗੇ, ਅਸੀਂ ਤਾੜੀਆਂ ਮਾਰ ਦਿਆਂਗੇ, ਬੱਚਿਆਂ ਦਾ ਮਨੋਬਲ ਗਿਰ ਜਾਏਗਾ। ਲਓ ਜੀ ਸਿਰ ਝੁਕਾ ਦਿੱਤਾ, ਸਿਰ ਝੁਕਾ ਦਿੱਤਾ। ਸਿਪਾਹੀ ਵੀ ਕਹਿੰਦੇ ਗਏ, ਕਹਿੰਦੇ ਸਿਰ ਝੁਕਾਇਓ, ਜਾ ਕੇ ਸਿਰ ਝੁਕਾਇਓ, ਸਿਜਦਾ ਕਰਿਓ। ਉਹ ਜਦੋਂ ਏਦਾਂ ਸਾਹਮਣੇ ਆਏ, ਸਿਰ ਨੀਵਾਂ ਨਹੀਂ ਕੀਤਾ, ਸਿਰ ਨਹੀਂ ਲੰਘਾਏ, ਪਹਿਲਾਂ ਅੱਗੋਂ ਇਹ ਜੁੱਤੀਆਂ ਲੰਘਾ ਦਿੱਤੀਆਂ, ਪੈਰ ਪਹਿਲਾਂ ਲੰਘਾਏ। ਉਡੀਕਦੇ ਸੀ ਸਿਰ ਆਉਣਗੇ, ਜੁੱਤੀਆਂ ਆ ਗਈਆਂ। ਝੁਕਾਓ ਸਿਰ, ਨਮਸਕਾਰ ਕਰੋ, ਸਿਜਦਾ ਕਰੋ। ਸਾਹਿਬਜ਼ਾਦਿਆਂ ਨੇ ਸਿਜਦਾ ਕੀ, ਉੱਥੇ ਗੱਜ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਪਿਤਾ ਦੀ ਕਚਹਿਰੀ ਨੀ ਪਾਤਸ਼ਾਹ, ਇਹ ਸੂਬੇ ਦਾ ਦਰਬਾਰ ਹੈ। ਤੁਹਾਡੇ ਪਿਤਾ ਦੀ ਕਚਹਿਰੀ ਨਹੀਂ, ਇੱਥੇ ਸੂਬੇ ਦਾ ਦਰਬਾਰ ਹੈ। ਤੁਸੀਂ ਇੱਥੇ ਸਿਜਦਾ ਕਰੋ। ਕਹਿੰਦੇ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਫਤਿਹ ਬੁਲਾਉਣੀ ਹੈ, ਹਰ ਥਾਂ ਤੇ ਫਤਿਹ ਬੁਲਾਉਂਦੇ ਹਾਂ, ਇੱਥੇ ਫਤਿਹ ਬੁਲਾਤੀ ਹੈ, ਮੰਨਣੀ ਨਾ ਮੰਨਣੀ ਤੁਹਾਡੀ ਮਰਜ਼ੀ। ਫਤਿਹ ਹੀ ਬੁਲਾਈ ਹੈ, ਫਤਿਹ ਹੀ ਬੁਲਾਵਾਂਗੇ। ਬੜੇ ਲਾਲਚ ਦਿੱਤੇ ਬੱਚਿਓ, ਬੜੇ ਸੁੱਖ ਦਿਆਂਗੇ, ਬੇਗਮਾਂ ਦੇ ਡੋਲੇ ਵੱਡੇ ਹੋਵੋਗੇ, ਆਹ ਮਿਲੂਗਾ, ਆਹ ਮਿਲੂਗਾ, ਤੁਹਾਨੂੰ ਆਹ ਦਿਆਂਗੇ। ਇਸਲਾਮ ਕਬੂਲ ਕਰ ਲਓ, ਨਹੀਂ ਡੋਲੇ। ਤੁਹਾਡੇ ਪਿਤਾ ਨੂੰ ਸ਼ਹੀਦ ਕਰਤਾ, ਖਤਮ ਕਰਤਾ, ਵਜੀਦੇ ਨੂੰ ਕਿਹਾ, ਕਹਿੰਦੇ ਝੂਠ ਨਾ ਬੋਲ, ਸਾਡੇ ਪਿਤਾ ਨੂੰ ਮਾਰਨ ਵਾਲਾ ਕਿਹੜਾ ਸੂਰਮਾ, ਤੇਰੇ ਵੱਡੇ ਵੱਡੇ ਬੰਦਿਆਂ ਦੇ ਦਿਲ ਕੰਬਦੇ ਸਾਡੇ ਪਿਤਾ ਦੇ ਸਾਹਮਣੇ ਜਾ ਕੇ। ਇਹਨਾਂ ਚੋਂ ਕਿਹੜਾ ਜਿਹਨੇ ਤਲਵਾਰ ਚਲਾ ਕੇ ਗੁਰੂ ਗੋਬਿੰਦ ਸਿੰਘ ਤੇ ਵਾਰ ਕੀਤਾ? ਕੋਈ ਨਹੀਂ ਤੇਰਿਆਂ ਬੰਦਿਆਂ ਚ। ਝੂਠ ਨਾ ਬੋਲ, ਸੱਚ ਦੀ ਕੁਰਸੀ ਤੇ ਬਹਿ ਕੇ ਝੂਠ ਨਾ ਬੋਲ। ਫਿਰ ਇਹਨਾਂ ਨੇ ਸਾਰਾ ਦਿਨ ਲਾਲਚ ਬੜੇ ਦਿੱਤੇ, ਨਾ ਡੋਲੇ, ਫਿਰ ਵਾਪਸ ਭੇਜਿਆ, ਕੱਲ ਨੂੰ ਮਨਾਵਾਂਗੇ। ਜਦੋਂ ਵਾਪਸ ਆਏ, ਮਾਤਾ ਗੁਜਰ ਕੌਰ ਜੀ ਨੂੰ ਆ ਕੇ ਮਿਲਦੇ ਨੇ, ਮਾਤਾ ਜੀ ਸਾਨੂੰ ਮਠਿਆਈਆਂ ਦਿੱਤੀਆਂ, ਸਾਨੂੰ ਲਾਲਚ ਦਿੱਤੇ, ਸਾਨੂੰ ਕਹਿੰਦੇ ਆਹ ਖਾ ਲਓ, ਆਹ ਤੁਹਾਨੂੰ ਦਿਆਂਗੇ, ਆਹ ਖਿਡੌਣੇ ਦਿਆਂਗੇ, ਅਸੀਂ ਡੋਲੇ ਨਹੀਂ। ਮਾਤਾ ਜੀ ਅਸੀਂ ਕੁਛ ਨਹੀਂ ਖਾਧਾ, ਅਸੀਂ ਕਿਹਾ ਨਹੀਂ। ਮੋਤੀ ਰਾਮ ਮਹਿਰਾ ਰਾਤ ਨੂੰ ਚੋਰੀ ਦੁੱਧ ਪਿਆਉਣ ਵਾਸਤੇ ਆਉਂਦਾ ਰਿਹਾ, ਜਾਨ ਤਲੀ ਤੇ ਧਰ ਕੇ ਮੋਤੀ ਰਾਮ ਮਹਿਰੇ ਨੇ ਦੁੱਧ ਪਿਆਇਆ, ਤੇ ਮੋਤੀ ਰਾਮ ਮਹਿਰਾ ਜਾਨ ਤਲੀ ਤੇ ਰੱਖ ਕੇ ਦੁੱਧ ਪਿਆਉਂਦਾ ਰਿਹਾ। ਬੜਾ ਮਹਿੰਗਾ ਪੈ ਗਿਆ ਉਹਨੂੰ ਦੁੱਧ ਪਿਆਉਣਾ, ਉਹਨੂੰ, ਉਹਦੀ ਮਾਂ ਨੂੰ, ਉਹਦੇ ਬੱਚੇ ਨੂੰ, ਉਹਦੀ ਘਰਵਾਲੀ ਨੂੰ, ਸਭ ਨੂੰ ਸ਼ਹੀਦ ਕੀਤਾ ਗਿਆ ਸੀ ਪੋਲੂ ਪੀੜ ਕੇ, ਵੀ ਤੂੰ ਦੁੱਧ ਕਿਉਂ ਪਿਆਇਆ। ਮੋਤੀ ਰਾਮ ਮਹਿਰੇ ਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਛਕਾਇਆ ਸੀ। ਫਿਰ ਆਇਆ ਉਹ ਸਮਾਂ 12 ਪੋਹ, ਫਿਰ ਕਚਹਿਰੀ ਲੱਗੀ, ਅੱਜ ਸਿਪਾਹੀ ਫਿਰ ਲੈਣ ਆਏ। ਮਾਤਾ ਜੀ ਨੇ ਫਿਰ ਤੋਰਿਆ ਸਮਝਾ ਕੇ, ਅਸਲ ਵੱਡਾ ਹੱਥ ਮਾਂ ਗੁਜਰ ਕੌਰ ਦਾ, ਪਾਲੇ ਮਾਂ ਗੁਜਰ ਕੌਰ ਨੇ ਸੀ, ਬੜੀ ਦ੍ਰਿੜਤਾ ਸਿਖਾਈ, ਬੜਾ ਹੌਸਲਾ। ਅੱਜ ਮਾਤਾ ਗੁਜਰ ਕੌਰ ਜੀ ਨੇ ਫਿਰ ਸਮਝਾਇਆ, ਅੱਜ ਫਿਰ ਹੋਰ ਲਾਲਚ ਦੇਣਗੇ, ਕੱਲ ਲਾਲਚ ਦਿੰਦੇ ਸੀ, ਅੱਜ ਡਰਾਉਣਗੇ, ਇਹ ਸਾਰੇ ਤਰੀਕੇ ਹੀ ਵਰਤਣਗੇ। ਤੇ ਅੱਜ ਉਹਨਾਂ ਨੇ ਉਹੀ ਗੱਲ ਬਣੀ, ਬਹੁਤ ਡਰਾਇਆ, ਟੁਕੜੇ ਟੁਕੜੇ ਕਰ ਦਿਆਂਗੇ, ਇੱਲਾਂ ਆਉਣਗੀਆਂ, ਤੁਹਾਡੀਆਂ ਬੋਟੀਆਂ ਚੁੱਕ ਚੁੱਕ ਕੇ ਲੈ ਜਾਣਗੀਆਂ। ਅੱਜ ਬਹੁਤ ਡਰਾਇਆ, ਪਹਿਲੇ ਦਿਨ ਲਾਲਚ ਦਿੱਤੇ, ਦੂਜੇ ਦਿਨ ਡਰਾਇਆ, ਪਰ ਫਿਰ ਵੀ ਸਾਹਿਬਜ਼ਾਦੇ ਕਾਇਮ ਰਹੇ, ਕਹਿੰਦੇ ਕੋਈ ਗੱਲ ਨਹੀਂ, ਫਿਰ ਕਿਹੜਾ ਮੌਤ ਨਹੀਂ ਆਉਣੀ, ਮਰਨਾ ਤੇ ਇੱਕ ਨਾ ਇੱਕ ਦਿਨ ਸਾਰਿਆਂ ਨਹੀਂ ਹੁੰਦਾ, ਬਚਪਨ ਤੋਂ ਪੜ੍ਹਦੇ ਸੁਣਦੇ ਆਏ ਆ, ਇੱਥੇ ਸਦਾ ਨਹੀਂ ਕਿਸੇ ਨੇ ਰਹਿਣਾ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ। ਛੋਟੀਆਂ ਉਮਰਾਂ ਚ ਹੀ ਸਹੀ, ਕੋਈ ਗੱਲ ਨਹੀਂ, ਬਸ ਗੱਲ ਮੁਕਾਓ। ਕਾਜੀ ਸੱਦਿਆ, ਕਹਿੰਦੇ ਸੱਦੋ ਬਈ। ਕਾਜੀ ਕੌਣ ਹੈ? ਉਸ ਵੇਲੇ ਦਾ ਜੱਜ। ਸ਼ਰ੍ਹਾਂ ਖੋਲ, ਕਾਨੂੰਨ ਦੀ ਕਿਤਾਬ ਖੋਲ, ਦੇਖ ਬੱਚਿਆਂ ਨੂੰ ਸਜ਼ਾ ਕੀ ਦਈਏ। ਉਹ ਕਹਿੰਦਾ ਜੀ ਸ਼ਰ੍ਹਾਂ ਤੇ ਇਹ ਕਹਿੰਦੀ ਹੈ ਕਿ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇੱਧਰ ਸੁਣੋ, ਸ਼ਰਾ ਕਹਿੰਦੀ ਹੈ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਉਮਰਾਂ ਛੋਟੀਆਂ ਨੇ, ਇਹਨਾਂ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ। ਕਚਹਿਰੀ ਠੰਡੀ ਪੈ ਗਈ ਥੋੜ੍ਹੀ, ਬੱਚੇ ਛੋਟੇ ਨੇ, ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਕਚਹਿਰੀ ਥੋੜ੍ਹੀ ਜੀ ਠੰਡੀ ਪੈ ਗਈ ਵੀ ਹੁਣ ਕੀ ਬਣੇਗਾ। ਸੁੱਚਾ ਆਨੰਦ ਕੋਲ ਖੜਾ ਸੀ, ਉਹਨੇ ਫਿਰ ਅੱਗ ਪਾਈ ਉੱਤੇ ਤੇਲ ਪਾਇਆ। ਸੁੱਚਾ ਆਨੰਦ ਕਹਿੰਦਾ ਵੀ ਜੇ ਸਪੋਲੀਆਂ ਦਾ ਕੀ ਕਰੀਏ, ਜੇ ਸਪੋਲੀਏ ਡੰਗ ਮਾਰਨ ਵਾਲੇ ਹੋਣ। ਕਹਿੰਦੇ ਸਪੋਲੀਆਂ ਦੀਆਂ ਸਿਰੀਆਂ ਤੇ ਫਹੀਆਂ ਜਾ ਸਕਦੀਆਂ ਨੇ। ਕਹਿੰਦੇ ਲਿਖਦੇ ਬੱਚੇ ਲਿਖੀ ਨਾ, ਇੱਥੇ ਲਿਖਦੇ ਵੀ ਸਪੋਲੀਆਂ ਦੀਆਂ ਸਿਰੀਆਂ ਫੇਰ ਦੀਏ। ਸ਼ਰਾ ਨਹੀਂ ਕਹਿੰਦੀ ਬੱਚਿਆਂ ਨੂੰ ਮਾਰਨਾ, ਇੱਥੇ ਸਪੋਲੀਏ ਲਿਖ ਦਿਓ, ਸਜ਼ਾ ਜ਼ਰੂਰ ਦੇਣੀ ਹੈ। ਕਾਨੂੰਨ ਬੰਦੇ ਆਪਣੇ ਹੀ ਬਣਾ ਲੈਂਦੇ ਹੁੰਦੇ ਨੇ ਜਦੋਂ ਕੰਮ ਕਰਨਾ ਹੁੰਦਾ ਨਾ। ਅੱਜ ਕੱਲ੍ਹ ਜਥੇਦਾਰਾਂ ਨੇ ਜਿਹਨੂੰ ਮਾਫ਼ ਕਰਨਾ ਹੋਵੇ ਉਹਨਾਂ ਨੂੰ, ਉਹਨਾਂ ਲਈ ਆਪਣੇ ਕਾਨੂੰਨ ਬਣਾ ਲੈਂਦੇ ਆ। ਜਿਹਨੂੰ ਸਜ਼ਾ ਦੇਣੀ ਹੋਵੇ ਉਹਨੂੰ ਆਪਣੇ ਕਾਨੂੰਨ ਬਣਾ ਲੈਂਦੇ ਆ। ਵੱਖਰੇ ਵਿਚਾਰਾਂ ਵਾਲਿਆਂ ਨੂੰ ਨਾ ਉਦੋਂ ਪਸੰਦ ਕੀਤਾ ਜਾਂਦਾ ਸੀ ਨਾ ਅੱਜ ਪਸੰਦ ਕੀਤਾ ਜਾਂਦਾ। ਜਿਹੜਾ ਬੰਦਾ ਵੱਖਰੇ ਵਿਚਾਰ ਦੇਵੇਗਾ ਉਹਨੂੰ ਸਮੇਂ ਦੀਆਂ ਹਕੂਮਤਾਂ, ਪਜਾਰੀ ਸ਼੍ਰੇਣੀ ਰਲ ਕੇ ਸਰਕਾਰਾਂ ਦੇ ਨਾਲ ਇਦਾਂ ਦੇ ਫਤਵੇ ਸੁਣਾਉਂਦੇ ਹੁੰਦੇ, ਘੱਟ ਨਹੀਂ ਕਰਦੇ। ਅਲੱਗ ਸੋਚਣ ਵਾਲਾ ਬੰਦਾ ਪ੍ਰਵਾਨ ਨਹੀਂ। ਗੁਰੂ ਅਰਜਨ ਦੇਵ ਜੀ ਨੇ ਕੀ ਕੀਤਾ ਸੀ? ਅਲੱਗ ਸੋਚਿਆ ਸੀ ਤਾਂ ਹੀ ਤਵੀ ਤੇ ਬਾਤਾਂ। ਸਾਹਿਬਜ਼ਾਦਿਆਂ ਨੇ ਕੀ ਕੀਤਾ ਸੀ? ਗੁਰੂ ਗੋਬਿੰਦ ਸਿੰਘ ਨੇ ਕੀਤਾ ਕੀ ਸੀ? ਅਲੱਗ ਸੋਚਿਆ ਸੀ। ਅਲੱਗ ਨਾ ਕੋਈ ਸੋਚੇ, ਜੋ ਪੁਰਾਣੀਆਂ ਪਰੰਪਰਾਵਾਂ ਚੱਲਦੀਆਂ ਨੇ, ਧੰਦੇ ਚੱਲਦੇ ਨੇ, ਰੋਟੀ ਦਾ ਮਸਲਾ ਹੈ, ਪੁਜਾਰੀਆਂ ਦੀ ਰੋਟੀ ਦਾ ਮਸਲਾ ਹੈ, ਸਰਕਾਰਾਂ ਦੇ ਨਾਲ ਇਹ ਮਿਲ ਕੇ ਇਹ ਗੇਮ ਖੇਡਦੇ ਨੇ, ਸਰਕਾਰਾਂ ਨਾਲ ਰਲ ਕੇ ਗੇਮ ਖੇਡਦੇ ਨੇ, ਇਹ ਧੰਦੇ ਦਾ ਮਸਲਾ ਹੈ ਸਾਰਾ ਭਰਾਵੋ, ਹੋਰ ਕੁਛ ਨਹੀਂ, ਧੰਦਾ ਹੈ। ਧੰਦੇ ਤੇ ਸੱਟ ਵੱਜੇਗੀ। ਜਿਹੜਾ ਬੰਦਾ ਵੀ ਵੱਖਰੀ ਗੱਲ ਕਰੇਗਾ, ਵੱਖਰੇ ਵਿਚਾਰ ਰੱਖੇਗਾ, ਉਹਨੂੰ ਇਹ ਸਜ਼ਾ ਸੁਣਾਉਣਗੇ। ਵੱਖਰੇ ਵਿਚਾਰਾਂ ਵਾਲਾ ਇਹਨਾਂ ਨੂੰ ਪ੍ਰਵਾਨ ਨਹੀਂ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਆਪਾਂ ਸਾਰੇ ਸ਼ਹਿਰਾਂ 'ਚ ਦੀਵਾਨ ਲਾਉਂਦੇ ਰਹੇ ਹਨ, ਸਾਰਿਆਂ ਪਿੰਡਾਂ ਸ਼ਹਿਰਾਂ 'ਚ, ਹੁਣ ਰੌਲਾ ਕਾਹਤੋਂ ਪਾਉਂਦੇ ਨੇ ਵੀ ਵਿਚਾਰ ਸਾਡੇ ਇਹਨਾਂ ਨਾਲੋਂ ਵੱਖਰੇ ਨੇ? ਹੋਰ ਤੇ ਕੋਈ ਫਰਕ ਨਹੀਂ, ਇਹ ਕਿਹਨੂੰ ਮੰਨਦੇ ਨੇ? ਗੁਰੂ ਗ੍ਰੰਥ ਸਾਹਿਬ ਨੂੰ। ਤੇ ਆਪਾਂ ਕਿਹਨੂੰ ਮੰਨਦੇ ਹਾਂ? ਆਪਾਂ ਕਿਹਨੂੰ ਮੰਨਦੇ ਹਾਂ? ਬੋਲੋ, ਗੁਰੂ ਗ੍ਰੰਥ ਸਾਹਿਬ ਨੂੰ। ਪਰ ਵਿਚਾਰਾਂ ਦਾ ਫਰਕ ਹੈ ਨਾ, ਇਹਨਾਂ ਦਾ ਵਸ ਨਹੀਂ ਚੱਲਦਾ ਆਪਣੇ ਕੀ ਬੰਦ ਬੰਦ ਨਾ ਕੱਟ ਦੇਣ, ਜ਼ੋਰ ਨਹੀਂ ਚੱਲਦਾ ਕੀ ਨਾ ਮਾਰਨ, ਕੀ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿ ਸ਼ਮੀਲ ਨਹੀਂ ਲਾਈ, ਕਿ ਬੰਦਾ ਨਹੀਂ ਮਾਰਿਆ, ਕਿ ਹੁਣ ਨਹੀਂ ਮਾਰਨ ਵਾਸਤੇ ਆਉਂਦੇ। ਹੁਣ ਵੀ ਥਰੈਟ ਰਹਿੰਦਾ, ਜਦੋਂ ਵੀ ਮੈਂ ਪੁਲਿਸ ਆਫਿਸਰ ਆਉਣਗੇ, ਥਰੈਟ ਹੈ ਜੀ, ਥਰੈਟ ਹੈ ਜੀ, ਬਾਹਰ ਨਾ ਨਿਕਲੋ, ਥਰੈਟ ਹੈ ਜੀ, ਬਾਹਰ ਨਾ ਨਿਕਲੋ। ਕਤਲ ਕਰਨ ਦੀਆਂ ਬਿਆਨਤਾਂ ਬਣ ਰਹੀਆਂ ਨੇ ਜੀ, ਉੱਥੇ ਮੀਟਿੰਗ ਹੋਈ, ਉੱਥੇ ਮੀਟਿੰਗ ਹੋਈ, ਅਮਰੀਕਾ ਕਤਲ ਹੋ ਸਕਦਾ, ਉੱਥੇ ਕਤਲ ਹੋ ਸਕਦਾ, ਉੱਥੇ ਕਤਲ ਹੋ ਸਕਦਾ, ਹੈ ਕੀ? ਇਹ ਵੱਖਰੇ ਵਿਚਾਰ ਨੇ, ਕੋਈ ਨਹੀਂ ਦੇ ਸਕਦਾ। ਅੱਛਾ ਇੱਕ ਗੱਲ ਸੋਚੋ, ਵੱਖਰੇ ਵਿਚਾਰਾਂ ਨੂੰ ਕੌਣ ਨਹੀਂ ਸੀ ਬਰਦਾਸ਼ਤ ਕਰਦਾ? ਔਰੰਗਜ਼ੇਬ। ਸਾਡੇ ਤੋਂ ਵੱਖਰੇ ਵਿਚਾਰ ਨਾ ਕੋਈ ਰੱਖੇ, ਤੇ ਸਿੱਖ ਅੱਜ ਕਿਸੇ ਦੇ ਵੱਖਰੇ ਵਿਚਾਰ ਸੁਣ ਲੈਂਦੇ ਨੇ? ਇਹ ਵੀ ਨਹੀਂ ਸੁਣਦੇ, ਗੱਲ ਤੇ ਸੇਮ ਹੀ ਹੈ। ਕੱਟੜਵਾਦ ਚਾਹੇ ਮੁਸਲਮਾਨਾਂ 'ਚ, ਚਾਹੇ ਸਾਡੇ 'ਚ, ਸੇਮ ਹੀ ਤੇ ਹੈਗਾ, ਫਰਕ ਕੀ ਹੈ? ਉਹ ਅੱਲਾਹੂ ਅੱਲਾਹੂ ਕਰਕੇ ਵੱਢ ਦਿੰਦੇ ਸੀ ਸਾਡੇ ਵਾਲੇ, ਵਾਹਿਗੁਰੂ ਵਾਹਿਗੁਰੂ ਕਰਕੇ ਵੱਢ ਦਿੰਦੇ ਆ, ਤੇ ਵੱਢਦੇ ਤੇ ਬੰਦੇ ਹੀ ਹੈ, ਮਾਰਦੇ ਤੇ ਬੰਦੇ ਹੀ ਹੈ, ਕੰਮ ਤੇ ਸੇਮ ਹੀ ਕਰਦੇ ਆ ਅਸੀਂ। ਮੈਂ ਕੱਲ੍ਹ ਇੱਕ ਗੱਲ ਕਹੀ ਸੀ, ਕ੍ਰਿਸਮਸ ਮਨਾ ਰਹੇ ਨੇ ਬੰਦੇ, ਕਈ 25 ਦੀ ਸੀ ਕ੍ਰਿਸਮਸ, ਤੇ ਸਾਡੇ ਬੰਦੇ ਕਈ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਚੱਲਦਾ, ਤੁਸੀਂ ਢੋਲ ਟਮੱਕੇ ਵਜਾਉਣ ਵਾਲੇ ਕੌਣ ਹੁੰਦੇ ਹੋ? ਉਹਨਾਂ ਦੇ ਗਲ ਪੈਂਦੇ ਜਾ ਕੇ। ਮੈਂ ਉਹਨਾਂ ਨੂੰ ਕਹਿੰਦਾ ਸੀ, ਮੈਂ ਕੱਲ੍ਹ ਗੱਲ ਕਰਦਾ ਸੀ, ਸਾਹਿਬਜ਼ਾਦਿਆਂ ਦਾ ਸਾਨੂੰ ਦੁੱਖ ਹੈ, ਉਹ ਜੀਸਸ ਦਾ ਬਰਥਡੇ ਮਨਾ ਰਹੇ ਨੇ, ਉਹਨਾਂ ਨੂੰ ਆਪਣਾ ਮਨਾ ਲੈਣ ਦਿਓ। ਅਸੀਂ ਕਿਉਂ ਇਹ ਕਹਿੰਦੇ ਹਾਂ ਵੀ ਅੱਜ ਮੈਂ ਰੋ ਰਿਹਾ ਤੇ ਤੂੰ ਵੀ ਰੋ, ਅੱਜ ਸਾਨੂੰ ਦੁੱਖ ਹੈ ਤੇ ਤੈਨੂੰ ਵੀ ਦੁੱਖ ਹੋਣਾ ਚਾਹੀਦਾ? ਤੇ ਕਮਾਲ ਦੀ ਗੱਲ ਇਹ ਹੈ, 3-4 ਸਾਲ ਪਹਿਲਾਂ ਉਸੇ ਦਿਨ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ, ਉਸੇ ਦਿਨ ਹੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਸੀ, ਇਹਨਾਂ ਨੇ ਦੋਵੇਂ ਇਕੱਠੇ ਮਨਾ ਲਏ ਸੀ। ਸ਼ਹੀਦੀ ਦਿਹਾੜਾ ਵੀ ਉਦਣ ਹੀ, ਜਨਮ ਦਿਹਾੜਾ ਵੀ ਉਦਣ ਹੀ, ਨੰਦ ਉਦਣ ਹੀ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਚੱਲ ਰਿਹਾ ਸੀ, ਉਸੇ ਦਿਨ ਹੀ ਨਗਰ ਕੀਰਤਨ ਪਟਨਾ ਸਾਹਿਬ ਚੱਲ ਰਿਹਾ ਸੀ, ਫਿਰ ਦੋਨੇ ਹੀ ਚਲਾ ਲੈਂਦੇ ਨੇ। ਸਾਨੂੰ ਆਪਣੀ ਗੱਲ ਕਰਨ ਦਿਓ, ਤੁਸੀਂ ਆਪਣੀ ਗੱਲ ਕਰੋ, ਆਜ਼ਾਦੀ ਰੱਖੋ ਯਾਰ। ਇੰਨੀ ਸੌੜੀ ਸੋਚ, ਆਪਾਂ ਕਹਿੰਦੇ ਔਰੰਗਜ਼ੇਬ ਐਡੀ ਸੌੜੀ ਸੋਚ ਤੇਰੀ, ਉਹ ਤੈਨੂੰ ਨਿੱਕੇ ਨਿੱਕੇ ਉਹਨੂੰ ਵੱਖਰੇ ਵਿਚਾਰ ਸੀ ਗੁਰੂ ਗੋਬਿੰਦ ਸਿੰਘ ਦੇ, ਨਾ ਤੁਹਾਨੂੰ ਲੁੱਟਣ ਗਏ ਨਾ ਤੁਹਾਡਾ ਘਰ ਖੋਇਆ, ਪ੍ਰੋਬਲਮ ਕੀ ਹੈ ਤੁਹਾਨੂੰ? ਕਹਿੰਦੇ ਵੱਖਰੇ ਵਿਚਾਰਾਂ ਦੀ ਪ੍ਰੋਬਲਮ ਹੈ, ਕੋਈ ਸਾਡੇ ਤੋਂ ਵੱਖਰਾ ਸੋਚ ਨਹੀਂ ਸਕਦਾ, ਜਿਵੇਂ ਅਸੀਂ ਸੋਚਦੇ ਹਾਂ ਉਵੇਂ ਸੋਚੋ, ਜਿਵੇਂ ਅਸੀਂ ਸਮਝਦੇ ਹਾਂ ਉਵੇਂ ਸਮਝੋ। ਤੇ ਇਹ ਹਾਲ ਅੱਜ ਸਾਡੇ ਵਿੱਚ ਹੈ, ਨਾ ਵੱਖਰਾ ਸੋਚਣ ਦੇਣਾ, ਨਾ ਵੱਖਰਾ ਬੋਲਣ ਦੇਣਾ, ਨਾ ਵੱਖਰਾ ਸਮਝਣ ਦੇਣਾ। ਚੱਲਣਾ ਤੇ ਸਾਡੇ ਵਾਂਗੂ ਚੱਲੋ, ਨਹੀਂ ਤੇ ਚੱਲਣ ਨਹੀਂ ਦੇਣਾ। ਬੋਲਣਾ ਤੇ ਸਾਡੇ ਵਾਂਗੂ ਬੋਲੋ, ਨਹੀਂ ਤੇ ਬੋਲਣ ਨਹੀਂ ਦੇਣਾ। ਤੇ ਜੇ ਇਹਨਾਂ ਦੇ ਵੱਸ ਹੋਵੇ ਦੱਸੋ, ਤੁਸੀਂ ਇੱਕ ਦਿਨ ਇੱਕ ਅੱਜ ਪੁਲਿਸ ਹਟਾ ਦਿਓ, ਪੈਰੇ ਹਟਾ ਦਿਓ, ਖੁੱਲ ਦੇ ਦਿਓ ਵੀ ਜਿੰਨੇ ਵੀ ਗੁਰੂ ਦੇ ਦੋਖੀ ਨੇ ਸਾਰਿਆਂ ਦੇ ਕਤਲ ਕਰ ਦਿਓ। ਇਹ ਪਤਾ ਨਹੀਂ ਕਿੰਨਿਆਂ ਨੂੰ ਰਾਤੋਂ ਰਾਤ ਵੱਢਣਗੇ ਜਾ ਕੇ, ਇਹਨਾਂ ਦੇ ਹਿਸਾਬ ਨਾਲ ਦੁਖੀ, ਇਹਨਾਂ ਦੇ ਹਿਸਾਬ ਨਾਲ। ਪਿੱਛੇ ਜੇ ਇੱਕ ਪਰਮ ਪ੍ਰੇਮਾਨੰਦ ਵ੍ਰਿੰਦਾਵਨ ਵਿੱਚ ਸੰਤ ਨੇ, ਪ੍ਰੇਮਾਨੰਦ ਕੋਈ, ਉਹਨਾਂ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ, ਲੋਕ ਉਹਨਾਂ ਕੋਲ ਜਾਂਦੇ ਮੱਥਾ ਟੇਕਦੇ। ਇੱਕ ਨਿਹੰਗ ਸਿੰਘ, ਗਿਆਨੀ ਸ਼ੇਰ ਸਿੰਘ ਵਾਲੇ ਵਾਲਾ, ਹੋਰ ਕਈ ਉੱਥੇ ਮੱਥਾ ਟੇਕਣ ਚਲੇ ਗਏ। ਸਾਡੇ ਬੰਦਿਆਂ ਨੇ, ਕਈਆਂ ਨੇ ਰੌਲਾ ਪਾਇਆ, ਇਹ ਉੱਥੇ ਗਏ, ਉੱਥੇ ਉੱਥੇ ਮੱਥਾ ਟੇਕਿਆ, ਉੱਥੇ ਇਹ ਚਾਹੀਦਾ ਨਹੀਂ ਸੀ। ਇਹਦੇ ਨਾਲ ਤੇ ਫਿਰ ਬੜਾ ਘਾਣ ਹੋ ਗਿਆ ਸਿੱਖੀ ਦਾ। ਮੈਂ ਕਿਹਾ ਸੂਰਜ ਪ੍ਰਕਾਸ਼ ਗ੍ਰੰਥ ਤੇ ਪੜ੍ਹ ਲਓ, ਜਿਹਦੇ ਬਿਨਾਂ ਤੁਸੀਂ ਕਹਿੰਦੇ ਸਾਡੀ ਜਾਨ ਨਹੀਂ ਬਚਦੀ, ਉਹਦੇ 'ਚ ਸਾਰਾ ਕੁਝ ਇਹੋ ਹੀ ਲਿਖਿਆ। ਕਿਤੇ ਲਿਖਿਆ ਹਵਨ ਕੀਤੇ, ਕਿਤੇ ਲਿਖਿਆ ਸਾਹਿਬਜ਼ਾਦੇ ਕਿਹਦਾ ਦਾ ਅਵਤਾਰ ਹੈ, ਉਹ ਸਾਰਾ ਕੁਝ ਸਾਡਿਆਂ ਗ੍ਰੰਥਾਂ 'ਚ ਲਿਖਿਆ ਪਿਆ, ਉਹਦੇ ਬਾਰੇ ਮੂੰਹ ਨਹੀਂ ਖੋਲਦੇ। ਉਹ ਸਾਰਾ ਕੁਝ ਸਾਨੂੰ ਪ੍ਰਵਾਨ ਹੈ। ਵੱਖਰੇ ਵਿਚਾਰ ਜਿਹੜੇ ਕੋਈ ਰੱਖੇਗਾ ਉਦੋਂ ਅੱਗ ਲੱਗੇਗੀ ਸਾਨੂੰ, ਵੱਖਰਾ ਕੋਈ ਸੋਚੇਗਾ ਉਦੋਂ ਪ੍ਰੋਬਲਮ ਪਏਗੀ ਸਾਨੂੰ। ਤੁਸੀਂ ਕੁਝ ਬੰਦਿਆਂ ਦਾ ਉੱਥੇ ਜਾ ਜਾ ਕੇ ਮੱਥਾ ਟੇਕਣ ਦੀ ਕਿਹੜੀ ਗੱਲ ਹੈ? ਤੁਹਾਡੇ ਜਿੰਨੇ ਗ੍ਰੰਥ, ਜਿਨ੍ਹਾਂ ਦੀ ਕਥਾ ਤੁਸੀਂ ਗੁਰਦੁਆਰਿਆਂ ਵਿੱਚ ਬੈਠ ਕੇ ਕਰਦੇ ਹੋ, ਉਹ ਸਾਰੇ ਗ੍ਰੰਥੀ ਉਹਨਾਂ ਦੇ ਲਿਖਵਾਏ ਹੋਏ ਨੇ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੱਸ ਦਿਓ, ਆ ਇਤਿਹਾਸ ਜਿਹੜਾ ਆਪਾਂ ਪੜ੍ਹਦੇ ਸੁਣਦੇ ਹਾਂ, ਤੁਸੀਂ ਵੇਖੋ ਉਹਦੇ ਵਿੱਚ ਲਿਖਿਆ ਕੀ ਹੈ। ਸੂਰਜ ਪ੍ਰਕਾਸ਼ ਗ੍ਰੰਥ ਘਰੇ ਲਿਆ ਕੇ ਪੜ੍ਹੋ, ਫਿਰ ਪਤਾ ਲੱਗੇਗਾ। ਸੂਰਜ ਪ੍ਰਕਾਸ਼ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੜ੍ਹਿਓ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੂਰਜ ਪ੍ਰਕਾਸ਼ ਗ੍ਰੰਥ 'ਚ ਪੜ੍ਹਿਓ ਕੀ ਲਿਖਿਆ, ਫਿਰ ਸਾਰਾ ਕੁਝ ਕਲੀਅਰ ਹੋ ਜਾਏਗਾ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਡਾ ਤੇ ਸਾਰਾ ਕੁਝ ਹੀ ਰਲਗੱਡ ਹੋਇਆ ਪਿਆ, ਪਰ ਜੇ ਤੁਸੀਂ ਗੱਲ ਕਰੋਗੇ ਮਾੜੀ ਜੀ ਵੀ ਗੁਰਬਾਣੀ ਨੂੰ ਬੇਸ ਬਣਾਓ, ਗੁਰਬਾਣੀ ਕੀ ਚੀਜ਼ ਹੈ, ਗੁਰਬਾਣੀ ਨੂੰ ਵੇਖੋ ਜ਼ਰਾ, ਫਿਰ ਅੱਗ ਲੱਗ ਜਾਂਦੀ ਹੈ। ਮਾਰਨ ਪੈਣਾ ਸੀ, ਕੁੱਟਣ ਪੈਣਾ ਸੀ, ਛੱਡਣਾ ਨਹੀਂ ਅਸੀਂ, ਬੋਲਣ ਨਹੀਂ ਦੇਣਾ ਅਸੀਂ, ਦੀਵਾਨ ਨਹੀਂ ਲੱਗਣ ਦੇਣੇ, ਫਿਰ ਅਸੀਂ ਇੱਦਾਂ ਚੱਲ ਪੈਂਦੇ। ਵੱਖਰੇ ਵਿਚਾਰ ਨਹੀਂ ਪਸੰਦ ਸਾਨੂੰ, ਵੱਖਰੇ ਵਿਚਾਰ ਨਹੀਂ ਪਸੰਦ। ਇਹੀ ਔਰੰਗਜ਼ੇਬ ਕਰਦਾ ਸੀ, ਇਹੀ ਅੱਜ ਅਸੀਂ ਕਰਦੇ ਹਾਂ। ਵਜੀਦਾ ਕਹਿੰਦਾ ਤੁਹਾਡੇ ਵੱਖਰੇ ਵਿਚਾਰ ਨਹੀਂ ਪਸੰਦ, ਕੀ ਕੀਤਾ ਜਾਵੇ? ਕਹਿੰਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿਓ, ਬਚਿਓ, ਕੱਲ ਨੂੰ ਤੁਹਾਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏਗਾ। ਤੇ ਸਾਹਿਬਜ਼ਾਦੇ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨਾ ਕਰ ਦਿਓ, ਪਰ ਜਿਹੜੀ ਗੱਲ ਕਹਿਤੀ ਹੈ ਉੱਥੇ ਖੜੇ ਆ, ਉੱਥੇ ਡਟੇ ਆ, ਖੁਸ਼ ਹੋ ਕੇ ਵਾਪਸ ਆਏ। ਅੱਜ ਮਾਤਾ ਗੁਜਰ ਕੌਰ ਨੂੰ ਆ ਕੇ ਸਾਹਿਬਜ਼ਾਦੇ ਦੱਸਦੇ, ਮਾਤਾ ਜੀ ਕਚਹਿਰੀ ਲੱਗੀ, ਬੜਾ ਡਰਾਇਆ, ਬੜਾ ਕਿਹਾ, ਤੇ ਮਾਤਾ ਜੀ ਅੱਜ ਸਾਨੂੰ ਨਾ ਫਤਵਾ ਸੁਣਾਤਾ, ਸਜ਼ਾ ਸੁਣਾਤੀ। ਕਹਿੰਦੇ ਕੀ? ਕਹਿੰਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦੇਣਗੇ। ਪੁੱਤਰ ਕਦੋਂ ਕਰਨਗੇ? ਕਹਿੰਦੇ ਕੱਲ ਨੂੰ। ਕਹਿੰਦੇ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿਓ ਮਾਤਾ ਜੀ, ਕੱਲ ਨੂੰ ਸਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ। ਹੁਣ ਮਾਂ ਹੈ, ਦਿਲ ਬਹਿ ਜਾਂਦਾ ਇੱਕ ਵਾਰੀ ਸੁਣ ਕੇ। ਅਸੀਂ ਮਾਤਾ ਡੋਲੇ ਨਹੀਂ, ਅਸੀਂ ਕਾਇਮ ਸੀ ਪੂਰੇ, ਕੱਲ ਨੂੰ ਹੁਣ ਇਦਾਂ ਕਰਨਾ। ਰਾਤ ਨੂੰ ਫਿਰ ਦੁੱਧ ਪੀਤਾ, ਫਿਰ ਗੱਲ ਨਾਲ ਲਾਇਆ, ਸਾਰੀ ਰਾਤ ਫਿਰ ਸਮਝਾਇਆ, ਅੱਜ ਕਿੱਥੇ ਨੀਂਦ ਆਉਣੀ ਸੀ। ਸਾਹਿਬਜ਼ਾਦੇ ਥੋੜੇ ਚਿਰ ਲਈ ਸੌਂ ਗਏ, ਮਾਤਾ ਜੀ ਨਹੀਂ ਸੁੱਤੇ। ਫਿਰ 13 ਪੋਹ ਨੂੰ ਕਚਹਿਰੀ ਲੱਗਣੀ ਸੀ। ਮਾਤਾ ਜੀ ਨੇ ਅੱਜ ਛਪਾਈਆਂ ਤੋਂ ਪਹਿਲਾਂ ਹੀ ਠਾ ਦਿੱਤਾ ਬੱਚਿਆਂ ਨੇ, ਪਹਿਲਾਂ ਉੱਠੋ, ਥੋੜਾ ਜਿਹਾ ਉੱਠ ਪਏ। ਜਪਜੀ ਸਾਹਿਬ ਨਾਲੇ ਪੜ੍ਹਨ ਨਾਲੇ ਕਹਿਣਾ ਉਹ ਮੂੰਹ ਧੋਵੋ, ਪਾਣੀ ਲਿਆਂਦਾ ਮੂੰਹ ਧੋਆਇਆ। ਇਹ ਕੱਲ ਦਾ ਦਿਨ ਆਉਣਾ, ਕੱਲ ਨੂੰ 13 ਪੋਹ, ਉਦੋਂ 27 ਦਸੰਬਰ ਸੀ, ਐਤਕੀ 28 ਆ ਰਿਹਾ, ਡੇਟਾਂ ਬਦਲ ਜਾਂਦੀਆਂ। ਉੱਠੋ ਮੂੰਹ ਧੋਵੋ, ਮੂੰਹ ਧੋਆਇਆ, ਚੋਲੇ ਇਕੱਠੇ ਜੇ ਹੋਏ ਪਏ ਵੱਟੋ ਵੱਟ, ਜਿਵੇਂ ਵੱਟ ਨਹੀਂ ਪੈ ਜਾਂਦੇ ਚੋਲਿਆਂ ਤੇ, ਗਠੜੀ ਸੀ ਇਹ ਮਾਤਾ ਕੋਲ, ਗਠੜੀ ਖੋਲੀ, ਵੱਟੋ ਵੱਟ ਹੋਏ ਚੋਲੇ ਨੀਲੇ ਰੰਗ ਦੇ, ਪੀਲੀਆਂ ਦਸਤਾਰਾਂ, ਨੀਲੇ ਚੋਲੇ, ਪੀਲੇ ਕਮਰ ਕੱਸੇ। ਮਾਤਾ ਜੀ ਆ ਨਵੇਂ ਚੋਲੇ ਹੈਗੇ ਸੀ ਪਏ, ਪਹਿਲਾਂ ਨਹੀਂ ਪਵਾਏ, ਨਵੇਂ ਬਸਤਰ ਹੈ ਸੀ। ਮਾਤਾ ਜੀ ਕਹਿੰਦੇ ਅੱਜ ਵਾਲੇ ਦਿਨ ਲਈ ਰੱਖੇ ਸੀ, ਮੈਨੂੰ ਪਤਾ ਸੀ ਅੱਜ ਵਾਲਾ ਦਿਨ ਆਉਣਾ ਹੈ ਤੇ ਮੈਂ ਅੱਜ ਵਾਲੇ ਦਿਨ ਲਈ ਰੱਖੇ ਸੀ। ਫਿਰ ਉਦੋਂ ਮਾਤਾ ਗੁਜਰ ਕੌਰ ਨੇ ਮੂੰਹ ਧੋਆਇਆ, ਪੱਗਾਂ ਬੰਨੀਆਂ, ਨਿੱਕੀਆਂ ਨਿੱਕੀਆਂ ਕਲਗੀਆਂ ਵੀ ਲਾਈਆਂ, ਚੋਲੇ ਵੀ ਪਾਏ, ਕਮਰ ਕੱਸੇ ਵੀ ਕੀਤੇ। ਗੋਰੇ ਚਿੱਟੇ ਰੰਗ ਨੇ ਅੱਜ ਜ਼ਿਆਦਾ ਫੱਬ ਪੈਣੀ ਚਾਹੀਦੀ, ਕਿਉਂਕਿ ਸਾਰੇ ਆ ਨੇ ਅੱਜ ਇਹਨਾਂ ਦੇ ਚਿਹਰਿਆਂ ਵੱਲ ਵੇਖਣਾ, ਕਿਉਂਕਿ ਇਹਨਾਂ ਨੇ ਬੋਲਣਾ ਤੇ ਸਾਰਿਆਂ ਦਾ ਧਿਆਨ ਇਹਨਾਂ ਚ ਹੋਣਾ। ਅੱਜ ਕਿਸੇ ਨੇ ਇਹਨਾਂ ਨੂੰ ਇਗਨੋਰ ਨਹੀਂ ਕਰਨਾ, ਸਭ ਦਾ ਚਿਹਰਾ, ਵਜੀਦੇ ਦਾ ਵੀ ਚਿਹਰਾ ਇਹਨਾਂ ਚ ਹੀ ਹੋਣਾ, ਸਾਰਿਆਂ ਨੇ ਇਹਨਾਂ ਦੇ ਵੱਲ ਹੀ ਵੇਖਣਾ ਕਚਹਿਰੀ ਚ। ਮਾਤਾ ਜੀ ਨੇ ਪੂਰੇ ਤਿਆਰ ਕਰਕੇ ਉਹ ਕੱਪੜੇ ਪਾ ਕੇ, ਕਮਰ ਕੱਸੇ ਕਰਕੇ, ਗਲਾਂ ਦੇ ਵਿੱਚ ਵੀ ਸਰੋਪੇ ਇਦਾਂ ਪਾ ਕੇ, ਨਿੱਕੀਆਂ ਨਿੱਕੀਆਂ ਤਲਵਾਰਾਂ, ਨਿੱਕੀਆਂ ਨਿੱਕੀਆਂ ਕਿਰਪਾਨਾਂ ਐ ਤਿਆਰ ਕਰਕੇ, ਪੂਰੇ ਜਿਵੇਂ ਮਾਤਾ ਜੀ ਕਰਦੇ ਹੁੰਦੇ ਸੀ। ਪੌਣੇ 2 ਸਾਲ ਦਾ ਫਤਿਹ ਸਿੰਘ ਸੀ ਜਦੋਂ ਮਾਤਾ ਜੀਤਾਂ ਜੀ ਚੜ੍ਹਾਈ ਕਰ ਗਏ ਸੀ, ਉਦੋਂ ਤੋਂ ਪਾਲਿਆ ਸੀ। ਅੱਜ ਪੂਰਾ ਤਿਆਰ ਕਰਕੇ ਮਾਤਾ ਜੀ ਇਦਾਂ ਨਾਲੇ ਤਿਆਰ ਕਰਨ, ਕਹਿੰਦੇ ਵੀ ਪੁੱਤਰ ਆਓ ਸ਼ਗਨ ਕਰੀਏ। ਕਵੀਆਂ ਦੀਆਂ ਕਲਪਨਾਵਾਂ ਹੁੰਦੀਆਂ ਨੇ, ਕਵੀ ਕਲਪਨਾ ਕਰਦੇ ਐ, ਜਿਵੇਂ ਸ਼ਗਨ ਮਾਵਾਂ ਕਰਦੀਆਂ, ਮਾਵਾਂ ਆਪਣੇ ਬੱਚਿਆਂ ਦੇ ਸ਼ਗਨ ਕਰਦੀਆਂ, ਏਦਾਂ ਮਾਤਾ ਗੁਜਰ ਕੌਰ ਜੀ ਨੇ ਵੀ ਜਾਂਦੀ ਵਾਰੀ
ਜਿੱਥੇ ਜਰੇ ਇਨੇ ਦੁੱਖ ਅੱਜ ਹੋਰ ਵੀ ਜਰਾ ਇੰਨੇ ਦੁੱਖ ਜਰੇ ਹੈ। ਮੈਂ 9 ਸਾਲ ਦੀ ਵਿਆਹ ਕੇ ਆਈ ਸੀ ਮਾਤਾ ਗੁਜਰ, 40 ਸਾਲ ਦੀ ਉਮਰ ਸੀ ਤਕਰੀਬਨ ਜਦੋਂ ਗੋਬਿੰਦ ਰਾਏ ਜੀ ਦਾ ਜਨਮ ਹੋਇਆ, ਵੱਡੀ ਉਮਰ ਬਾਅਦ। ਬਚਪਨ ਤੋਂ ਬੜੀਆਂ ਤਕਲੀਫਾਂ ਚੱਲੀਆਂ ਸੀ, ਕਈ ਵਾਰੀ ਘਰ ਵੱਸਦੇ ਵੇਖੇ, ਉੱਜੜਦੇ ਵੇਖੇ, ਇੰਨੇ ਦੁੱਖ ਚਰੇ, ਇੰਨੀਆਂ ਤਕਲੀਫਾਂ ਜਰੀਆਂ। ਮੈਂ ਕੱਲੀ ਹੋਈ ਹਾਂ, ਜਿੰਨੇ ਜੋਗੀ ਹੈਗੀ ਆ ਲਿਆਓ ਆਓ, ਜਿੰਨਾ ਮੈਂ ਸ਼ਗਨ ਕਰ ਸਕਦੀ ਹਾਂ ਜਾਂਦੀ ਵਾਰੀ। ਜਿਉਂਦੀਆਂ ਰਹਿਣ ਮਾਵਾਂ ਜਿਹੜੀਆਂ ਸ਼ਗਨ ਕਰਦੀਆਂ ਹਨ, ਤੇ ਜਿਉਂਦੇ ਰਹਿਣ ਪੁੱਤ ਜਿਨ੍ਹਾਂ ਦੇ ਸ਼ਗਨ ਹੁੰਦੇ ਆ। ਕਈ ਮਾਵਾਂ ਜਦੋਂ ਬੱਚਾ ਚੜ੍ਹਾਈ ਕਰ ਜਾਂਦਾ ਫਿਰ ਉਹਦੇ ਮਰੇ ਤੇ ਵੀ ਸਿਹਰਾ ਬਣਦਾ, ਮੂਸੇ ਵਾਲੇ ਦੀ ਮਾਂ ਨੇ ਉਹਦਾ ਸਿਰ ਗੁੰਦਿਆ ਸੀ ਜਦੋਂ ਉਹ ਮਰਿਆ ਸੀ, ਸੇਰਾ ਵੀ ਬੰਨਿਆ ਸੀ ਆਪਣੇ ਪੁੱਤ। ਇਹੋ ਜਿਹਾ ਸਮਾਂ ਕਿਸੇ ਮਾਂ ਤੇ ਨਾ ਆਵੇ ਵੀ ਲਾਸ਼ ਨੂੰ ਸੇਰਾ ਬੰਨਣਾ ਪਵੇ। ਤੇ ਪੁੱਤ ਲਈ ਵੀ ਐਸਾ ਸਮਾਂ ਨਾ ਆਵੇ ਜਦੋਂ ਉਹਦੀ ਮਾਂ ਨਾ ਹੋਵੇ। ਤੇ ਮਾਤਾ ਗੁਜਰ ਕੌਰ ਕਹਿੰਦੇ ਮੈਂ ਕੱਲੀ ਹੋਈ ਹਾਂ, ਚੱਲ ਮੈਂ ਕਰਦੀ ਹਾਂ ਸ਼ਗਨ। ਜਿੱਥੇ ਜਰੇ ਇਹਨੇ ਦੁੱਖ ਅੱਜ ਹੋਰ ਵੀ ਜਰਾ ਹੋਰ ਵੀ ਜਰਾ ਵੇ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਜਿੱਥੇ ਜਰੇ ਇਹਨੇ ਦੁੱਖ ਅੱਜ ਹੋਰ ਵੀ ਜਰਾ ਹੋਰ ਵੀ ਜਰਾ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਵੇ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਜਿੱਥੇ ਜਰੇ ਇਹਨੇ ਦੁੱਖ ਅੱਜ ਹੋਰ ਵੀ ਜਰਾ ਹੋਰ ਵੀ ਜਰਾ ਵੇ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਜਿੱਥੇ
ਜਰੇ ਇਹਨੇ
ਦੁੱਖ ਅੱਜ
ਹੋਰ ਵੀ ਜਰਾ
ਅੱਜ ਕੇ
ਹੋਰ ਵੀ ਜਰਾ ਵੇ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਵੇ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ
ਸਭਾਵਾਲ ਮੈਂ
ਫੁੱਲਾਂ ਵਾਂਗੂ ਰੱਖੇ ਸੀ ਬੜੇ ਸੰਭਾਲ ਮੈਂ
ਬੜੇ ਲੱਗਦੇ ਪਿਆਰੇ ਬੜੇ ਲੱਗਦੇ ਪਿਆਰੇ ਲਿਆਓ ਗਿਰੀ ਸ਼ੁਆਰੇ
ਬੜੇ ਲੱਗਦੇ ਪਿਆਰੇ ਲਿਆਓ ਗਿਰੀਆਂ ਸ਼ੁਆਰੇ
ਬੜੇ ਲੱਗਦੇ ਪਿਆਰੇ ਲਿਆਓ ਗਿਰੀਆਂ ਸ਼ੁਆਰੇ
ਬੜੇ ਲੱਗਦੇ ਪਿਆਰੇ ਲਿਆਓ ਗਿਰੀਆਂ ਸ਼ੁਆਰੇ
ਕਿੰਨੇ ਫੱਬਦੇ ਨੇ ਦਿਲ ਕਰੇ ਚਿੰਦੜੀ ਹਰਾ
ਵੇ ਜਿੰਦੜੀ ਹਰਾ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ
ਸਾਰੇ
ਭੈਣਾਂ ਵੀ ਪੜੋ ਬੋਲੋ ਜੀ
ਵੇ ਆ ਜਾ ਜੋਰਾ ਆ ਜਾ ਜੋਰਾ ਮਰ
ਤੇਰੇ ਸ਼ਗਨ ਕਰਾ
ਨਿਰਵੈਰ ਇਹ ਬਰਾਤਾਂ ਕਿੰਨੀਆਂ ਪਿਆਰੀਆਂ ਮਿਲੇ ਪਿਤਾ ਨਹੀਂ ਅਖੀਰ
ਹੋਰੇ ਕਿੱਥੇ ਵੱਡੇ ਵੀ ਮਿਲੇ ਪਿਤਾ ਨਹੀਂ ਅਖੀਰ
ਹੋਰੇ ਕਿੱਥੇ ਵੱਡੇ ਵੀ ਮਿਲੇ ਪਿਤਾ ਨਹੀਂ ਅਖੀਰ
ਹੋਰੇ ਕਿੱਥੇ ਵੱਡੇ ਵੀ ਮਿਲੇ ਪਿਤਾ ਨਹੀਂ ਅਖੀਰ
ਦਿੰਦੀ ਇਹਨਾਂ ਨੂੰ ਰਹੀ ਨਿੱਘ ਦਿੰਦੀ ਇਹਨਾਂ ਨੂੰ ਰਹੀ ਨਿੱਘ ਭਾਵੇਂ ਆਪ ਠਰਾ ਭਾਵੇਂ ਆਪ ਮੈਂ ਠਰਾ ਵੇ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾਂ
ਵੇ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾਂ
ਜਰੇ ਇਨੇ ਦੁੱਖ ਅੱਜ ਹੋਰ ਵੀ ਜਨਾ ਹੋਰ ਵੀ ਜਨਾ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ
ਕਿੱਥੇ ਜਰੇ ਇਨੇ ਦੁੱਖ ਅੱਜ ਹੋਰ ਵੀ ਜਰਾ ਹੋਰ ਵੀ
ਸਾਰੇ ਬੋਲਾ
ਵੇ ਆ ਜਾ ਫਤਿਹ ਸਿੰਘ ਤੇਰੇ ਸ਼ਗਨ ਕਰਾ ਵੇ ਆ ਜਾ ਫਤਿਹ ਸਿੰਘ ਤੇਰੇ
ਸਾਰੇ ਬੋਲੋ
ਕਰਾ
ਵੇ ਆ ਜਾ ਫਤਿਹ ਸਿੰਘ
ਗੁਜਰ ਕੌਰ ਨੇ ਫਿਰ ਦੋਵਾਂ ਨੂੰ ਥੋੜੇ ਛਪਾਈ ਲੈਣ ਵਾਸਤੇ ਆਏ ਮਾਤਾ ਜੀ ਕਹਿੰਦੇ ਮੈਨੂੰ ਲੈ ਜਾਓ ਜਿੱਥੇ ਲੈ ਜਾਣ ਇਹ ਪਤਾ ਸੀ ਅੱਗੇ ਮੁੜ ਕੇ ਆ ਜਾਂਦੇ ਆ ਅੱਜ ਦੇ ਗਿਆ ਨੇ ਇਹਨਾਂ ਨੇ ਮੁੜ ਕੇ ਆਉਣਾ ਛਪਾਈ ਕਹਿੰਦੇ ਮਾਤਾ ਜੀ ਕਰੀਏ ਕੀ ਹੁਕਮ ਵਜਾ ਰਹੇ ਆ ਡਿਊਟੀ ਹੈ ਸਾਡੀ ਮਜਬੂਰੀ ਹੈ ਸਾਨੂੰ ਆਉਣਾ ਵੀ ਪੈਣਾ ਸਾਨੂੰ ਲਿਜਾਣਾ ਵੀ ਪੈਣਾ ਫਿਰ ਜਾਂਦੀ ਵਾਰੀ ਮਾਤਾ ਨੂੰ ਗਲਵੱਕੜੀ ਪਾ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੁਰੇ ਦੂਰ ਤੱਕ ਮਾਤਾ ਵੇਖਦੀ ਰਹੀ ਪੌੜੀਆਂ ਉੱਤਰ ਗਏ ਹੱਥ ਹਿਲਾਉਂਦੇ ਰਹੇ ਫਤਿਹ ਬੁਲਾਉਂਦੇ ਰਹੇ ਅੱਜ ਦੇ ਗਏ ਮੁੜ ਕੇ ਨਹੀਂ ਆਉਣਗੇ ਇਹ ਫਿਰ ਕੱਲ੍ਹ 13 ਪੋਹ ਜਿਹੜਾ ਆ ਰਿਹਾ ਇਹਦਾ ਸਾਕਾ ਵਾਪਰਦਾ ਉਸ ਤੋਂ ਬਾਅਦ ਫਿਰ ਸੂਬੇ ਦੀ ਕਚਹਿਰੀ ਚ ਜਾਂਦੇ ਨੇ ਫਿਰ ਜਕਾਰੇ ਲਾਉਂਦੇ ਨੇ ਬੱਚਿਓ ਅਜੇ ਤੇ ਮੰਨ ਜਾਓ ਅੱਜ ਤੇ ਆ ਵੇਖੋ ਮਿਸਤਰੀ ਖੜੇ ਐ ਨੀਆਂ ਵਿੱਚ ਚਿਣ ਦਿੱਤੇ ਜਾਓਗੇ ਸਾਹ ਘੁੱਟ ਜਾਣਗੇ ਕਹਿੰਦੇ ਕੋਈ ਨੀ
ਕਿੱਡੀ ਵੱਡੀ ਤਿਆਰੀ ਹੈ, ਕਿੱਡੀ ਵੱਡੀ ਤਿਆਰੀ ਹੈ। ਕੈਸੇ ਸਟਰੋਂਗ ਨੇ ਅੰਦਰੋਂ, ਆਪਣੇ ਵਿਚਾਰਾਂ ਨੂੰ ਅਮਰ ਕਰ ਗਏ, ਸਦਾ ਵਾਸਤੇ ਸ਼ਹੀਦ ਹੋ ਗਏ। ਜਦੋਂ ਖਿਲਾਰ ਦਿੱਤੇ ਗਏ ਨੀਹਾਂ ਦੇ ਵਿੱਚ, ਤੇ ਫਤਿਹ ਸਿੰਘ ਦਾ ਕੱਦ ਛੋਟਾ, ਜੋਰਾਵਰ ਸਿੰਘ ਵੱਡਾ। ਫਤਿਹ ਸਿੰਘ ਦੀਆਂ ਅੱਖਾਂ ਚੋਂ ਪਾਣੀ ਆ ਗਿਆ ਵੀ ਤੂੰ ਪਹਿਲਾਂ, ਜੋਰਾਵਰ ਸਿੰਘ ਦੀਆਂ ਅੱਖਾਂ ਚੋਂ ਪਾਣੀ ਆ ਗਿਆ, ਤੂੰ ਪਹਿਲਾਂ ਨੀਹਾਂ 'ਚ ਚੀਆ ਚਿਣਿਆ ਜਾਣਾ, ਮੈਂ ਬਾਅਦ 'ਚ ਜਾਣਾ। ਕਹਿੰਦੇ ਰੁਕ ਜਾਓ, ਇੱਟਰ ਖਾ ਲਈ। ਕਹਿੰਦੇ ਬਰਾਬਰ ਬਰਾਬਰ ਇੱਕੋ ਜਿਹੇ ਕੱਦ ਹੋ ਗਏ, ਹੁਣ ਚੱਲੋ। ਜਿੱਥੇ ਚੱਪਣੀਆਂ ਆਈਆਂ ਉਹਨਾਂ ਨੇ ਚੱਪਣੀਆਂ ਨਹੀਂ ਲਾਈਆਂ, ਮਾਫ ਕਰਨਾ, ਉਹਨਾਂ ਨੇ ਇੱਟ ਨਹੀਂ ਭੰਨੀ, ਚੱਪਣੀਆਂ ਲਾ ਦਿੱਤੀ। ਇੱਟ ਨਹੀਂ ਭੰਨੀ, ਚੱਪਣੀਆਂ ਲਾ ਦਿੱਤੀ। ਖੂਨ ਲੱਤਾਂ ਦੇ ਵਿੱਚੋਂ, ਗੋਡਿਆਂ ਵਿੱਚੋਂ ਸਿਮਦਾ ਗਿਆ, ਛਾਤੀਆਂ ਤੱਕ ਕੰਧ ਆਈ, ਸਾਹ ਘੁੱਟਣ ਲੱਗ ਪਏ। ਜਿਵੇਂ ਜਿਵੇਂ ਕੰਧ ਉੱਪਰ ਜਾਵੇ ਸਾਹ ਘੁੱਟਦਾ ਹੈ, ਕੰਧ ਉੱਤੇ ਜਾ ਰਹੀ ਹੈ, ਸਾਹ ਘੁੱਟਦਾ ਜਾ ਰਿਹਾ ਹੈ। ਅਖੀਰ ਨੂੰ ਬਰਦਾਸ਼ਤ ਨਹੀਂ ਹੋਇਆ, ਕੰਧ ਡਿੱਗ ਪਈ, ਕੰਧ ਡਿੱਗੀ। ਕੰਧ ਬਿਲਕੁਲ ਨਾਲ ਨਾਲ ਕਰ ਰਹੇ ਸੀ, ਨੇੜੇ ਨੇੜੇ ਬਿਲਕੁਲ ਨਾਲ ਨਾਲ ਚਿਣਦੇ ਸੀ, ਤੇ ਜਦੋਂ ਕੰਧ ਡਿੱਗ ਪਈ, ਸਾਰੇ ਸਰੀਰ ਤੇ ਸੱਟਾਂ ਵੱਜ ਗਈਆਂ, ਬੇਹੋਸ਼ ਹੋਏ। ਵਜੀਦਾ ਕਹਿੰਦਾ ਲੈ ਹੁਣ ਮੰਨ ਜਾਣਗੇ, ਚਲੋ ਨੇੜੇ। ਆਪ ਵੀ ਨੇੜੇ ਗਿਆ, ਕਾਜੀ ਵੀ ਨੇੜੇ ਗਿਆ, ਤਲੀਆਂ ਚ ਸੋ ਤਲੀਆਂ, ਹੁਣ ਮੰਨਣਗੇ, ਹੁਣ ਮੰਨਣਗੇ। ਜਦੋਂ ਤਲੀਆਂ ਝੱਸੀਆਂ, ਮਾੜੀ ਜੀ ਹੋਸ਼ ਆਈ, ਇਸਲਾਮ ਕਬੂਲ ਹੈ, ਸਾਡੇ ਮੁਤਾਬਕ ਚੱਲੋਗੇ। ਬੋਲਿਆ ਨਹੀਂ ਗਿਆ, ਸਿਰ ਹਾਲਾਤ ਦਾ ਵੀ ਨਹੀਂ ਚੱਲਾਂਗੇ, ਤੁਹਾਡੇ ਮੁਤਾਬਕ ਨਹੀਂ ਚੱਲਾਂਗੇ, ਜੇ ਚੱਲਾਂਗੇ ਤੇ ਗੁਰੂ ਗੋਬਿੰਦ ਸਿੰਘ ਦੇ ਮੁਤਾਬਕ ਚੱਲਾਂਗੇ। ਪਿੱਛੇ ਲੱਗਾਂਗੇ ਤੇ ਕਲਗੀਆਂ ਵਾਲੇ ਦੇ ਲੱਗਾਂਗੇ, ਪੁੱਤਾਂ ਪੁੱਤ ਬਣ ਕੇ ਵਿਖਾਵਾਂਗੇ। ਏਦਾਂ ਸਿਰ ਹਾਲਾਤ ਆ, ਇਹ ਨਹੀਂ ਮੰਨਦੇ, ਕਹਿੰਦੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ। ਸਮਾਣੇ ਦੇ ਰਹਿਣ ਵਾਲੇ ਸੀ ਉਸ ਵੇਲੇ ਦੇ ਜਲਾਦ, ਉਹਨਾਂ ਨੂੰ ਬੁਲਾਇਆ, ਹੈ ਕੋਈ ਜਿਹੜਾ ਇਹਨਾਂ ਦੀ ਸ਼ਾਹਰਗ ਕੱਟੇ? ਸ਼ਾਹਰਗ ਗਲੇ ਨਹੀਂ ਲਾਉਣੇ, ਗਰਦਨਾ ਅੱਡ ਨਹੀਂ ਕਰਨੀ ਹੈ, ਸ਼ਾਹਰਗ ਕੱਟਣੀ। ਉਹ ਕਹਿੰਦੇ ਜੀ ਸਾਡਾ ਕੇਸ ਮਾਫ਼ ਕਰ ਦਿਓ, ਇਹ ਕੰਮ ਕਰ ਦਿੰਦੇ ਹਾਂ, ਤੁਹਾਡਾ ਕੇਸ ਮਾਫ਼, ਇਹਨਾਂ ਦੀਆਂ ਸ਼ਾਰਗਾਂ ਕੱਟ ਦਿਓ। ਫਿਰ ਛਾਤੀਆਂ ਤੇ ਬਹਿ ਕੇ ਜਿਵੇਂ ਬੱਕਰਿਆਂ ਨੂੰ ਜਿਵਾ ਕੀਤਾ ਜਾਂਦਾ ਹੈ, ਬੱਕਰਿਆਂ ਦੀ ਸ਼ਾਰਗ ਕੱਟਦੇ ਹੈ, ਸਾਰਾ ਗਲਾ ਨਹੀਂ ਕੱਟਦੇ ਹੁੰਦੇ, ਥੋੜਾ ਜਿਹਾ ਕੱਟ ਦਿੰਦੇ, ਬਸ ਆਪੇ ਖੂਨ ਸਿੰਮ ਜਾਂਦਾ ਸਾਰਾ। ਮੁਰਗੇ ਨੂੰ ਵੀ ਮਾਰਦੇ ਆ, ਥੋੜਾ ਜਿਹਾ ਕੱਟ ਲਾ ਦਿੰਦੇ, ਬਾਕੀ ਖੂਨ ਸਾਰਾ ਆ ਜਾਂਦਾ, ਮਰ ਜਾਂਦਾ। ਸ਼ਾਹਰਗ ਦੇ ਉੱਤੇ ਉਹਨਾਂ ਨੇ ਖੰਜਰ ਦੇ ਨਾਲ ਕੱਟ ਲਾ ਦਿੱਤਾ, ਜੋਰਾਵਰ ਸਿੰਘ ਦੇ ਵੀ ਦੋਵਾਂ ਦੇ ਕੱਟ ਲਾ ਦਿੱਤਾ, ਖੂਨ ਚੱਲਣ ਲੱਗਾ ਇੱਕਦਮ। ਗਲਾ ਕੱਟਣ ਨਾਲ ਤੇ ਮੌਤ ਇੱਕਦਮ ਹੋ ਜਾਂਦੀ ਹੈ, ਜਦੋਂ ਸ਼ਾਹਰਗ ਕੱਟਦੇ ਹੋ ਫਿਰ ਹੌਲੀ 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 ਖੂਨ, ਸਰੀਰ ਠੰਡਾ। ਸਾਰੀ ਦੁਨੀਆ ਲੋਕ ਇਕੱਠੇ ਹੋ ਕੇ ਵੇਖਦੇ ਰਹੇ ਸ਼ਾਹਰਗਾਂ ਕੱਟਦੀਆਂ, ਹੁਣ ਕੀ ਕਰੀਏ? ਉਹ ਬੇਬੇ ਦਾ ਕੀ ਕਰਨਾ ਨੀ ਜਿਹੜੀ ਉੱਤੇ ਹੈ, ਇਹਨਾਂ ਦੀ ਦਾਦੀ। ਔਰੰਗਾ ਕਹਿੰਦਾ ਉਹਨੂੰ ਜਾ ਕੇ ਪੁੱਛ ਲਓ, ਜੇ ਮੰਨਦੀ ਹੈ ਠੀਕ ਹੈ, ਨਹੀਂ ਤਾਂ ਧੱਕਾ ਦਿਓ ਦਿਓ ਬੁਰਜ ਤੋਂ, ਉੱਤੋਂ ਹੀ ਧੱਕਾ ਦਿਓ ਉਹਨੂੰ, ਜੇ ਮੰਨਦੀ ਹੈ ਠੀਕ ਹੈ। ਮਾਤਾ ਉਡੀਕ ਕਰਦੀ ਸੀ, ਫਿਰ ਸਿਪਾਹੀ ਜਾਂਦੇ ਹੈ ਜਾ ਕੇ, ਮਾਤਾ ਤੇਰੇ ਬੱਚੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਦੇ, ਮੰਨਦੇ ਹੀ ਨਹੀਂ ਸੀ, ਸ਼ਾਰਗਾਂ ਕੱਟਦੀਆਂ ਉਹ ਪਏ ਹੈ, ਲਾਸ਼ਾਂ ਪਈਆਂ ਉਹਨਾਂ ਦੀਆਂ, ਤੂੰ ਦੱਸ ਹੁਣ ਤੇਰੀ ਕੀ ਮਰਜ਼ੀ ਹੈ? ਇਸਲਾਮ ਕਬੂਲ ਹੈ? ਮਾਤਾ ਉਹਨਾਂ ਵੱਲ ਵੇਖ ਕੇ ਅੱਖਾਂ ਚੱਖਾਂ ਪਾ ਕੇ ਕਹਿੰਦੀ, ਸ਼ਰਮ ਤੇ ਨਹੀਂ ਆਉਂਦੀ ਇਹ ਗੱਲ ਪੁੱਛਦਿਆਂ ਨੂੰ? ਗੁਰੂ ਅਰਜਨ ਦੇਵ, ਮੇਰੇ ਸਹੁਰਾ ਲੱਗਦਾ ਮੇਰਾ, ਤੇ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਪਤੀ, ਤੇ ਪੁੱਤ ਗੁਰੂ ਗੋਬਿੰਦ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਮੇਰੇ ਪੋਤਰੇ, ਉਹਨਾਂ ਨੂੰ ਤੂੰ ਵੇਖ ਕੇ ਆਇਆ, ਮੈਨੂੰ ਪੁੱਛਦਾ ਵੀ ਮੈਂ ਸਲਾਮ ਕਬੂਲ ਕਰ ਲਾਂਗੀ, ਮੈਂ ਤੁਹਾਡਿਆਂ ਵਿਚਾਰਾਂ ਨਾਲ ਸਹਿਮਤ ਹੋ ਜਾਵਾਂਗੀ। ਮਾਂ ਮੈਂ ਗੁਰੂ ਗੋਬਿੰਦ ਸਿੰਘ ਦੀ, ਨਾਂ ਲੈਣ ਤੋਂ ਵੀ ਲੱਤਾਂ ਕੰਬਦੀਆਂ ਤੁਹਾਡੀਆਂ ਜੇ ਗੁਰੂ ਗੋਬਿੰਦ ਸਿੰਘ ਦਾ ਨਾਮ ਹੀ ਲੈਂਦੇ ਆ। ਮੇਰੇ ਮੇਰਾ ਦੁੱਧ ਪੀਤਾ ਉਹਨੇ, ਤੁਹਾਨੂੰ ਕੀ ਲੱਗਦਾ ਮੈਂ ਡੋਲ ਜਾਵਾਂਗੀ? 80 ਸਾਲ ਦੀ ਮੇਰੀ ਉਮਰ ਹੈ ਬੇਬੇ, ਭਾਵੇਂ 80 ਸਾਲ ਦੀ ਉਮਰ ਹੈ, ਮੌਤ ਕਿਹਨੂੰ ਚੰਗੀ ਲੱਗਦੀ ਹੈ? ਉਹ ਕਹਿੰਦੇ ਜੋ ਮਰਜ਼ੀ ਕਰ ਲਓ, ਮੈਂ ਨਹੀਂ ਮੰਨਣ ਵਾਲੀ। ਬਸ ਫਿਰ ਉੱਥੋਂ ਉੱਪਰੋਂ ਬੁਰਜ ਤੋਂ ਮਾਤਾ ਗੁਜਰ ਕੌਰ ਨੂੰ ਥੱਲੇ ਧੱਕਾ ਦਿੱਤਾ, ਥਾਂ ਵੱਜਾ ਸਿਰ ਧਰਤੀ ਦਾ। ਰੌਲਾ ਇਹ ਪਾਤਾ ਮਾਤਾ ਸਦਮਾ ਨਹੀਂ ਝੱਲ ਸਕੀ, ਸਦਮਾ ਨਾ ਝੱਲਣ ਕਰਕੇ ਮਾਤਾ ਕਹਿੰਦੇ ਬੁਰਜ ਤੋਂ ਛਾਲ ਮਾਰ ਗਈ। ਕਿਸੇ ਨੇ ਕਿਹਾ ਅੱਖਾਂ ਬੰਦ ਕਰਕੇ ਸਰੀਰ ਛੱਡਤਾ, ਕੋਈ ਆਤਮਘਾਤ ਨਹੀਂ ਕੀਤਾ, ਕੋਈ ਸੁਸਾਈਡ ਨਹੀਂ ਕੀਤੀ, ਸ਼ਹੀਦ ਕੀਤਾ, ਧੱਕਾ ਦਿੱਤਾ। ਤਿੰਨ ਸਰੀਰ, ਆ ਸਰੀਰਾਂ ਦਾ ਕੀ ਕਰੀਏ? ਬਾਦਸ਼ਾਹ ਨੂੰ ਪੁੱਛਿਆ, ਉਹ ਸੂਬੇ ਨੂੰ ਪੁੱਛਿਆ ਇਹਨਾਂ ਦਾ ਕਰੀਏ ਕੀ? ਕਹਿੰਦਾ ਕੰਧ ਤੋਂ ਪਾਰ ਸੁੱਟ ਦਿਓ, ਨਦੀ ਸੀ ਨਾਲ ਵਗਦੀ, ਕੰਧ ਤੋਂ ਚੱਕੋ ਇਹਨਾਂ ਨੂੰ, ਕੰਧ ਤੋਂ ਪਰਲੇ ਪਾਸੇ ਸਿੱਟ ਦਿਓ। ਪਰਲੇ ਪਾਸੇ ਸਿੱਟਤਾ, 72 ਘੰਟੇ ਸਰੀਰ ਪਏ ਰਹੇ ਸੀ, ਚੁੱਕਿਆ ਨਹੀਂ ਕਿਸੇ ਨੇ। ਫਿਰ ਆਪ ਸਾਰਿਆਂ ਨੂੰ ਪਤਾ ਵੀ ਸੇਠ ਟੋਡਰ ਮੱਲ ਨੇ ਕਿਹਾ ਵੀ ਮੈਂ ਸੰਸਕਾਰ ਕਰਾਂ। ਕਹਿੰਦੇ ਧਰਤੀ ਮੁੱਲ ਲੈ, ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹਨੇ ਫਿਰ ਜਗ੍ਹਾ ਮੁੱਲ ਲਈ। ਫਿਰ ਮਜ਼ਦੂਰ ਨਾ ਮਿਲਿਆ ਮੋਤੀ ਰਾਮ ਉਹਦੇ ਘਰ ਵਾਲੀ, ਮਜ਼ਦੂਰ ਦੋ ਲਏ ਸੇਠ ਟੋਡਰ ਮੱਲ ਨੇ। ਬਾਬਾ ਜੋਰਾਵਰ ਸਿੰਘ ਨੂੰ ਇਕੱਲੇ ਨੂੰ ਚੁੱਕਿਆ ਤੇ ਬਾਬਾ ਫਤਿਹ ਸਿੰਘ ਨੂੰ ਉਹਦੀ ਘਰ ਵਾਲੀ ਬੀਬੀ ਨੇ ਚੁੱਕਿਆ। ਜਿਵੇਂ ਸੁੱਤਾ ਪਿਆ ਨਿਆਣਾ ਚੱਕ ਲੈਂਦੇ ਆ, ਇੱਦਾਂ ਬੱਚਿਆਂ ਨੂੰ ਚੁੱਕ ਕੇ ਇੱਦਾਂ ਫਿਰ ਜਾ ਕੇ ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਉੱਥੇ ਤੱਕ ਚੁੱਕ ਕੇ ਲਗਾਏ। ਇੱਕ ਬੰਦਾ ਮਗਰ ਨਹੀਂ ਸੀ ਤੁਰਿਆ, ਇੱਕ ਬੰਦਾ। ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਹੀ ਰਹਿ ਜੇ, ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਹੀ ਰਹਿ ਜਾਏ, ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਉਣ ਲਈ, ਚਾਰ ਕੂ ਤੇ ਰੱਖ ਲੈ ਤੇਰੀ ਅਰਥੀ ਨੂੰ ਮੋਢਾ ਲਾਣਗੇ, ਇੰਨਾ ਵੀ ਸੱਚ ਨਾ ਬੋਲਿਆ ਕਰ ਵੀ ਇਕੱਲਾ ਹੀ ਰਹਿ ਜਾਏ। ਪਰ ਸਾਹਿਬਜ਼ਾਦਿਆਂ ਦੇ ਨਾਲ ਚਾਰ ਵੀ ਨਹੀਂ ਸੀ ਰਹੇ, ਇਹ ਨਾ ਸੋਚੀਏ। ਇਤਿਹਾਸ ਉਹਨਾਂ ਦਾ ਹੀ ਬਣਦਾ ਜਿਹੜੇ ਆਪਣੇ ਵਿਚਾਰਾਂ ਨੂੰ ਆਪਣਾ ਹੀ ਖੂਨ ਪਾਉਂਦੇ ਆ। ਆਪਣੇ ਵਿਚਾਰਾਂ ਨੂੰ ਤੁਸੀਂ ਆਪ ਕਿੰਨਾ ਕੁ ਪਿਆਰ ਕਰਦੇ ਆ, ਲੋਕ ਤੇ ਤਾਂ ਹੀ ਕਰਨਗੇ ਜੇ ਤੁਸੀਂ ਆਪ ਕਰੋਗੇ, ਆਪਣੇ ਵਿਚਾਰਾਂ ਤੇ ਸਟੈਂਡ ਲਓਗੇ, ਆਪਣੇ ਵਿਚਾਰਾਂ ਤੇ ਖੜੇ ਹੋਵੋਗੇ। ਫਿਰ ਇਹਨੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ। ਤੇ ਅੱਜ ਇਹ ਜ਼ਰੂਰ ਸਿੱਖੀਏ, ਸਮਝੌਤਾਵਾਦੀ ਨਹੀਂ ਹੋਈਦਾ, ਭਾਵੇਂ ਜਾਨ ਚਲੀ ਜਾਵੇ, ਸਮਝੌਤੇ ਨਹੀਂ ਕਰੀਦੇ। ਬੜਾ ਕੁਛ ਲੋਕ ਕਹਿੰਦੇ ਹੁੰਦੇ ਐ, ਐ ਹੋ ਜੂ, ਆਹ ਹੋ ਜੂ, ਮਾੜਾ ਜਿਹਾ ਬਸ ਕਰਨਾ ਹੀ ਹੈ। ਜਿੱਥੇ ਖੜੇ ਹੋਵੋ ਖੜੇ ਰਹੋ, ਸਟੈਂਡ ਰੱਖੋ ਆਪਣਾ, ਖਤਮ ਹੋ ਜਾਵਾਂਗੇ ਤਾਂ ਵੀ ਕੀ ਗੱਲ ਹੈ, ਪਰ ਸਟੈਂਡ ਰੱਖੀਦਾ ਆਪਣਾ, ਆਪਣੀ ਜਗ੍ਹਾ ਤੇ ਖੜੇ ਰਹੀਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਮਾਤਾ ਗੁਜਰ ਕੌਰ। ਕੱਲ੍ਹ ਵਾਲੇ ਦਿਨ ਫਿਰ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਤੇ ਅੱਜ ਕੱਲ੍ਹ ਅਸੀਂ ਸਿਰਫ ਮੇਲਾ ਨਾ ਬਣਾਈਏ, ਮੈਂ ਵੇਖਦਾ ਤਾਸ਼ਾਂ ਖੇਡਣ ਵਾਲੇ ਅਜੇ ਵੀ ਤਾਸ਼ਾਂ ਹੀ ਖੇਡਦੇ ਜਾਂਦੇ ਟਰਾਲੀਆਂ 'ਚ। ਸੱਚੀ ਗੱਲ ਹੈ, ਆ ਇੱਥੋਂ ਹਜ਼ਾਰਾਂ ਟਰਾਲੀਆਂ ਲੰਘੀਆਂ ਤੇ ਮਾਫ ਕਰਨਾ, ਟਰਾਲੀਆਂ ਦੇ ਵਿੱਚ ਤਾਸ਼ਾਂ ਖੇਡਦੇ ਜਾਂਦੇ ਮੁੰਡੇ, ਤਰ੍ਹਾਂ ਤਰ੍ਹਾਂ ਦਾ ਡੀਜੇ ਚੱਲਦਾ, ਕਿੰਨਾ ਕੁਝ ਹੁੰਦਾ ਹੈ। ਤੇ ਅਸੀਂ ਜੇ ਜਾਂਦੇ ਹਾਂ ਤੇ ਉੱਥੋਂ ਦ੍ਰਿੜਤਾ ਦਾ ਪ੍ਰਸ਼ਾਦ ਲਿਆਈਏ, ਸਹਿਨਸ਼ੀਲਤਾ, ਵੀ ਵੇਖੋ ਕਿੱਡਾ ਵੱਡਾ ਜਿਗਰਾ ਸੀ ਉਹਨਾਂ ਸਾਹਿਬਜ਼ਾਦਿਆਂ ਦਾ, ਇਹੋ ਜਿਹੇ ਸਮੇਂ ਦੇ ਵਿੱਚ ਵੀ ਨਿੱਕੀਆਂ ਨਿੱਕੀਆਂ ਉਮਰਾਂ ਵਿੱਚ ਕਿੰਨਾ ਉਹਨਾਂ ਨੇ ਹੌਸਲਾ ਰੱਖਿਆ। ਇਹ ਚੀਜ਼ਾਂ ਆਪਣੀ ਜ਼ਿੰਦਗੀ ਵਿੱਚ ਸਿੱਖੀਏ ਤਾਂ ਫਾਇਦਾ। ਵੀਰੋ ਭਰਾਵੋ ਭੈਣੋ, ਮੱਥੇ ਟੇਕਦੇ ਰਹੀਏ, ਹੁਣ ਆਹ ਹਫ਼ਤਾ ਲੰਘ ਗਿਆ, ਮੁੜ ਕੇ ਫਿਰ ਉਹੀ ਕੋਈ ਚੱਲੀ ਜਾਣਾ ਸਾਡਾ, ਸਾਰੀ ਜ਼ਿੰਦਗੀ ਯਾਦ ਰੱਖੀਦਾ। ਮੈਂ ਜਿਹੜੀ ਗੱਲ ਤੁਹਾਨੂੰ ਕਹੀ ਹੈ ਕਿ ਗੁਰਬਾਣੀ ਨਾਲ ਪਿਆਰ ਪਾਉਣਾ ਸ਼ੁਰੂ ਕਰੋ, ਥੋੜ੍ਹੀ ਬਹੁਤ ਸੁਣੋ, ਗੁਰਬਾਣੀ ਸੁਣਿਆ ਕਰੋ, ਸ਼ਬਦ ਗੁਰਬਾਣੀ ਕੀਰਤਨ ਜਿੰਨਾ ਕੁ ਸੁਣ ਸਕਦੇ ਸੁਣੋ, ਆਦਤ ਪਾਓ, ਔਰਾ ਉਦਾਂ ਦਾ ਬਣਿਆ ਰਹਿੰਦਾ, ਇਨਵਾਇਰਮੈਂਟ ਉਦਾਂ ਦਾ ਬਣਿਆ ਰਹਿੰਦਾ। 5 ਤਰੀਕ ਨੂੰ ਧਿਆਨ ਨਾਲ ਸੁਣ ਲਿਓ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ, ਅੱਜ ਤੇ ਹੈ ਸ਼ਹੀਦੀ ਦਿਹਾੜਾ, ਪਰ ਮੈਂ ਚਾਹੁੰਦਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਅਸੀਂ ਜ਼ਰੂਰ ਮਨਾਈਏ। ਅੱਜ ਸਿਹਤ ਮੇਰੀ ਬਿਲਕੁਲ ਠੀਕ ਨਹੀਂ, ਤਿੰਨ ਦਿਨ ਤੋਂ ਬੁਖਾਰ ਵੀ ਚੜ੍ਹਦਾ ਰਿਹਾ, ਬੜਾ ਬੁਰਾ ਹਾਲ ਸੀ ਮੈਨੂੰ, ਅੱਜ ਲੱਗਦਾ ਸੀ ਵੀ ਬੋਲਿਆ ਹੀ ਨਹੀਂ ਜਾਣਾ, ਗਲਾ ਹੀ ਇੰਨਾ ਖਰਾਬ ਹੋਇਆ ਪਿਆ, ਪਰ ਫਿਰ ਵੀ ਆਪਾਂ ਸੋਹਣਾ ਟਾਈਮ ਲੱਗ ਗਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਵਾਂਗੇ 5 ਜਨਵਰੀ। ਤੁਸੀਂ ਆਉਣਾ ਹੈ ਅਸੀਂ ਤਾਂ ਵੀ ਮਨਾਉਣਾ ਹੈ, ਤੁਸੀਂ ਨਹੀਂ ਆਉਣਾ ਅਸੀਂ ਤਾਂ ਵੀ ਮਨਾਉਣਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਨਮ ਦਿਹਾੜਾ, ਪ੍ਰਕਾਸ਼ ਦਿਹਾੜਾ ਅਸੀਂ ਧੂਮਧਾਮ ਨਾਲ ਮਨਾਉਣਾ ਤੇ 5 ਤਰੀਕ ਜਿਹੜੀ ਜਨਵਰੀ ਆਏਗੀ ਦੁਪਹਿਰੇ ਹੀ 2 ਘੰਟੇ ਕੀਰਤਨ ਕਰਾਂਗੇ, 12 ਤੋਂ 2, 11 ਵਜੇ ਸਟੇਜ ਸੱਜ ਜਾਏਗੀ, 11, 12, 2 ਵਜੇ ਤੱਕ ਸਮਾਪਤੀ ਹੋ ਜਾਏਗੀ। ਜਿੰਨੇ ਸਰੀਰ ਆ ਸਕਦੇ ਨੇ, ਨੇੜੇ ਵਾਲੇ ਦੂਰ ਵਾਲੇ, ਜ਼ਰੂਰ ਜ਼ਰੂਰ ਆਇਓ, 2 ਘੰਟੇ ਆਪਾਂ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਯਾਦ ਕਰਾਂਗੇ ਤੇ ਉਹਨਾਂ ਦੀ ਯਾਦ ਵਿੱਚ ਆਪਾਂ ਜਨਮ ਦਿਹਾੜਾ ਉਹਨਾਂ ਦਾ ਧੂਮਧਾਮ ਨਾਲ ਮਨਾਵਾਂਗੇ। ਪਿਛਲੇ ਸਾਲ ਮੈਂ ਬਾਹਰ ਸੀ, ਐਤਕੀ ਇੱਥੇ ਹੀ ਹਾਂ ਤੇ ਆਪਾਂ ਜ਼ਰੂਰ ਰਲ ਮਿਲ ਕੇ ਹਾਜ਼ਰੀ ਭਰਾਂਗੇ। ਫਰਵਰੀ ਦੇ ਪਹਿਲੇ ਹਫ਼ਤੇ ਜਿਹੜਾ ਸ਼ਨੀਵਾਰ ਆਏਗਾ ਉਸ ਸ਼ਨੀਵਾਰ ਦਾ ਦੀਵਾਨ, ਫਰਵਰੀ ਦੇ ਪਹਿਲੇ ਹਫ਼ਤੇ ਰਾਤ ਦਾ ਦੀਵਾਨ ਲਾਵਾਂਗਾ, ਫਰਵਰੀ ਦੇ ਪਹਿਲੇ ਹਫ਼ਤੇ ਰਾਤ ਦਾ ਦੀਵਾਨ, ਮਾਰਚ ਦੇ ਪਹਿਲੇ ਹਫ਼ਤੇ ਫਿਰ ਰਾਤ ਦਾ ਦੀਵਾਨ, ਵਿਸਾਖੀ ਵੇਲੇ 3 ਦੀਵਾਨ, 14 ਨੂੰ ਸਮਾਪਤੀ, 12, 13, 14 ਦੇ 3 ਦਿਨ ਦੇ ਦੀਵਾਨ ਲਾਵਾਂਗੇ, 12, 13, 14 ਵਿਸਾਖੀ ਦਾ ਜੋੜ ਮੇਲਾ। ਅੱਗੇ ਤੋਂ ਜਦੋਂ ਸਾਹਿਬਜ਼ਾਦਿਆਂ ਦਾ ਪ੍ਰੋਗਰਾਮ ਕਰਿਆ ਕਰਾਂਗੇ, ਪਿੰਡਾਂ 'ਚ ਇਸ਼ਤਿਹਾਰ ਵੀ ਲਾਇਆ ਕਰਾਂਗੇ, ਬੋਰਡ ਵੀ, ਕਿਉਂਕਿ 3 ਦਿਨ ਰਾਤ ਦੇ ਦੀਵਾਨ ਲਾਏ ਸੀ, ਚਲੋ ਕੁਝ ਸੰਗਤ ਤੇ ਆ ਜਾਂਦੀ ਰਹੀ ਹੈ ਨੇੜੇ ਨੇੜੇ ਪਿੰਡਾਂ ਦੇ ਹੋਰ ਵੀ, ਪਰ ਇਸ਼ਤਿਹਾਰ ਬੋਰਡ ਲਾ ਦਿਆ ਕਰਾਂਗੇ ਤਾਂ ਜੋ ਦੂਰੋਂ ਦੂਰੋਂ ਸੰਗਤ 3 ਦਿਨ ਹਾਜ਼ਰੀ ਭਰਿਆ ਕਰੇ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਜਾਇਓ, ਕਾਲ ਤੇ ਬਿਲਕੁਲ ਨਹੀਂ ਕਰਨੀ, ਕਿਉਂਕਿ 3:30 ਵਜੇ ਲੇਟ ਨਹੀਂ ਹੋਇਆ ਬਹੁਤਾ, ਕਵੇਲਾ ਬਹੁਤਾ ਨਹੀਂ ਹੋਇਆ, 5-4 ਮਿੰਟਾਂ ਵਿੱਚ ਤੁਸੀਂ ਨਿਕਲ ਜਾਣਾ ਘਰੋਂ ਕਰੀ, ਪ੍ਰਸ਼ਾਦਾ ਛੱਕ ਲੈਣਾ, ਧੁੰਦ ਦਾ ਟਾਈਮ ਤੇ ਹੈਗਾ ਪਰ ਅਜੇ ਲੇਟ ਹੈ, ਐਡੀ ਵੀ ਛੇਤੀ ਧੁੰਦ ਨਹੀਂ ਪੈਂਦੀ ਵੀ 4 ਵਜੇ ਪੈ ਜਾਣੀ, ਇੰਨੀ ਵੀ ਕਾਹਲ ਨਹੀਂ ਕਰਨੀ, 5-4 ਮਿੰਟ ਕਿਰਪਾ ਕਰਕੇ ਬੈਠਣਾ ਹੈ, ਅਰਦਾਸ ਹੋ ਜਾਂਦੀ ਹੈ, ਹੁਕਮਨਾਮਾ ਹੋ ਲੈਣ ਦਿਓ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ, ਸਾਹਿਬਜ਼ਾਦਿਆਂ ਦੀ ਜਾਤ 'ਚ ਸਾਰੇ ਬੈਠੇ ਹੈ, ਸਾਨੂੰ ਦ੍ਰਿੜਤਾ ਬਖਸ਼ੋ, ਹੌਸਲੇ ਬਖਸ਼ੋ, ਸਹਿਨਸ਼ੀਲਤਾ ਬਖਸ਼ੋ, ਸਾਨੂੰ ਮਾੜੀ ਮੋਟੀ ਸ਼ਾਂਤੀ ਬਖਸ਼ੋ, ਭਟਕਦੇ ਮਨ ਸਾਡੇ ਸ਼ਾਂਤ ਹੋ ਜਾਣ, ਇਹ ਜ਼ਰੂਰ ਆਪਣੇ ਆਪ ਨੂੰ ਤੁਸੀਂ ਅਰਦਾਸ ਵਿੱਚ ਸਾਵਧਾਨ ਕਰਨਾ ਹੈ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੂਰਾਂ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ। ਆਉਣ ਵਾਲੇ ਦਿਨਾਂ ਵਿੱਚ ਅਸੀਂ ਮੈਂਟਲ ਹੈਲਥ ਤੇ ਕੈਂਪ ਵੀ ਰੱਖੇ ਹੈ, ਕੈਂਪ 3 ਦਾ ਪ੍ਰੋਗਰਾਮ ਤੇ ਕੀਤਾ ਵੀ 3 ਕੈਂਪ ਤੇ ਰੱਖਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੈਂਪ ਲਾਉਣਾ ਵੀ ਔਖਾ ਹੈ ਤੇ ਕੈਂਪ ਕਰਨ ਵਾਲੇ ਵੀ ਔਖੇ ਤੇ ਕਰਾਉਣ ਵਾਲੇ ਵੀ ਔਖੇ, 11 ਦਿਨ ਪੂਰਾ ਬੱਝਣਾ ਪੈਂਦਾ, ਬਹੁਤ ਮਿਹਨਤ ਹੁੰਦੀ ਹੈ ਕਰਨ ਵਾਲਿਆਂ ਦੀ, ਉਦੋਂ ਵੱਧ ਕਰਾਉਣ ਵਾਲਿਆਂ ਦੀ ਉਦੋਂ ਵੱਧ। ਪਰਸੋਂ ਚੌਥੇ ਵੀਡੀਓ ਪਈ ਤੇ ਰੀਲਾਂ ਪਈਆਂ, ਪੈਂਦੀਆਂ ਨੇ ਨਾ, ਖਾ ਰਹੇ ਨੇ ਕਦੇ ਉਹਦੇ ਵਿੱਚ ਸਬਜ਼ੀ ਖਾ ਰਹੇ ਨੇ, ਖੀਰ ਬਣ ਮਿਲ ਰਹੀ ਹੈ, ਮੈਂ ਵੀ ਵਰਤਾ ਰਿਹਾ ਤੇ ਕਈ ਬੜੇ ਮੈਨੂੰ ਕਹਿੰਦੇ ਆ ਤੇ ਮੌਜਾਂ ਹੀ ਬੜੀਆਂ ਨੇ ਖਾਣ ਨੂੰ, 4-5 ਚੀਜ਼ਾਂ ਮਿਲਦੀਆਂ ਆਰਾਮ ਨਾਲ, ਬਦਾਣਾ ਖਾਣ ਨੂੰ, ਮੌਜਾਂ ਹੀ ਮੌਜਾਂ, ਕੈਂਪ ਕਰਨਾ ਕੀ ਔਖਾ। ਉਹ ਵੀ ਸਾਡੇ ਵਾਲੇ ਬੰਦੇ ਹੱਸਦੇ ਸੀ ਕਹਿੰਦੇ ਇਹ ਤੇ ਉਹ ਗੱਲ ਹੈ ਵੀ ਸ਼ਿਕਾਰੀ ਆਏਗਾ ਜਾਲ ਪਾਏਗਾ, ਕਹਿੰਦੇ ਵੀਡੀਓ ਦੇ ਚੱਕਰ 'ਚ ਨਾ ਪੈ ਜੀ, ਜਾਲ 'ਚ ਫਸਣਾ ਨਹੀਂ ਤੇ ਫਿਰ ਆ ਕੇ ਪਤਾ ਲੱਗੂ ਵੀ ਕੀ ਬਣਦਾ, ਕਿਤੇ ਤੂੰ ਵੀਡੀਓ ਵੇਖ ਕੇ ਆ ਜਾ ਵੀ ਆਹ ਹਾ ਮੌਜਾਂ ਹੀ ਨੇ। ਪਰ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਔਖਾ ਵੀ ਹੁੰਦਾ ਕੈਂਪ ਵਿੱਚ ਆਉਣਾ, ਆਪਣੇ ਆਪ ਦੀ ਸਾਧਨਾ ਕਰਨੀ ਸਭ ਤੋਂ ਔਖੀ ਹੈ। ਤੁਹਾਨੂੰ ਜਿਹਦੇ ਨਾਲ ਮਰਜ਼ੀ ਭਾ ਦਿਆਂ ਤੁਸੀਂ ਬਹਿ ਜਾਣਾ, ਜੇ ਤੁਹਾਨੂੰ ਆਪਣੇ ਆਪ ਨਾਲ ਭਾ ਦਈਏ ਫਿਰ ਨਹੀਂ ਤੁਸੀਂ ਬਹਿ ਸਕਦੇ। ਔਖਾ ਲੱਗਦਾ ਇਕੱਲੇ ਬਹਿਣਾ, ਆਪਣੇ ਆਪ ਨਾਲ ਬਹਿਣਾ। ਆਪਣੇ ਆਪ ਦੀ ਸੰਗਤ ਬੜੀ ਭੈੜੀ ਲੱਗਦੀ ਹੈ ਪਹਿਲਾਂ ਪਹਿਲਾਂ, ਫਿਰ ਆਪਣੇ ਆਪ ਵਰਗਾ ਕੋਈ ਵੀ ਨਹੀਂ ਲੱਗਦਾ। ਇੱਕ ਟਾਈਮ ਏਦਾਂ ਦਾ ਆ ਜਾਂਦਾ ਜਦੋਂ ਬੰਦਾ ਆਪਣੇ ਆਪ ਨੂੰ ਚੰਗਾ ਲੱਗਣ ਲੱਗ ਜਾਂਦਾ। ਪਹਿਲਾਂ ਪਹਿਲਾਂ ਐਂ ਲੱਗਦਾ ਵੀ ਮੈਂ ਇਕੱਲਾ ਮੈਂ ਕਿਵੇਂ ਬੈਠਾਂ, ਪਰ ਹੌਲੀ ਹੌਲੀ ਜਾ ਕੇ ਫਿਰ ਐਂ ਲੱਗਦਾ ਵੀ ਮੇਰੇ ਵਰਗਾ ਤੇ ਕੋਈ ਵੀ ਨਹੀਂ, ਜਦੋਂ ਸਾਫ਼ ਹੋ ਜਾਂਦਾ, ਜਦੋਂ ਸ਼ੁੱਧ ਹੋ ਜਾਂਦਾ। ਸੋ ਮੈਂ ਚਾਹੁੰਦਾ ਕਿ ਅਸੀਂ ਵਿਸਾਖੀ ਤੱਕ 400-500 ਹੋ ਜਾਈਏ, ਅਜੇ ਤੇ ਸਾਡੇ ਕੋਲ 70 ਕੁ ਬੰਦੇ ਹੈ, ਤੇ ਮੇਰਾ ਮਨ ਹੈ ਕਿ ਵਿਸਾਖੀ ਤੱਕ ਅਸੀਂ 400-500 ਬਣ ਜਾਈਏ, ਅਗਲੀ ਵਿਸਾਖੀ ਤੱਕ ਅਸੀਂ 1000 ਬਣ ਜਾਈਏ, ਉਦੋਂ ਅਗਲੀ ਵਿਸਾਖੀ ਤੱਕ 2000 ਬਣ ਜਾਈਏ, 5-4 ਸਾਲ ਜਿਉਂਦੇ ਰਹੇ 10000 ਬਣ ਜਾਈਏ। ਘੱਟ ਤੋਂ ਘੱਟ ਫਾਇਦਾ ਤੇ ਹੋਵੇ। ਕਈ ਗੁੱਸਾ ਬਹੁਤ ਆਉਂਦਾ, ਖਿੱਚਦੇ ਬਹੁਤ ਹੈ, ਐਂ ਲੱਗਣਾ ਗੁੱਸਾ ਨਿਕਲੀ ਗਿਆ ਕਿਧਰੇ, ਪਤਾ ਹੀ ਨਹੀਂ ਲੱਗਦਾ, ਇੰਨਾ ਫਰਕ ਪੈ ਜਾਂਦਾ। ਇਰੀਟੇਟ ਹੁੰਦੇ ਹੈ, ਫਰਸਟ੍ਰੇਟ ਹੁੰਦੇ ਹੈ, ਚੀਜ਼ਾਂ ਤੋੜਦੇ ਹੈ, ਭੰਨਦੇ ਹੈ, ਭੜਕਦੇ ਹੈ, ਬਹੁਤ ਆਪਣੇ ਆਪ ਵਿੱਚ ਫਰਕ ਪੈਂਦਾ। ਬੰਦਾ ਆਪਣੇ ਆਪ ਵਿੱਚ ਰਹਿਣ ਲੱਗ ਪੈਂਦਾ, ਆਪਣੇ ਆਪ ਨਾਲ ਜੁੜਨ ਲੱਗ ਜਾਂਦਾ, ਆਪਣੇ ਆਪ ਦੀ ਸਮਝ ਪੈਣ ਲੱਗ ਜਾਂਦੀ ਹੈ। ਸੋ ਇਸ ਕਰਕੇ ਹੌਲੀ ਹੌਲੀ ਮਨ ਬਣਾਉਣਾ ਹੈ। ਕੈਂਪ ਵਿੱਚ ਜਿਨ੍ਹਾਂ ਦਾ ਮਨ ਹੋਵੇ ਨਾਮ ਲਿਖਾਣ, ਪਰ ਨਾਮ ਇਕੱਲੇ ਲਿਖਾਣੇ ਨਹੀਂ, ਪਹਿਲਾਂ ਮੈਨੂੰ ਵੀ ਮਿਲਿਓ, ਮੈਂ ਪਹਿਲਾਂ ਵੇਖਾਂਗਾ ਵੀ ਤੂੰ ਬਹਿ ਸਕਦਾ, ਤੇਰੀ ਲੋੜ ਹੈ ਕਿ ਤੈਨੂੰ ਨਹੀਂ ਹੈ। ਇੱਦਾਂ ਹੀ ਨਹੀਂ ਆ ਕੇ ਵੀ ਚੱਕ ਕੇ ਝੋਲਾ ਵੀ ਜਿੱਦਾਂ ਦੀਵਾਨ 'ਚ ਬਹਿ ਗਏ ਇੱਦਾਂ ਕੈਂਪ 'ਚ ਬਹਿ ਗਏ, ਇੱਦਾਂ ਨਹੀਂ ਬਹਿਣਾ। ਪਹਿਲਾਂ ਤੈਨੂੰ ਵੇਖਣਾ ਪੈਣਾ, ਵੇਖ ਕੇ ਗੱਲ ਕਰਕੇ ਹਾਂ ਕਰਾਂਗਾ ਮੈਂ, ਫਿਰ ਹੌਲੀ ਹੌਲੀ ਆਪਾਂ ਕਰ ਸਕਦੇ। ਸੋ ਇੱਕ ਕੈਂਪ ਵਿੱਚ ਬੀਬੀਆਂ ਵੀ ਆ ਸਕਦੀਆਂ, ਸਿੰਘ ਵੀ ਬੀਬੀਆਂ ਸਾਰੇ ਇਕੱਠੇ ਹੀ ਹੈ। ਇੱਕ ਕੈਂਪ ਵਿੱਚ ਆਪਾਂ ਇੱਦਾਂ ਰੱਖਿਆ ਵੀ ਹੈ, ਪਰ ਜ਼ਿਆਦਾਤਰ ਸਿੰਘਾਂ ਦਾ ਹੀ ਕੈਂਪ ਹੁੰਦਾ ਹੈ। ਬੀਬੀਆਂ ਵਾਸਤੇ ਫਿਰ ਸਾਨੂੰ ਪ੍ਰਬੰਧ ਆ ਹੌਲ ਵਿੱਚ ਕਰਨਾ ਪੈਣਾ ਵੀ ਕੋਈ ਬੰਦਾ ਨਾ ਉਹਦੇ 'ਚ ਵੜੇ, ਅੰਦਰ ਹੀ ਤੁਰ ਲੈਣ, ਅੰਦਰ ਹੀ ਸੌਂ ਜਾਣ, ਅੰਦਰ ਹੀ ਵੀ ਤਾਂ ਜੋ ਉਹਨਾਂ ਦੀ ਸੇਫਟੀ ਵੀ ਰਹੇ ਅਤੇ ਬੰਦੇ ਬੀਬੀਆਂ ਇਕੱਠੇ ਹੀ ਨਾ ਫਿਰਦੇ ਰਹਿਣ। ਉਹ ਵੀ ਤੁਹਾਨੂੰ ਪਤਾ ਹੈ ਦੁਨੀਆਂ ਦਾ ਮਾਹੌਲ ਹੈ, ਤਰ੍ਹਾਂ ਤਰ੍ਹਾਂ ਦੇ ਲੋਕ ਨੇ ਇੱਥੇ। ਇਹ ਅੱਜ ਕੱਲ੍ਹ ਲੋਕ ਚੰਗੀ ਚੀਜ਼ ਘੱਟ ਚੱਕਦੇ ਆ, ਮਾੜੀ ਜ਼ਿਆਦਾ ਚੱਕ ਲੈਂਦੇ ਆ, ਤਾਂ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਵੀ ਅਸੀਂ ਇਹਦੇ ਵਾਸਤੇ ਯਤਨ ਕਰੀਏ। ਸੋ ਸਿਹਤ ਠੀਕ ਨਹੀਂ ਅੱਜ ਪੂਰੀ ਸੀ, ਪਰ ਫਿਰ ਵੀ ਤੁਸੀਂ ਆ ਕੇ ਹਾਜ਼ਰੀ ਭਰੀਏ। ਗੁਰੂ ਜੀ ਜਾਣਗੇ ਆਪਾਂ ਫਿਰ ਸਾਰੇ ਚੱਲਦੇ ਹਾਂ। ਮੈਂ ਸਪੈਸ਼ਲ ਧੰਨਵਾਦ ਕਰਨਾ ਚਾਹੁੰਦਾ ਸਾਡੇ ਅਮਰੀਕਾ ਤੋਂ ਸਰਦਾਰ ਪਰਮਪਾਲ ਸਿੰਘ ਹੋਣੀ ਆਏ ਹੈ, ਵੜੈਚਾਂ ਪੱਤੀ ਤੋਂ ਮਾਤਾ ਜੀ ਸਾਡੇ ਆਉਂਦੇ ਹੈ, ਉਹਨਾਂ ਦੇ ਬੇਟੇ ਹੈ, ਤੇ ਸਾਡੇ ਪਰਮੇਸ਼ਵਰ ਦੁਆਰ ਵਿੱਚ ਬਹੁਤ ਵੱਡਾ ਇਹਨਾਂ ਦਾ ਸਾਥ ਸਹਿਯੋਗ ਹੈ। ਤਨ ਕਰਕੇ ਮਨ ਕਰਕੇ ਧਨ ਕਰਕੇ ਪੂਰਾ ਡਟ ਕੇ ਸਾਡੇ ਨਾਲ ਖੜਦੇ ਹੈ, ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਹੈ। ਤੇ ਸਰਦਾਰ ਪਰਮਪਾਲ ਸਿੰਘ 16 ਸਾਲ ਬਾਅਦ ਪੱਕੇ ਹੋ ਕੇ, ਕੱਚੇ ਪਹਿਲਾਂ ਕੰਮ ਕੀਤਾ ਫਿਰ ਉੱਥੇ ਕਾਰੋਬਾਰ ਕਰਕੇ ਹੁਣ ਪੱਕੇ ਹੋ ਕੇ ਇੰਡੀਆ ਆਏ ਹੈ। ਸਰਦਾਰ ਪਰਮਪਾਲ ਸਿੰਘ ਵੜੈਚਾਂ ਪੱਤੀ ਸਮਾਣਾ, ਉਹਨਾਂ ਦਾ ਮੈਂ ਧੰਨਵਾਦ ਕਰਦਾ, ਸਨਮਾਨ ਬਾਅਦ 'ਚ ਕਰਾਂਗੇ। ਤੇ ਸਾਡੇ ਸਰਦਾਰ ਮਹਿਲ ਸਿੰਘ ਜੀ, ਉਹ ਵੀ ਸਮਾਣੇ ਤੋਂ ਅਮਰੀਕਾ ਤੋਂ ਨੇ, ਸਾਡੇ ਰਿਸ਼ਤੇਦਾਰ ਲੱਗਦੇ ਫੁੱਫੜ ਜੀ, ਉਹਨਾਂ ਦਾ ਵੀ ਧੰਨਵਾਦ। ਤੇ ਸਰਦਾਰ ਗੁਰਨਾਮ ਸਿੰਘ ਜੀ ਆਸਟ੍ਰੇਲੀਆ ਤੋਂ ਆਏ, ਬ੍ਰਿਸਬਨ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਗੁਰਨਾਮ ਸਿੰਘ ਜੀ ਦਾ। ਜਦੋਂ ਇੰਡੀਆ ਆਉਂਦੇ ਹੈ ਜ਼ਰੂਰ ਦਰਸ਼ਨ ਦੇ ਕੇ ਜਾਂਦੇ ਆ। ਸੋ ਆਪਾਂ ਸਾਰਿਆਂ ਦਾ ਸਨਮਾਨ 5 ਕੁ ਮਿੰਟ ਵਿੱਚ ਬਾਅਦ 'ਚ ਕਰਦੇ ਹਾਂ, ਅਰਦਾਸ ਹੋ ਲੈਣ ਦਿਓ, ਫਿਰ ਆਪਾਂ ਚੱਲਾਂਗੇ। ਕਾਲ ਕਿਸੇ ਨੇ ਨਹੀਂ ਕਰਨੀ ਅੱਜ, ਜਿਵੇਂ ਵੀ ਹਾਜ਼ਰੀ, ਕਈ ਕਵਿਤਾਵਾਂ ਨਾ, ਅੱਜ ਕਈ ਕਵਿਤਾਵਾਂ ਪੜ੍ਹਨੀਆਂ ਸੀ, ਮੁੰਡਿਆਂ ਨੇ ਵੀ ਕਵਿਤਾਵਾਂ ਬਣਾਈਆਂ ਕਈ ਸੀ ਅੱਜ, ਪਰ ਸਿਹਤ ਨੇ ਅੱਜ ਹਿਸਾਬ ਕਿਤਾਬ ਜਿਹਾ ਸੈੱਟ ਨਹੀਂ ਰਿਹਾ, ਪਰ ਫਿਰ ਵੀ ਕੋਈ ਗੱਲ ਨਹੀਂ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਯਾਦ ਕਰਨਾ ਕਰ ਹੀ ਲੈਣਾ, ਪਿਆਰ ਕਰਦੇ ਹਾਂ ਤੇ ਕਰਦੇ ਹੀ ਹਾਂ। ਸੋ ਆਨੰਦ 'ਚ ਰਿਹਾ ਕਰੋ, ਕਿਸੇ ਨਾਲ ਵੈਰ ਨਾ ਕਰਿਓ, ਮੈਲ ਨਾ ਬੰਨਦਿਓ, ਅੰਦਰ ਜ਼ਹਿਰ ਬਣ ਜਾਂਦੀ ਹੈ ਕਿਸੇ ਦੇ ਪ੍ਰਤੀ। ਸਾਰਿਆਂ ਨੂੰ ਪਿਆਰ ਕਰਿਆ ਕਰੋ, ਤੁਹਾਡੀਆਂ ਅੱਖੀਆਂ ਵਿੱਚ ਪਿਆਰ ਹੋਵੇ ਸਾਰਿਆਂ ਲਈ, ਤੇਰੀਆਂ ਅੱਖੀਆਂ ਵਿੱਚ ਪਿਆਰ ਹੋਵੇ ਸਾਰਿਆਂ ਲਈ, ਕਿਸੇ ਦੇ ਪ੍ਰਤੀ ਨਫ਼ਰਤ ਨਾ ਹੋਵੇ। ਕੋਈ ਵੀ ਤੇਰੇ ਸਾਹਮਣੇ ਕਿਸੇ ਬਰਾਦਰੀ ਦਾ, ਕਿਸੇ ਜਾਤ ਦਾ ਆਵੇ, ਤੇਰੇ ਅੰਦਰ ਇੱਕ ਪਿਆਰ ਦੇ ਭਾਵ ਰਹਿਣੇ ਚਾਹੀਦੇ ਨੇ, ਵਾਈਬ੍ਰੇਸ਼ਨ ਰਹਿਣੀ ਚਾਹੀਦੀ ਹੈ। ਜਿਹੜਾ ਤੇਰੇ ਨੇੜੇ ਆਵੇ ਉਹਨੂੰ ਤੇਰੇ ਵਿੱਚੋਂ ਪਿਆਰ ਦੀ ਝਲਕ ਪਵੇ। ਸੋ ਗੁਰੂ ਸਾਹਿਬ ਜਾਣਗੇ ਫਿਰ ਜਾਣਾ, ਕਾਲ ਨਹੀਂ ਕਰਨੀ, ਦੁਬਾਰਾ ਦੁਬਾਰਾ ਨਾ ਕਹਾਓ, ਮਹਾਰਾਜ ਜਾਣਗੇ ਫਿਰ ਚੱਲਦੇ ਹਾਂ, ਕਾਲ ਨਾ ਕਰੋ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਬੇਨਤੀ ਹੋਰ ਰਹਿ ਗਈ, ਅੱਜ ਅੰਮ੍ਰਿਤ ਛਕਣ ਵਾਸਤੇ ਕੁਝ ਵੀਰ ਭੈਣਾਂ ਆਏ ਸੀ, ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜਾ ਵਾਲੇ ਦਿਨ ਹੀ ਤੁਹਾਡਾ ਅੰਮ੍ਰਿਤ ਸੰਚਾਰ ਕਰਾਵਾਂਗੇ, ਉਦਣ ਹੀ ਜਨਮ ਤੁਹਾਡਾ, ਉਦਣ ਹੀ ਮਹਾਰਾਜ ਦਾ। ਜਿਹੜੇ ਵੀਰਾਂ ਨੇ ਜਿਨ੍ਹਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ, 5 ਜਨਵਰੀ ਨੂੰ ਸਵੇਰੇ 10 ਵਜੇ ਆ ਜਿਓ, 5 ਜਨਵਰੀ ਨੂੰ ਸਵੇਰੇ 10 ਵਜੇ ਆ ਜਿਓ ਜੀ, ਜਿਨ੍ਹਾਂ ਨੇ ਅੰਮ੍ਰਿਤ ਛਕਣਾ। ਜਿਹੜੇ ਅੱਜ ਰਹਿ ਗਏ 5 ਨੂੰ ਪਹੁੰਚ ਜਾਇਓ 5 ਜਨਵਰੀ ਨੂੰ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜਿਆ ਬਰਦਾਇਆ,
ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆ,
ਸਬਦੋ ਦਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਾਰ ਹੋ ਹਰਦਾਰੇ,
ਹਰ ਨਾਲ ਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ,
ਸੰਗੀ ਕਾਰੋ ਕਰੇ ਤੇਰਾ ਕਾਰਨ ਸਭ ਸਵਾਰਨਾ,
ਸਭ ਰੰਗਲਾ ਸਿਮਰਤ ਸਵਾਮੀ ਸੋ ਕਿਉਂ ਮਨੋ ਵਸਾਰੇ,
ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬ ਆਪਿਆ ਨਾਹੀ ਕਰਦੇ ਰਹੇ,
ਕਰਦਾ ਤੇਰੇ ਸਭ ਕੁਛ ਹੈ ਜਿਸਦੇ ਹਿੱਸੋ ਪਾਵੇ,
ਸਦਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ,
ਆਪ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ ਪਿਆ ਨਾਹੀ ਕਰਦੇ ਰਹੇ ਸਾਚਾ,
ਤੇਰਾ ਆਧਾਰੋ
ਸ਼ਾਂਤ ਸੁਖ ਮਨਿਆ ਵਸਿਆ ਜਰੀਛਾਂ ਸਭ ਸੁਝਾਈਆਂ,
ਕੁਰਬਾਨ ਕੀਤਾ ਗੁਰਮੋ ਜਿੱਤਿਆਈ ਵੜਿਆਈਆਂ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ, ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ,
ਅੱਜ ਤੋਂ ਤੁਰਵਤ ਕਿਤੇ ਕਾਲ ਕੱਟ ਕੁਮਾਰਿਆ,
ਗੁਰ ਕਰਮ ਪਾਇਆ ਤੁਸੀਂ ਕੋਸੇ ਨਾਮ ਹਰ ਕੇ ਲਾਗੇ,
ਕਹਿ ਹੈ ਨਾਨਕ ਤੈ ਸੁਖ ਹੋਆ ਤਿਤ ਕਰਿਆ ਹਰ ਵਾਜੇ,
ਸੁਣੋ ਮਨ ਭਾਗੀ ਹੋ ਸਗਲ ਪਤੋਰ ਪੂਰੇ,
ਮਾਰ ਕਰਮ ਪਾਇਆ ਉਤਰੇ ਸਭ ਜਗ ਸੂਰੇ,
ਭੋਗ ਸੰਸਾਰ ਪੁੱਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਨ ਪਏ ਸੱਤੇ ਕੂੜੇ ਕੁੱਤੇ ਜਾਣੀ,
ਭਵਣ ਗੁਰੂ ਪਾਣੀ ਪਿਤਾ ਮਾਤਾ ਧਰਤ
ਮਹੱਤ,
ਵਾਜੇ ਧਰਮ ਹਦੂਤ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ,
ਜਿਨੀ ਨਾਮ ਤੇ ਆਇਆ ਗਏ ਸਤਿਕਾਰ,
ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾਲ,
ਜਿਨੀ ਨਾਮ ਤੇ ਆਇਆ ਗਏ ਸਤਿਕਾਰ,
ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾਲ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਉਹਦੇ ਆ ਗਏ ਅਰਦਾਸ
ਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ, ਮੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ, ਮੇਰਾ ਵਾਹਿਗੁਰੂ।
ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰਨਾ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕੇ ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸਿਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸੁਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ, ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਰ ਦਿਨ ਦਾ ਗੁਰਮਤਿ ਸਮਾਗਮ ਰੱਖਿਆ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਅੱਜ ਚੌਥੇ ਦਿਨ ਦੇ ਦੀਵਾਨ ਸਜਾਏ। ਸਜੇ ਦੀਵਾਨਾਂ ਵਿੱਚ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ। ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ। ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ, ਹਰੀ ਜਸ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਹੋਈਆਂ। ਸਤਿਗੁਰੂ ਜੀ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ। ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ, ਤਿਲਫੁਲ ਭੇਟਾ ਪ੍ਰਵਾਨ ਕਰਨੀ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਆਪ ਜੀ ਦੇ ਦਰ ਘਰ ਦੇ ਸੇਵਕ ਮਾਤਾ ਸ਼ਿੰਦਰਪਾਲ ਕੌਰ, ਕਿਰਪਾ ਕਰਨੀ, ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤ ਦੀ ਸੋਝੀ ਬਖਸ਼ਣੀ ਜੀ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਆਈਆਂ ਸੰਗਤਾਂ ਨੂੰ ਸਤਿਗੁਰੂ ਜੀ ਹੁਕਮਨਾਮਾ ਬਖਸ਼ੋ। ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਨਿਰਗੁਣ ਮੁਗਦ ਅਗਿਆਨ ਗਿਆਨੀ, ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੇ, ਮਿੱਠਾ ਲੱਗੇ ਤੇਰਾ ਭਾਣਾ, ਸੋ ਕਹੋ ਟਲ ਗੁਰ ਸੇਵੀਐ ਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, सो कही अत है सूरा आत्म जिने सगल वसता कै जाका सतगुर पूरा ठाकुर गाइए आत्म रंग शरणी पावन नाम त्यावन सहज समावन संग रहाओ जन के चरण वसै में रहियर संग पुनीता देही जन की तूर देहो कृपा निद नानक कै सुख एही जन के चरण वसै में रहियर संग पुनीता देही जन की तूर देहो कृपा निद नानक कै सुख एही वाहिगुरु जी का खालसा वाहिगुरु जी की फतेह।
दो मिनट लगने ने गुरु साहब चले ने दो मिनट पूरे सिर्फ दो मिनट गुरु ग्रंथ साहब जा रहे ने सिर्फ दो मिनट सेवा हो रही है सिर्फ दो मिनट सरदार गुरु नाम सिंह होनी मैल सिंह होनी परमपाल सिंह होनी स्टेज ते आ जो सन्मान कर दईए चाह पानी छक लो मैनू छक लैण दिओ जिहड़े दूरों आए ने मिलना चाहुंदे ने मिल लैण जिहड़ी संगत रोज ही मिलदी गिलदी रहिंदी है वह रहण देण ते जिहड़ी संगत अगे पिछे भी मिलना चाहो ऐतवार इत्थे ही आ सारे ऐतवार इत्थे ही आ किते नहीं चले जदों मर्जी मिल सकदे हो आओ बैठांगे गल्लां बातां करांगे ते अज जिहड़ी संगत रह गई है जिन्हां ने जरूरी मिलना होया मिल लैणा बाकी संगत आपो अपने घरों करी तुसीं प्रशादा पानी छक के चाला पाउणा अरदास हो जाणी है एक मिनट विच बस अस सन्मान कर दईए सरदार परमपाल सिंह बोले सो निहाल गुरनाम सिंह जी बोले सो निहाल
सो पिंड तुंगा हेड़ी तो महेंद्र सिंह अमरजीत कौर पिंड दहलीज तो बलविंदर सिंह पिंड भैणी तो भरपूर सिंह रामप्रीत सिंह पिंड जौला तो कुलवंत सिंह दिलबाग सिंह इकबाल सिंह राजविंदर पिंड रंगो तो सेवा सिंह पिंड ताजपुर तो जरनैल सिंह पिंड मंडौर तो गुरजंट सिंह पिंड जौड़ा माजरा तो जरनैल सिंह पिंड नरवाणे तो बहादुर सिंह सरबजीत सिंह पिंड नागरा तो जगसीर सिंह चरणजीत सिंह पिंड खानपुर तो महल सरपंच खन्ने शहर तो रजिंदर सिंह पिंड जौला तो आत्मा सिंह सवर्ण सिंह पिंड रंगोवाल तो बलवीर सिंह मेवा सिंह सो जिन्हां जिन्हां दे नाम बोले ने उन्हां नूं बेनती जल्दी जल्दी आके सन्मान प्राप्त करो सो बाकी सारियां संगतां अरदास विच सावधान हो जावो जी बोले सो निहाल बोले सो निहाल सो गुरु साहब जी दे सरूप लैके जाने ने सो पालकी वास्ते सो सेवादार जो स्टेज दे कोल आ जान बोले सो निहाल 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 वाहिगुरु जी हिन माणियां दे मान ने ताणियां दे ताण ने उटियां दी ओट ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਸਤਿਗੁਰੂ ਜੀ ਇਸ ਮੌਕੇ ਆਪ ਜੀ ਦੇ ਸਰੂਪ ਦੀ ਸੇਵਾ ਕੀਤੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਜੀ ਇਸ ਮੌਕੇ ਆਪ ਜੀ ਦੀਆਂ ਸਿੱਖ ਸੰਗਤਾਂ ਹਾਜ਼ਰ ਨੇ, ਆਪ ਜੀ ਕਿਰਪਾ ਕਰੋ ਆਪਣੇ ਨਿੱਜ ਅਸਥਾਨਾਂ ਨੂੰ ਚਾਲੇ ਪਾਓ। ਇਸ ਮੌਕੇ ਆਪ ਜੀ ਦੇ ਸਰੂਪ ਨੂੰ ਕਮਰ ਕੱਸੇ ਲਗਾਏ ਗਏ, ਆਗਿਆ ਬਖਸ਼ੋ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਬੋਲੇ ਸੋਨਿਹਾਰ। ਸੋ ਫਰਵਰੀ ਦੇ ਵਿੱਚ ਜੋ ਪਹਿਲੇ ਹਫ਼ਤੇ ਸ਼ਨੀਵਾਰ ਜੋ ਰਾਤ ਦਾ ਦੀਵਾਨ ਹੋਵੇਗਾ, ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ।